इलेक्ट्रॉनिक्स ये आपका अपना चैनल है, आप इसको 24 घंटे सुन सकते हैं। हमारी वेबसाइट www.eawaz.com, आईफोन और एंड्रॉइड पे हमारी ऐप ई आवाज, ट्यून इन रेडियो साजो आवाज, टेलीफोन पे भी सुन सकते हैं। मॉन्ट्रियल 4386209000, अमेरिका 6415525037। 24 घंटे
770 AM दे प्यारे प्यारे श्रोतियों, मेरा जनी के डॉक्टर नरेंद्र रवि दा आप सब नू प्यार भरिया नमस्कार, सलाम अलैकुम ते सत श्री अकाल। जिमें कि तुहानू पता ही है कि असी हुण हर इतवार नू 4 बजे तो लैके 5 बजे तक एक कॉम्पलीमेंटरी प्रोग्राम करदे आ, जदों कि हर सोमवार नू 3 बजे तो लैके 4 बजे तक मैं तुहाडी सेवा दे विच डॉक्टर नरेंद्र रवि माइंड एंड बॉडी प्रोग्राम लैके हाजिर हुन्ने आ। सोमवार वाले दिन जिहड़ा प्रोग्राम हुंदा है उहदे विच असी कोशिश करदे हां कि वध तों वध जो तुहाडियां हैल्थ नाल रिलेटिड प्रॉब्लम्स ने उहनां दीआं लाइव असी कॉल लैंदे हां। तुसीं सानूं फोन कर सकदे हो, कोई भी बॉडी नाल संबंधित तुसीं प्रश्न पुछदे हो ते साडे नाल, हुण तां अक्सर ओह फोन दे उत्ते ही डॉक्टर अंकुश गोयल हुंदे ने जिहड़े कि BNC मैडिकल सेंटर दे हैड ने। BNC मैडिकल सेंटर जिहड़ा कि ब्रैम्पटन दे विच है, BNC नूं कहिंदे क्यों ने, बी दा मतलब है ब्रैमली ते सी दा मतलब है कंट्री साइड। ब्रैम्पटन दे अंदर जिहड़ियां 2 रोड्स ने, एक नूं आपां ब्रैमली कहने आ ते दूसरी नूं कंट्री साइड, ओह जिथे भी मिलदियां ने ब्रैमली ते कंट्री साइड, उस बिल्कुल नुक्कर दे उत्ते, उस इंटरसैक्शन दे उत्ते गैस स्टेशन है ते गैस स्टेशन वाले प्लाजे दे विच ही साडा ये BNC मैडिकल सेंटर है, इसे करके इहनूं BNC कहा जांदा है। यह पहली बार है कि अंडर द सेम रूफ वी आर प्रोवाइडिंग सो मेनी हैल्थ रिलेटिड सर्विसेज, मसलन असी फिजियोथैरेपी ते कैरोप्रैक्टर दीआं सेवावां दिंदे आ, साडे कोल अर्जेंट केयर है, वॉक इन क्लीनिक है, फैमिली प्रैक्टिस है, डरमेटोलॉजिस्ट स्पैशलिस्ट ने स्किन स्पैशलिस्ट, ब्लड लैब साडी 7 दिन खुलदी है, कौंसलिंग दीआं सेवावां दिंदे ने डॉक्टर फैनी, जिहड़े कि इंटैरियो दे विच इक्को इक डॉक्टर ने जिहड़े कि शी इज डॉक्टर इन मैडिसन एज़ वेल एज़ शी इज मास्टर इन कौंसलिंग, ते नाल ही साडे कोले फार्मेसी आ, ओह वी 365 दिन खुलदियां। हुण लॉन्ग वीकेंड आऊगा 1 जुलाई नूं कनेडा डे, तकरीबन ब्रैम्पटन मिसिसागा सारियां क्लीनिक्स जिहड़ियां ने, वैसे तां करोना वायरस करके वैसे ही बंद ने, पर हुण जिहड़ियां खुल्लियां वी ने ओह लॉन्ग वीकेंड नूं बंद हुंदियां ने, पर साडा इह BNC मैडिकल सेंटर खुल्ला हुंदा है लॉन्ग वीकेंड नूं 11 बजे तों लैके 2 बजे तक। इस तों इलावा साडी फार्मेसी दी की खासियत है, फार्मेसी दी खासियत इह है कि चाहे तुसीं किसे भी उमर दे होवो, चाहे बजुर्ग हो, नौजवान हो, बच्चे हो, भावें तुसी ब्रैम्पटन च रहने हो, मिसिसागा च रहने हो, इटोबिको च रहने हो, स्कारबो च रहने हो, टोरंटो च रहने हो, जिहड़े भी सराउंडिंग एरिया च रहने हो, जे तुसी जाके फार्मेसी तो दवाई नहीं लिया सकते जां तुहाडी फार्मेसी बंद है, तां तुसी सानू BNC फार्मेसी दे फोन कर लो, ओह जिन्ना चिर करोना वायरस है तुहाडे घरों आके पर्ची चक ले आउंदे ने, प्रिस्क्रिप्शन चक लैंदे ने, दवाई तैयार करके तुहाडे घर डिलीवरी कर दिंदे ने, पिकअप ते डिलीवरी फ्री है, ਤੁਸੀਂ ਸਿਰਫ ਫੋਨ ਹੀ ਕਰਨਾ ਹੈ। ਸੋ ਫੋਨ ਮੈਂ ਤੁਹਾਨੂੰ ਦੱਸਾਂਗਾ। ਇਸ ਤੋਂ ਇਲਾਵਾ ਸਾਡੇ ਕੋਲ ਕਾਰਨਰ ਦੇ ਵਿੱਚ BNC ਵਿਜ਼ਨ ਸੈਂਟਰ ਹੈ, ਜਿਹਨੂੰ ਆਪਾਂ ਪੰਜਾਬੀ ਭਾਸ਼ਾ ਵਿੱਚ ਜਾਂ ਪੇਂਡੂ ਭਾਸ਼ਾ ਦੇ ਵਿੱਚ ਐਨਕਾਂ ਦੀ ਦੁਕਾਨ ਕਹਿੰਦੇ ਹਾਂ। ਐਨਕਾਂ ਦੀ ਦੁਕਾਨ ਜਦੋਂ ਦਾ ਕਰੋਨਾ ਵਾਇਰਸ ਸ਼ੁਰੂ ਹੋਇਆ ਬੰਦ ਹੈ ਅਤੇ ਉੱਥੇ ਆਈ ਡਾਕਟਰ ਵੀ ਨੇ, ਪਰ ਮੈਂ ਹਾਲੇ ਡਿਸੀਜਨ ਨਹੀਂ ਕੀਤਾ ਕਿਉਂਕਿ ਹੁਣ ਅਸੀਂ ਸੋਚ ਰਹੇ ਹਾਂ ਵੀ ਕਿਉਂਕਿ ਇਹ ਭਿਆਨਕ ਬਿਮਾਰੀ ਹੈ ਅਤੇ ਅਸੀਂ ਵੀ ਕਾਫੀ, ਮੈਂ ਵੀ ਆਮ ਆਲਮੋਸਟ ਮੋਰ ਦੈਨ 65, ਸੋ ਬੱਚੇ ਕਿਉਂਕਿ ਸਾਰੇ ਪ੍ਰੋਫੈਸ਼ਨਲ ਡਾਕਟਰਸ ਨੇ, ਫੈਮਿਲੀ ਡਾਕਟਰਸ ਨੇ, ਸੋ ਉਹ ਕਹਿੰਦੇ ਨੇ ਵੀ ਹੁਣ ਮਤਲਬ ਰਿਸਕ ਨਹੀਂ ਲੈਣਾ ਚਾਹੀਦਾ, ਅਤੇ ਹੋਪਫੁਲੀ ਜੇ ਅਸੀਂ ਕੋਈ ਡਿਸੀਜਨ ਲਿਆ ਤਾਂ ਜੁਲਾਈ ਦੇ ਨੈਕਸਟ ਵੀਕ ਡਿਸੀਜਨ ਲਵਾਂਗੇ ਕਿ ਵੈਦਰ ਵੀ ਵਾਂਟ ਟੂ ਓਪਨ ਇਟ, ਕੰਟੀਨਿਊ ਦਾ ਬਿਜ਼ਨਸ, ਔਰ ਵੀ ਵਾਂਟ ਟੂ ਕਲੋਜ਼ ਇਟ। ਜੇ ਕਲੋਜ਼ ਕੀਤਾ ਤਾਂ ਤੁਹਾਨੂੰ ਕੂੜੇ ਦੇ ਪਾ, ਅਸੀਂ ਜਿਹਨੂੂੰ ਕੂੜਾ ਹੀ ਕਹਿੰਦੇ ਹਾਂ ਆਪਾਂ, ਵੀ ਮੈਨੂੰ ਖੁਦ ਨਹੀਂ ਪਤਾ ਵੀ ਉਹ ਕਿੰਨੇ ਦੀਆਂ ਆਈਆਂ ਕਿੰਨੇ ਦੀਆਂ ਨਹੀਂ ਆਈਆਂ, ਕਿਉਂਕਿ ਸਾਡੀ ਗੋਰੀ ਕੁੜੀ ਹੁੰਦੀ ਸਿੰਥੀਆ ਉਹ ਕੰਮ ਕਰਦੀ ਸੀਗੀ। ਸੋ ਜੋ ਡਿਸੀਜਨ ਕੀਤਾ ਫਿਰ ਅਸੀਂ ਸਾਰਾ ਕੁਛ ਕਲੀਅਰ ਆਊਟ ਕਰ ਦਿਆਂਗੇ, ਡਜ਼ਨਟ ਮੈਟਰ, ਜੋ ਵੀ ਹੈ ਉਸ ਹਿਸਾਬ ਨਾਲ ਕਰ ਦਿਆਂਗੇ, ਅਤੇ ਪ੍ਰਾਈਸ ਜਿਹੜੀ ਹੈ ਉਹ ਤੁਸੀਂ ਈਵਨ ਯੂ ਕਾਂਟ ਈਵਨ ਥਿੰਕ ਅਬਾਊਟ ਇਟ, ਅਸੀਂ ਇੰਨੀਆਂ ਸਸਤੀਆਂ ਦੇ ਦੇਣਗੇ ਕਿਉਂਕਿ ਸਾਨੂੰ ਖੁਦ ਹੀ ਨਹੀਂ ਪਤਾ ਵੀ ਕਿੰਨੀ ਕੁ ਪ੍ਰਾਈਸ ਹੈਗੀ, ਕਿੰਨੀ ਕਿੰਨੀ, ਜਦੋਂ ਕਲੀਅਰ ਹੀ ਕਰਨੀ ਹੈ, ਮਾਲਕ ਨੇ ਬਥੇਰਾ ਦਿੱਤਾ, ਬਥੇਰੇ ਕਮਾਏ ਨੇ, ਬਥੇਰਾ ਕੁਛ ਹੈਗਾ, ਸੋ ਫਿਰ ਉਹਨੂੰ ਕਲੀਅਰ ਕਰਨਾ ਤਾਂ ਫਿਰ ਇਸ ਤਰ੍ਹਾਂ ਕਰ ਲਾਂਗੇ, ਜੇ ਉਹਨੂੰ ਕੰਟੀਨਿਊ ਕਰਨਾ ਫਿਰ ਪਤਾ ਹੀ ਲੱਗ ਜੂਗਾ। ਸੋ ਖੁੰਜੇ ਦੇ ਵਿੱਚ ਸਾਡੀ ਮੈਡੀਕਲ ਵਿਜ਼ਨ ਸੈਂਟਰ ਹੈ, ਇਹ ਜਿਹੜੀਆਂ ਸਾਰੀਆਂ ਸਰਵਿਸ ਦਿੱਤੀਆਂ ਦੀਆਂ BNC ਮੈਡੀਕਲ 'ਚ, ਅਤੇ ਜਿੱਥੇ ਤੱਕ ਤਾਂ ਫਾਰਮੇਸੀ ਦਾ ਫੋਨ ਨੰਬਰ ਦੀ ਗੱਲ ਹੈ, ਉਹਦਾ ਹੈਗਾ 2895690125। ਜਿਹੜਾ ਮੈਡੀਕਲ ਸੈਂਟਰ ਦਾ ਉਹ ਹੈਗਾ 2895690124, ਜਿਹੜਾ 0124 ਉਹ ਮੈਡੀਕਲ ਸੈਂਟਰ ਦਾ, ਜਿਹੜਾ 0125 ਹੈ ਉਹ ਫਾਰਮੇਸੀ ਦਾ, ਮੂਹਰੇ 6 ਨੰਬਰ ਜਿਹੜੇ ਲੱਗਦੇ ਨੇ 2895690, ਅਤੇ ਨਾਲ ਹੀ ਜੇ 124 ਨਹੀਂ ਕਰਨਾ 125 ਕਰ ਲਓ, 126 ਕਰ ਲਓ, 126 ਉਹ ਫਿਜੀਓਥੈਰੇਪੀ ਦਾ, ਉਹਨਾਂ ਨੂੰ ਕਹਿ ਦਿਓ ਫਾਰਮੇਸੀ ਨਾਲ ਮਿਲਾ ਦਿਓ, ਮਿਲਾ ਦੇਣਗੇ, ਅਤੇ 0127 ਸਾਡਾ ਵਿਜ਼ਨ ਸੈਂਟਰ ਦਾ ਉਹ ਹੁਣ ਬੰਦ ਹੈ, ਸੋ ਤੁਸੀਂ ਉੱਥੇ ਫੋਨ ਕਰੋਗੇ ਕੋਈ ਰਿਸਪੋਂਸ ਨਹੀਂ ਆਉਣਾ। ਸੋ ਇਸ ਤੋਂ ਇਲਾਵਾ ਦੋ ਫੋਨ ਸਾਡੇ 905 ਦੇ ਨੇ 9057935888, ਇਹ ਅਰਜਨ ਕੇਅਰ ਦਾ, ਆਈ ਰਿਪੀਟ 7935888, ਆਫਕੋਰਸ 905 ਜਿਹੜਾ ਹੈਗਾ ਉਹ ਪਹਿਲਾ ਆਪਣਾ ਏਰੀਆ ਕੋਡ ਲੱਗਦਾ, ਅਤੇ ਦੂਸਰਾ ਨੰਬਰ 9057935866, ਉਹ ਵਿਜ਼ਨ ਸੈਂਟਰ ਦਾ ਉਹ ਵੀ ਬੰਦ ਹੈ, ਇਸ ਕਰਕੇ ਉੱਥੇ ਵੀ ਫੋਨ ਦਾ ਕੋਈ ਫਾਇਦਾ ਨਹੀਂ। ਸੋ ਖਿਆਲ ਰੱਖੋ 2895690124 ਜਾਂ 0125 'ਤੇ ਕਰ ਲਓ, ਅਤੇ 9057935888 ਇਹ ਜਿਹੜੇ ਵੀ ਫੋਨਾਂ 'ਤੇ ਕਰੋਗੇ ਗੱਲਬਾਤ, ਅਤੇ ਤੁਹਾਨੂੰ ਰਿਸਪੋਂਸ ਮਿਲ ਜੂਗਾ। ਅਤੇ ਜੇ ਨਹੀਂ ਤੁਸੀਂ ਫੋਨ ਭੁੱਲ ਗਏ ਜਾਂ ਫੋਨ ਉਹ ਨਹੀਂ ਚੱਕਦੇ ਤਾਂ ਕਾਰ ਚੱਕੋ, ਜਿੱਥੇ ਬ੍ਰੈਮਲੀ ਅਤੇ ਕੰਟਰੀ ਸਾਈਡ ਮਿਲਦੀਆਂ ਨੇ ਉਸ ਇੰਟਰਸੈਕਸ਼ਨ ਦੇ ਉੱਤੇ ਗੈਸ ਸਟੇਸ਼ਨ ਹੈ, ਅਤੇ ਮੈਂ ਅਕਸਰ ਕਹਿੰਦਾ ਗੈਸ ਵੀ ਪਵਾਓ ਨਾਲ ਪੀਜ਼ਾ ਵੀ ਖਾਓ ਅਤੇ ਨਾਲ ਡਾਕਟਰ ਨੂੰ ਦਿਖਾ ਲਓ। ਸੋ BNC ਜਿਹੜੀ ਆ ਬ੍ਰੈਮਲੀ ਅਤੇ ਕੰਟਰੀ ਸਾਈਡ ਇਸ ਕਰਕੇ ਵੀ ਮਸ਼ਹੂਰ ਹੋ ਗਈ ਕਿਉਂਕਿ ਹੁਣ ਤੁਹਾਨੂੰ ਪਤਾ ਹੀ ਹੈ 2-3 ਦਿਨ ਪਹਿਲਾਂ ਜਿਹੜਾ ਇੱਕ ਬੜਾ ਸਵੀਅਰ ਐਕਸੀਡੈਂਟ ਹੋਇਆ ਸੀ ਜਿਹਦੇ ਵਿੱਚ ਇੱਕ ਯੰਗ ਟੀਚਰ 34 ਈਅਰਸ ਓਲਡ ਅਤੇ ਤਿੰਨੋਂ ਦੇ ਛੋਟੇ ਛੋਟੇ ਬੱਚੇ, 1 ਸਾਲ ਦਾ 4 ਸਾਲ ਦਾ ਅਤੇ 6 ਸਾਲ ਦਾ, ਇੰਨਾ ਭਿਆਨਕ ਐਕਸੀਡੈਂਟ ਹੋਇਆ। ਇਸ ਕਰਕੇ ਵੀ ਉੱਥੇ ਮੈਂ ਹੁਣ ਜਦੋਂ ਸਟੂਡੀਓ 'ਚ ਆ ਰਿਹਾ ਸੀਗਾ ਅਤੇ ਮੈਂ ਸੋਚਿਆ ਵੀ ਪਤਾ ਨਹੀਂ ਕਿਉਂ ਇੰਨਾ ਰਸ਼ ਹੈ ਸੜਕ ਦੇ ਉੱਤੇ, ਕਿ ਸੜਕ ਦੇ ਉੱਤੇ ਕਾਰਾਂ ਬਹੁਤ ਖੜੀਆਂ ਸੀ। ਫਿਰ ਜਦੋਂ ਮੈਂ ਨਜ਼ਦੀਕ ਗਿਆ ਤਾਂ ਦੇਖਿਆ ਲੋਕ ਕਾਰਾਂ 'ਚ ਉੱਤਰ ਕੇ ਫੁੱਲ ਉੱਥੇ ਰੱਖ ਰਹੇ ਸੀ ਜਿੱਥੇ ਕਿ ਉਹ ਐਕਸੀਡੈਂਟ ਹੋਇਆ। ਸੋ ਇਹ ਬ੍ਰੈਮਲੀ ਅਤੇ ਇਹ ਟੋਰਰਮ ਅਤੇ ਕੰਟਰੀ ਸਾਈਡ 'ਤੇ ਹੋਇਆ ਅਤੇ ਨੈਕਸਟ ਲਾਈਫ ਸਾਡੀ ਬ੍ਰੈਮਲੀ ਹੈ। ਸੋ ਇਹ ਜਿਹੜਾ ਸਾਰਾ ਪ੍ਰੋਗਰਾਮ ਹੈ ਸੋਮਵਾਰ ਨੂੰ ਅਸੀਂ ਕਰਦੇ ਹਾਂ ਮਾਇੰਡ ਐਂਡ ਬੋਡੀ, ਅਤੇ ਅੱਜ ਅਸੀਂ ਕੰਪਲੀਮੈਂਟਰੀ ਪ੍ਰੋਗਰਾਮ ਕਰਦੇ ਹਾਂ। ਸੋ ਤੁਸੀਂ ਕੋਈ ਵੀ ਸਟੂਡੀਓ 'ਚ ਸਵਾਲ ਕਰਨਾ, ਮੇਰੀ ਹਮੇਸ਼ਾ ਹੱਥ ਜੋੜ ਕੇ ਬੇਨਤੀ ਹੁੰਦੀ ਹੈ ਕਿ ਜਿਹੜੀ ਭਾਸ਼ਾ ਹੈ ਸਾਡੀ ਉਹ ਠੀਕ ਹੋਵੇ, ਸਿੰਪਲ ਹੋਵੇ, ਵਧੀਆ ਹੋਵੇ, ਪਿਆਰ ਨਾਲ ਸਵਾਲ ਪੁੱਛੋ, ਤੁਸੀਂ ਆਪਣੇ ਕੋਈ ਵੀ ਵਿਚਾਰ ਦੇ ਸਕਦੇ ਹੋ, ਨਾਲ ਲੰਬੇ ਰੱਖੋ। ਸੋ ਅਸੀਂ ਵੀ ਤੁਹਾਨੂੰ ਪਿਆਰ ਨਾਲ ਉਹਦਾ ਜਵਾਬ ਦੇਵਾਂਗੇ। ਸੋ ਜਦੋਂ ਕੋਈ ਅਸੀਂ ਧੌਂਸ ਦੇ ਨਾਲ ਜਾਂ ਰੋਹਬ ਨਾਲ ਜਾਂ ਆਪਣੀ ਐਜੂਕੇਸ਼ਨ ਦੱਸਣ ਦੇ ਲਈ ਫੋਨ ਕਰਦੇ ਹਾਂ ਤਾਂ ਦੇਰ ਆਰ ਸੋ ਮੈਨੀ ਅਦਰ ਸਟੇਸ਼ਨ, ਤੁਹਾਡਾ ਹੋਰ ਬੜਾ ਢੰਗ ਹੈ ਪਰ ਉਹ ਅਸੀਂ ਨਹੀਂ ਲੈਂਦੇ। ਸੋ ਤੁਸੀਂ ਸਾਨੂੰ ਕੋਈ ਵੀ ਫੋਨ ਕਰੋ ਸਟੂਡੀਓ 'ਚ 416-620-1778। ਮੈਂ ਆਉਂਦੇ ਆਉਂਦੇ ਦੇਖਿਆ ਜੀ, ਮੈਂ ਤੁਹਾਨੂੰ ਇਮਾਨਦਾਰੀ ਨਾਲ ਦੱਸਦਾ, ਮੈਂ ਇੱਕ ਰੇਡੀਓ ਪ੍ਰੋਗਰਾਮ ਸੁਣ ਰਿਹਾ ਸੀ ਅਤੇ ਜਦੋਂ ਮੈਂ ਅਚਾਨਕ ਸੁਣਿਆ ਵੀ ਅੱਜ ਤਾਂ ਫਾਦਰ ਡੇ ਹੈ, ਕਿਉਂਕਿ ਫਾਦਰ ਡੇ ਤਾਂ ਹੈਗਾ, ਅਸੀਂ ਵੀ ਫਾਦਰ ਹਾਂ। ਸੋ ਮਦਰ ਡੇ ਦੀ ਜ਼ਿਆਦਾ ਮੈਂ ਆਪਣੀ ਪਰਸਨਲ ਫੀਲ ਕਰਦਾ ਵੀ ਮਦਰ ਡੇ ਨੂੰ ਜ਼ਿਆਦਾ ਸ਼ੌਕ ਨਾਲ ਮਨਾਇਆ ਜਾਂਦਾ, ਫਾਦਰ ਡੇਜ਼ ਦੀ ਤਾਂ ਹਲੇ ਜਿਹੜੀ ਕੋਈ ਮੇਰੀ ਆਪਣੀ ਪਰਸਨਲ ਵਿਚਾਰ ਉਹ ਠੀਕ ਠਾਕ ਹੈ। ਸੋ ਪਹਿਲਾਂ ਤਾਂ ਫਾਦਰ ਡੇ ਦੀਆਂ ਸਾਰਿਆਂ ਨੂੰ ਬਹੁਤ 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 ਮੁਬਾਰਕਾਂ, ਪਰਮਾਤਮਾ ਕਰੇ ਜਿੰਨੇ ਵੀ ਫਾਦਰਸ ਨੇ ਉਹ ਤੰਦਰੁਸਤੀ ਬਖਸ਼ੇ, ਕਰੋਨਾ ਵਾਇਰਸ ਤੋਂ ਬਚੇ ਰਹਿਣ, ਅਤੇ ਨਾਲ ਨਾਲ ਮੈਂ ਹੱਥ ਜੋੜ ਕੇ ਉਹਨਾਂ ਦੀਆਂ ਜੇ ਕੋਈ ਵਿਆਹ ਹੈ ਵੀ ਉਹਨਾਂ ਦੀਆਂ ਬੀਬੀਆਂ ਨੂੰ ਵੀ, ਵਾਈਫਸ ਨੂੰ ਵੀ ਰਿਕੁਐਸਟ ਕਰਦਾ ਨਾ ਵੀ ਥੋੜ੍ਹੀ ਮੋਟੀ ਉਹਨਾਂ ਦੀ ਕਦਰ ਪਾਉਣੀ ਵੀ ਸਿੱਖ ਲਓ। ਸੋ ਹਰ ਵਕਤ ਟੋਕਾ ਟਕਾਈ ਜਦੋਂ ਕਰਦੇ ਰਹਿੰਦੇ ਹੋ, ਬੇਸ਼ੱਕ ਪਹਿਲਾਂ ਉਹੀ ਵਧੀਆ ਹੁੰਦੇ ਨੇ, ਫਿਰ ਉਹ ਕੁਛ ਕਹਿ ਨਹੀਂ ਸਕਦੇ ਕਿਉਂਕਿ ਆਰਗੂਮੈਂਟ ਹੁੰਦਾ, ਫਿਰ ਬੰਦਾ ਚੁੱਪ ਕਰ ਜਾਂਦਾ, ਫਿਰ ਕਈ ਵਾਰੀ ਉਹ ਗਲਤ ਸਟੈਪ ਵੀ ਲੈ ਜਾਂਦੇ ਨੇ, ਫਿਰ ਉਦੋਂ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ। ਸੋ ਉਹ ਫਾਦਰ ਡੇ ਦਾ ਇਹ ਮਤਲਬ ਨਹੀਂ ਕਿ ਸਿਰਫ ਤੁਸੀਂ ਉਸ ਦਿਨ ਆ ਕੇ 4 ਫੁੱਲ ਲਿਆਤੇ ਜਾਂ ਵਧੀਆ ਪੂਰੀਆਂ ਛੋਲੇ ਬਣਾਤੇ, ਪਰ ਤੁਸੀਂ ਇਹ ਦੇਖਿਆ ਕਰੋ ਵੀ ਉਹਨਾਂ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਾਂ ਹਰ ਗੱਲ ਦੇ ਵਿੱਚ ਟੋਕਦੇ ਹਾਂ, ਹਰ ਗੱਲ 'ਚ ਉਹਨੂੰ ਡੀਗ੍ਰੇਡ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹ ਚੰਗੀ ਗੱਲ ਨਹੀਂ, ਕਿਉਂਕਿ ਉਹਦੇ ਵਿੱਚ ਬਹਿਸ ਕੁਛ ਨਹੀਂ ਹੁੰਦੀ, ਫਿਰ ਕਈ ਵਾਰੀ ਕੋਈ ਬੰਦਾ ਗਲਤ ਸਟੈਪ ਲੈ ਲੈਂਦਾ। ਸੋ ਇਸ ਕਰਕੇ ਫਾਦਰਸ ਡੇ ਬੀਇੰਗ ਫਾਦਰ, ਮੈਂ ਉਹਨਾਂ ਨੂੰ ਆਪਣੇ ਜਿਹੜੇ ਵੀ ਭੈਣ ਭਰਾ ਸੁਣਦੇ ਨੇ, ਪਰਿਵਾਰ ਦੇ ਮੈਂਬਰ ਨੇ, ਉਹ ਘੱਟੋ ਘੱਟ ਦੂਜੇ ਦੀ ਜਿਹੜੀ ਹੈ ਉਹ ਅੰਡਰਸਟੈਂਡਿੰਗ, ਉਹਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰਨ ਕਿ ਵੀ ਆਪਾਂ ਇੰਨਾ ਹੀ ਨਾ ਅਣਜਾਣੇ ਵਿੱਚ ਹਰ ਵਕਤ ਟੋਕਦੇ ਰਹਿੰਦੇ ਹਾਂ, ਫਿਰ ਕਿਸੇ ਟਾਈਮ ਉਹ ਬੰਦਾ ਗਲਤ ਸਟੈਪ ਲੈ ਲਿਆ, ਫਿਰ ਉਦੋਂ ਬਾਅਦ 'ਚ ਕੋਈ ਨੋਟ ਵੀ ਲਿਖ ਕੇ ਰਹਿ ਗਿਆ, ਫਿਰ ਕੀ ਫਾਇਦਾ, ਫਿਰ ਪਛਤਾਉਣ ਦਾ ਕੀ ਫਾਇਦਾ। ਸੋ ਇਸ ਕਰਕੇ ਮੈਂ ਅੱਜ ਸੋਚਿਆ ਕਿ ਜਿਹੜੀ ਅੱਜ ਕੱਲ੍ਹ ਗੰਭੀਰ, ਜਿਵੇਂ ਸੁਸ਼ਾਂਤ ਸਿੰਘ ਰਾਜਪੂਤ 2 ਹਫ਼ਤੇ ਪਹਿਲਾਂ ਉਹਦੀ ਡੈਥ ਹੋਈ ਹੈ, ਸੁਈਸਾਈਡ ਕੀਤਾ, ਹੁਣ ਉਹਦੀਆਂ ਬੜੀਆਂ ਗੱਲਾਂ ਨਿਕਲ ਰਹੀਆਂ ਵੀ ਕਿਉਂ ਸੁਈਸਾਈਡ ਹੋਇਆ, ਪਰ ਆਪਾਂ ਜੇ ਗੱਲ ਕਰਾਂਗੇ ਸੁਈਸਾਈਡ ਦੇ ਉੱਤੇ ਹੀ ਗੱਲ ਕਰਨੀ ਹੈ ਮੈਂ, ਕਿਉਂਕਿ ਮੈਂ ਖੁਦ ਵੀ ਮੇਰਾ ਦਿਮਾਗ ਦੇ ਵਿੱਚ ਕੁਛ ਗੱਲਾਂ ਚੱਲ ਰਹੀਆਂ ਸੀ, ਮੈਂ ਸੋਚਿਆ ਵੀ ਕਿਉਂ ਨਾ ਅੱਜ ਆਪਾਂ ਸੁਈਸਾਈਡ 'ਤੇ ਕਰੀਏ, ਸ਼ਾਇਦ ਕੁਛ ਲੋਕ ਸਮਝ ਜਾਣ ਇਸ ਗੱਲ ਨੂੰ, ਸਮਝ ਕੇ ਜੇ ਕੋਈ ਕਰਨਾ ਚਾਹੁੰਦਾ ਥੋੜ੍ਹਾ ਜਿਹਾ ਸ਼ਾਇਦ ਬਦਲ ਜੇ, ਅਤੇ ਬਾਕੀ ਤਾਂ ਜੋ ਕੁਛ ਲਿਖਿਆ ਉਹੀ ਹੋਣਾ, ਅਤੇ ਕੁਛ ਜਿਹੜੇ ਭੈਣ ਭਰਾ ਸੁਣ ਰਹੇ ਨੇ ਪ੍ਰੋਗਰਾਮ ਨੂੰ ਉਹ ਵੀ ਸਮਝ ਲੈਣ ਵੀ ਇਹ ਕਿਉਂ ਹੁੰਦੇ ਨੇ, ਕਿਵੇਂ ਹੁੰਦੇ ਨੇ। ਅਸੀਂ ਸੋਚਦੇ ਹਾਂ ਵੀ ਅਸੀਂ ਕਾਰਨ ਨਹੀਂ ਬਣਦੇ, ਕਈ ਵਾਰੀ ਫੈਮਿਲੀ ਹੀ ਕਾਰਨ ਬਣਦੀ ਹੈ, ਕਈ ਵਾਰੀ ਸਕੂਲ ਦੇ ਸਟੂਡੈਂਟ ਵਿਦਿਆਰਥੀ ਕਾਰਨ ਬਣ ਜਾਂਦੇ ਨੇ, ਕਈ ਵਾਰੀ ਗਰੀਬੀ ਕਾਰਨ ਬਣ ਜਾਂਦੀ ਹੈ, ਕਈ ਵਾਰੀ ਪਾਵਰ ਬਣ ਜਾਂਦੀ, ਉਹ ਆਪਾਂ ਨਾਲ ਨਾਲ ਗੱਲਾਂ ਕਰਾਂਗੇ। ਸੋ ਸੁਈਸਾਈਡ ਜਿਹਨੂੰ ਕਿ ਖੁਦਕਸ਼ੀ ਪੰਜਾਬੀ 'ਚ ਕਹਿੰਦੇ ਹਾਂ, ਤੇ ਜਿਹੜਾ ਸੁਈਸਾਈਡ ਸ਼ਬਦ ਹੈ SUICIDE ਸੁਈਸਾਈਡ ਸੁਈਸਾਈਡ ਜਿਹੜਾ ਐਕਚੁਅਲੀ ਜਿਹੜਾ ਇਹ ਸ਼ਬਦ ਹੈ ਨਾ ਇਹ ਲੈਟਿਨ ਭਾਸ਼ਾ ਚੋਂ ਨਿਕਲਿਆ ਸੀਗਾ ਲੈਟਿਨ ਭਾਸ਼ਾ ਦੇ ਵਿੱਚ ਜਿਵੇਂ SUICIDE ਤੇ ਲੈਟਿਨ ਭਾਸ਼ਾ 'ਚ ਇਹਨੂੰ ਕਹਿੰਦੇ ਨੇ SUICIDIUM ਸੋਡੀਅਮ ਕਹਿੰਦੇ ਨੇ ਇਹਦਾ ਮਤਲਬ ਹੁੰਦਾ ਐਕਟ ਆਫ ਟੇਕਿੰਗ ਵਨਸ ਓਨ ਲਾਈਫ ਆਪਣੀ ਜ਼ਿੰਦਗੀ ਨੂੰ ਆਪਣੇ ਸਰੀਰ ਨੂੰ ਆਪ ਖਤਮ ਕਰਨਾ ਇੰਟੈਂਸ਼ਨਲੀ ਅਸੀਂ ਖਤਮ ਕਰਦੇ ਹਾਂ ਖੁਦ ਨੂੰ ਖਤਮ ਕਰਨਾ ਜਦੋਂ ਅਸੀਂ ਕਹਿੰਦਾ ਵੀ ਆਤਮ ਹੱਤਿਆ ਹੋਗੀ ਆਤਮਾ ਦੀ ਤਾਂ ਹੱਤਿਆ ਹੋ ਹੀ ਨਹੀਂ ਸਕਦੀ ਆਤਮਾ ਦੀ ਨਹੀਂ ਹੱਤਿਆ ਹੁੰਦੀ ਜਿਵੇਂ ਕਿ ਗੀਤਾ ਦੇ ਵਿੱਚ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਨੇ ਕਿਹਾ ਸੀਗਾ ਵੀ ਆਤਮਾ ਨੂੰ ਨਾ ਤਾਂ ਜਲਾ ਸਕਦਾ ਕੋਈ ਨਾ ਪਾਣੀ 'ਚ ਡੁਬੋ ਸਕਦਾ ਨਾ ਉਹਨੂੰ ਹਵਾ ਖਤਮ ਕਰ ਸਕਦੀ ਆਤਮਾ ਨੂੰ ਨਹੀਂ ਜਿਹੜਾ ਆਤਮਾ ਜਿਹੜੀ ਹੈਗੀ ਉਹ ਜਿਹੜੇ ਸਰੀਰ ਦੇ ਵਿੱਚ ਰਹਿੰਦੀ ਹੈ ਉਹ ਸਰੀਰ ਨੂੰ ਅਸੀਂ ਖਤਮ ਕਰਦੇ ਹਾਂ ਜੇ ਸੁਸ਼ਾਂਤ ਸਿੰਘ ਰਾਜਪੂਤ ਨੇ ਆਤਮ ਹੱਤਿਆ ਕੀਤੀ ਜਾਂ ਖੁਦਕੁਸ਼ੀ ਕੀਤੀ ਜੋ ਕਹਿੰਦੇ ਹਾਂ ਤਾਂ ਆਤਮਾ ਦੀ ਕੁਛ ਨਹੀਂ ਹੋਇਆ ਆਤਮਾ ਤਾਂ ਨਿਕਲ ਕੇ ਦੂਜੇ ਪਾਸੇ ਚਲੀ ਗਈ ਕੇਵਲ ਤੇ ਕੇਵਲ ਉਹਦਾ ਸਰੀਰ ਜਿਹੜਾ ਹੈਗਾ ਉਹ ਖਤਮ ਹੋ ਗਿਆ ਸੋ ਇਸ ਕਰਕੇ ਖੁਦਕੁਸ਼ੀ ਜਿਹੜੀ ਹੈ ਇਹ ਅੱਜ ਦੁਨੀਆਂ ਦੇ ਵਿੱਚ ਹਰ ਸਾਲ 8 ਤੋਂ 10 ਲੱਖ ਲੋਕ ਜਿਹੜੇ ਨੇ ਸੁਈਸਾਈਡ ਕਰਦੇ ਨੇ ਭਾਵੇਂ ਸਾਨੂੰ ਪਤਾ ਨਹੀਂ ਲੱਗਦਾ ਆਹ ਹੁਣ ਸੈਲੈਬਰਿਟੀ ਨੇ ਜਦੋਂ ਕੋਈ ਸੈਲੈਬਰਿਟੀ ਕਰਦਾ ਆਫਕੋਰਸ ਕਿਉਂਕਿ ਉਹਦੇ ਵਿੱਚ ਮੀਡੀਆ 'ਚ ਬੜੀਆਂ ਖਬਰਾਂ ਆਉਂਦੀਆਂ ਨੇ ਇਸ ਕਰਕੇ ਘਰ ਘਰ ਦੇ ਵਿੱਚ ਚਰਚਾ ਹੁੰਦੀ ਹੈ ਕਿ ਜੀ ਉਹ ਫਲਾਣੇ ਐਕਟਰ ਨੇ ਸੁਈਸਾਈਡ ਕਰ ਲਿਆ ਫਲਾਣੇ ਐਕਟਰ ਨੇ ਸੁਈਸਾਈਡ ਕਰ ਲਿਆ ਜਦੋਂ ਕਿ 8 ਤੋਂ 10 ਲੱਖ ਜਿਹੜੇ ਲੋਕ ਨੇ ਹਰ ਸਾਲ ਸੁਈਸਾਈਡ ਕਰਦੇ ਨੇ ਇਹ ਤਾਂ ਉਹ ਬੰਦੇ ਨੇ 8 ਤੋਂ 10 ਲੱਖ ਜਿਹੜੇ ਕਿ ਸੁਈਸਾਈਡ ਕਰ ਲੈਂਦੇ ਨੇ ਜਦੋਂ ਕਿ 10 ਤੋਂ 20 ਮਿਲੀਅਨ ਇਹ ਤਾਂ ਲੱਖ ਨੇ ਮਿਲੀਅਨ ਜਿਹੜੇ 1 ਮਿਲੀਅਨ ਦਾ 10 ਲੱਖ ਬਣਦਾ ਹਾਂਜੀ ਇਹ 10 ਤੋਂ 20 ਮਿਲੀਅਨ ਜਿਹੜੇ ਲੋਕ ਨੇ ਉਹ ਟਰਾਈ ਕਰਦੇ ਨੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਇਰਾਦਾ ਚੇਂਜ ਕਰ ਲੈਂਦੇ ਜਾਂ ਹੋਸਪਿਟਲ ਚਲੇ ਜਾਂਦੇ ਸਕਸੈਸਫੁਲ ਨਹੀਂ ਹੁੰਦੇ ਇੰਨੀ ਜ਼ਿਆਦਾ ਜਿਹੜੇ ਲੋਕ ਨੇ ਉਹ ਸੁਈਸਾਈਡ ਕਰਦੇ ਨੇ ਅਤੇ ਜੇ ਤੁਸੀਂ ਪੰਜਾਬ ਦੀ ਗੱਲ ਕਰੀਏ ਕਿ ਆਪਾਂ ਪੰਜਾਬ ਦੇ ਵਿੱਚ ਹਾਂ ਤਾਂ ਸਿਰਫ ਜਿਹੜੇ ਫਾਰਮਰਸ ਨੇ ਜਿਹਨੂੰ ਕਿਸਾਨ ਕਹਿੰਦੇ ਨੇ ਉਹ ਪਿਛਲੇ 10 ਸਾਲਾਂ ਦੇ ਵਿੱਚ ਉਹਨਾਂ ਦਾ ਪੰਜਾਬ ਗੌਰਮੈਂਟ ਦਾ ਅੰਕੜਾ ਦੱਸ ਰਿਹਾ ਕਿ 5,000 ਕਿਸਾਨਾਂ ਨੇ ਜਿਹੜੀ ਹੈ ਆਤਮ ਦਾ ਖੁਦਕੁਸ਼ੀ ਕੀਤੀ ਹੈ ਅਤੇ ਜੇ ਉਹਦੇ ਵਿੱਚੋਂ ਪੰਜਾਬ 'ਚੋਂ ਵੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਬਠਿੰਡਾ ਬਰਨਾਲਾ ਅਤੇ ਮਾਨਸਾ ਮੈਂ ਵੀ ਬਰਨਾਲੇ ਤੋਂ ਹਾਂ ਉਹ ਬੰਦੇ ਖੁਦਕੁਸ਼ੀ ਕਰਦੇ ਨੇ ਜੇ ਬੰਦਿਆਂ ਅਤੇ ਲੇਡੀਜ਼ ਨੂੰ ਕੰਪੇਅਰ ਕਰੀਏ ਤਾਂ ਬੰਦੇ ਜ਼ਿਆਦਾ ਕਰਦੇ ਨੇ ਲੇਡੀਜ਼ ਘੱਟ ਕਰਦੀਆਂ ਬੰਦੇ ਜਿਹੜੇ ਨੇ 60% ਤੋਂ ਉੱਪਰ ਜਿਹੜੇ ਨੇ ਉਹ ਆਤਮਦਾਹ ਕਰਦੇ ਨੇ ਹੁਣ ਜਿਹੜੀ ਗੱਲ ਇਹ ਹੈ ਵੀ ਖੁਦਕੁਸ਼ੀ ਜਿਹੜੀ ਹੈ ਇਹ ਕਰਦੇ ਕਿਉਂ ਨੇ ਕੀ ਕਾਰਨ ਕੀ ਹੈ ਕਿਉਂ ਬੰਦਾ ਮਜਬੂਰ ਹੋ ਕੇ ਫਿਰ ਪਤਾ ਬਾਅਦ ਦੇ ਵਿੱਚ ਤਾਂ ਲੱਭਦੇ ਰਹਿੰਦੇ ਨੇ ਕਾਰਨ ਜੋ ਮਰਜ਼ੀ ਹੈ ਪਰ ਜਿਹੜੇ ਖੁਦਕੁਸ਼ੀ ਦਾ ਜਿਹੜਾ ਸੁਈਸਾਈਡ ਕਰਨ ਦਾ ਉਹ ਕਾਰਨ ਕੀ ਹੈ ਉਹਦੇ ਵਿੱਚ ਮੇਨ ਕਾਰਨ ਇਹ ਹੁੰਦਾ ਹੈ ਕਿ ਮੈਂਟਲ ਡਿਸਆਰਡਰ ਜਿਹੜਾ ਸਾਡਾ ਬ੍ਰੇਨ ਹੈ ਨਾ ਜਾਂ ਮੈਂਟਲ ਹੈ ਉਹ ਬੈਲੈਂਸ 'ਚ ਨਹੀਂ ਰਹਿੰਦਾ ਸਾਨੂੰ ਡਿਪਰੈਸ਼ਨ ਰਹਿੰਦਾ ਬਾਈਪੋਲਰ ਦੀ ਹੋ ਜਾਂਦੀ ਹੈ ਅੰਗਜ਼ਾਇਟੀ ਹੋ ਜਾਂਦੀ ਹੈ ਕਈ ਵਾਰੀ ਨਸ਼ਾ ਜਿਹੜਾ ਹੁਣ ਚਿੱਟਾ ਪਾਊਡਰ ਅੱਜ ਕੱਲ੍ਹ ਚੱਲ ਪਿਆ ਕਲਯੁੱਗ ਦੇ ਵਿੱਚ ਜਾਂ ਦੱਬ ਕੇ ਸ਼ਰਾਬ ਪੀਣੀ ਇਹ ਵੀ ਜੋ ਸ਼ਰਾਬੀ ਹੁੰਦਾ ਅਤੇ ਬੰਦਾ ਦੁਖੀ ਹੁੰਦਾ ਕੋਈ ਘਰ ਵਾਲੀ ਤੋਂ ਕੋਈ ਨਿਆਣਿਆਂ ਤੋਂ ਕੋਈ ਸੁਸਾਇਟੀ ਤੋਂ ਕੋਈ ਨੌਕਰੀ ਤੋਂ ਕੋਈ ਬੌਸ ਤੋਂ ਉਹ ਫਿਰ ਨਸ਼ਾ ਇੰਨਾ ਪੀ ਪੂ ਲੈਂਦਾ ਫਿਰ ਉਹ ਉਸ ਵੇਲੇ ਉਹ ਸ਼ੇਰ ਬਣ ਜਾਂਦਾ ਫਿਰ ਉਹ ਕੋਈ ਪਰਵਾਹ ਨਹੀਂ ਕਰਦਾ ਫਿਰ ਉਸ ਵੇਲੇ ਵੀ ਕਰ ਲੈਂਦਾ ਕਈ ਵਾਰੀ ਕਾਰਨ ਹੁੰਦਾ ਵੀ ਗਰੀਬੀ ਇੰਨੀ ਜ਼ਿਆਦਾ ਹੈ ਬੰਦੇ ਨੂੰ ਰੋਟੀ ਨਹੀਂ ਮਿਲਦੀ ਬਾਪ ਹੈ 4 ਨਿਆਣੇ ਨੇ ਆਪਾਂ ਪਾਕਿਸਤਾਨ ਦੇ ਵਿੱਚ ਬੜੀਆਂ ਖਬਰਾਂ ਕਈ ਹਫ਼ਤਿਆਂ ਤੋਂ ਦੇਖ ਰਹੇ ਹਾਂ ਕਿ ਰੋਟੀ ਮਿਲੀ ਹੀ ਨਹੀਂ ਹੈ ਮਾਂ ਬਾਪ ਨੇ ਚੱਕ ਕੇ ਕੀ ਕੀਤਾ ਬੱਚਿਆਂ ਦਾ ਪਹਿਲਾਂ ਗੱਲ ਘੋੜਤਾ ਜਨਾਨੀ ਨੂੰ ਮਾਰਤਾ ਫਿਰ ਆਪਣੇ ਆਪ ਨੂੰ ਸੁਈਸਾਈਡ ਕਰ ਲਿਆ ਇਸੇ ਤਰ੍ਹਾਂ ਹੀ ਸਟੱਡੀ ਹੈ ਸਟੱਡੀ ਦੇ ਵਿੱਚ ਕੀ ਹੈ ਕਿ ਕਈ ਬੱਚੇ ਮਾਂ ਬਾਪ ਤੰਗ ਰੋਹ ਮਾਰਦੇ ਮਾਂ ਬਾਪ ਨੂੰ ਅਸਲ 'ਚ ਕਈ ਵਾਰੀ ਮਾਂ ਬਾਪ ਨੂੰ ਕਈ ਗੱਲਾਂ ਅਨਟੈਂਸ਼ਨਲੀ ਪਤਾ ਨਹੀਂ ਲੱਗਦਾ ਬੱਚਿਆਂ ਨੂੰ ਉਹ ਟੂ ਮੱਚ ਪ੍ਰੈਸ਼ਰ ਕਰਦੇ ਨੇ ਤੇਰੇ ਨੰਬਰ ਘੱਟ ਆ ਗਏ ਤੂੰ ਪੜ੍ਹਦਾ ਨਹੀਂ ਤੂੰ ਪੜ੍ਹਦਾ ਨਹੀਂ ਤੂੰ ਪੜ੍ਹਦਾ ਨਹੀਂ ਉਹ ਖੀਚ ਕੀ ਹੁੰਦਾ ਕਿ ਬੱਚਾ ਉਹਦਾ ਬ੍ਰੇਨ ਇੰਨਾ ਕੰਮ ਨਹੀਂ ਕਰ ਰਿਹਾ ਹੁੰਦਾ ਸਕੂਲ ਦੇ ਵਿੱਚ ਉਹ ਅਪਡੇਟ ਨਹੀਂ ਹੁੰਦਾ ਫਿਰ ਉਹ ਕੀ ਕਰਦਾ ਵੀ ਚਲੋ ਸਟੂਡੈਂਟ ਜਿਹੜੇ ਹੁੰਦੇ ਨੇ ਬੱਚੇ ਹੁੰਦੇ ਨੇ ਉਹ ਫਾਹਾ ਲੈ ਲੈਂਦੇ ਕਦੇ ਕੋਈ ਗੱਡੀ 'ਤੇ ਆ ਗਿਆ ਕੋਈ ਫਾਹਾ ਲੈ ਲਿਆ ਕੋਈ ਕੁਛ ਉਹ ਅੱਗੇ ਦੱਸਾਂ ਵੀ ਕਿਸ ਤਰ੍ਹਾਂ ਦੇ ਸੁਈਸਾਈਡ ਹੁੰਦੇ ਨੇ ਫਿਰ ਰਿਲੇਸ਼ਨਸ਼ਿਪ ਦੇ ਵਿੱਚ ਵੀ ਹੋ ਜਾਂਦੇ ਨੇ ਰਿਲੇਸ਼ਨਸ਼ਿਪ ਦੇ ਵਿੱਚ ਹੈ ਕਿ ਮੁੰਡਾ ਕੁੜੀ ਜਾਂ ਕੁੜੀ ਮੁੰਡਾ ਪਿਆਰ ਕਰਦੇ ਨੇ ਇੱਕ ਦੂਜੇ ਨੂੰ ਉਹਨਾਂ ਦੀ ਬ੍ਰੇਕਅਪਸ ਹੋ ਜਾਂਦੀ ਹੈ ਜਦੋਂ ਟੁੱਟ ਜਾਂਦੀ ਹੈ ਤਾਂ ਕਈ ਵਾਰੀ ਅਜਿਹੇ ਕੇਸ ਵੀ ਆਏ ਨੇ ਜਿਨ੍ਹਾਂ ਨੇ ਸੁਈਸਾਈਡ ਕੀਤੀ ਹੈ ਜਾਂ ਰਿਲੇਸ਼ਨਸ਼ਿਪ ਦੇ ਵਿੱਚ ਤਰੇੜ ਆ ਜਾਂਦੀ ਹਸਬੈਂਡ ਵਾਈਫ ਦੀ ਹੈ ਕਈ ਵਾਰੀ ਹਸਬੈਂਡ ਵਾਈਫ ਦੇ ਵਿੱਚ ਲੜਾਈ ਇਹ ਬਹੁਤ ਵੱਡੀਆਂ ਗੱਲਾਂ ਨੇ ਹਸਬੈਂਡ ਵਾਈਫ ਦੇ ਵਿੱਚ ਲੜਾਈ ਝਗੜੇ ਰਹਿੰਦੇ ਨੇ ਉਹ ਲੜਾਈ ਝਗੜੇ ਜੇ ਤਾਂ ਹੁਣ ਸ਼ਾਂਤੀ ਨਾਲ ਬਹਿ ਕੇ ਗੱਲ ਸੁਣਨ ਕੋਈ ਬੰਦਾ ਕਿਸੇ ਦੀ ਗੱਲ ਨਹੀਂ ਸੁਣਨਾ ਚਾਹੁੰਦਾ ਉਹ ਆਪਣੇ ਆਪ ਨੂੰ ਜਸਟੀਫਾਈ ਕਰੀ ਜਾਂਦਾ ਪਰ ਜਦੋਂ ਟਾਈਮ ਲੇਟ ਹੋ ਗਿਆ ਫਿਰ ਜਸਟੀਫਾਈ ਕਿਹਨੂੰ ਕਰੋਗੇ ਤੁਸੀਂ ਜਾਂ ਤਾਂ ਕੋਈ ਕੋਰਟ ਦੇ ਵਿੱਚ ਜਾਓਗੇ ਉੱਥੇ ਤੁਸੀਂ ਜਸਟੀਫਾਈ ਨਹੀਂ ਕਰ ਸਕਣਾ ਤੁਸੀਂ ਐਵੇਂ ਹੀ ਕਿਸੇ ਦੀ ਗੱਲ ਸੁਣਨਾ ਨਹੀਂ ਚਾਹੁੰਦੇ ਆਪਦੇ ਆਰਗੂਮੈਂਟ ਦੇਈ ਜਾਂਦੇ ਹੋ ਦਿਨ ਤੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੰਦੇ ਨੂੰ ਜਲੀਲ ਕਰਦੇ ਹੋ ਸੋ ਉਹਦੇ ਕੋਲੋਂ ਫਿਰ ਕੋਈ ਚਾਰਾ ਨਹੀਂ ਹੁੰਦਾ ਫਿਰ ਉਹ ਸੁਈਸਾਈਡ ਕਰਦਾ ਸੋ ਕਹਿਣ ਦਾ ਮੇਰਾ ਫਿਰ ਕੁਦਰਤੀ ਗੱਲ ਹੈ, ਕਈ ਵਾਰੀ ਸੁਈਸਾਈਡਲ ਵੀ ਹੁੰਦੇ ਨੇ। ਹੁਣ ਅੱਜ ਕੱਲ੍ਹ ਧਰਮਾਂ ਦੇ ਵਿੱਚ ਇਹ ਚੀਜ਼ਾਂ ਪੜ੍ਹਾਈਆਂ ਜਾਂਦੀਆਂ ਨੇ, ਅੱਜ ਕੱਲ੍ਹ ਤੁਸੀਂ ਦੇਖਿਆ ਹੋਊਗਾ ਵੀ ਕਿੰਨੇ ਪਾਕਿਸਤਾਨ ਦੇ ਵਿੱਚ ਜਾਂ ਹੋਰ ਮੁਸਲਿਮ ਕੰਟਰੀ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਸੁਈਸਾਈਡ ਬੰਬ ਉਹਨਾਂ ਦੇ ਬੰਬ ਰੱਖ ਦਿੰਦੇ ਨੇ, ਸਰੀਰ ਨਾਲ ਬੰਨ ਦਿੰਦੇ ਨੇ ਵੀ ਜਾ ਕੇ ਮਸਜਿਦ ਜਾਂ ਚਰਚ ਜਾਂ ਗੁਰਦੁਆਰੇ ਜਾਂ ਕਿਤੇ ਭੀੜ ਭੜੱਕੇ ਵਾਲੀ ਥਾਂ ਤੇ ਜਾ, ਉੱਥੇ ਉਹ ਆਪਣੇ ਆਪ ਨੂੰ ਬਟਨ ਦੱਬ ਲਾਉਂਦੇ ਨੇ ਤੇ ਆਪ ਤਾਂ ਮਰਦੇ ਹੀ ਨੇ, ਨਾਲ ਹੋਰ ਕਈ ਬੰਦਿਆਂ ਨੂੰ ਲੈ ਕੇ ਮਰਦੇ, ਹਜ਼ਾਰਾਂ ਦੀ ਸੈਂਕੜਿਆਂ ਦੀ ਤਾਦਾਦ ਚ ਇਹਨੂੰ ਸੁਈਸਾਈਡਲ ਕਹਿੰਦੇ ਨੇ। ਈਵਨ ਸਾਡੇ ਜਿਹੜੇ ਪ੍ਰਾਈਮ ਮਿਨਿਸਟਰ ਸੀਗੇ ਪਹਿਲਾਂ ਮਿਸਟਰ ਰਾਜੀਵ ਗਾਂਧੀ, ਉਹਨਾਂ ਦੀ ਵੀ ਡੈਥ ਇਸੇ ਤਰ੍ਹਾਂ ਹੀ ਹੋਈ ਸੀ ਕਿ ਕੋਈ ਲੇਡੀ ਨੇ ਆਪਣੇ ਬੰਬ ਬੰਨ ਕੇ ਲੈ ਗਈ ਸੀ ਤੇ ਉੱਥੇ ਉਹਨੇ ਆਪਣੇ ਆਪ ਨੂੰ ਮਾਰ ਲਿਆ, ਤੇ ਨਾਲ ਉਹਨਾਂ ਦੀ ਸਾਡੇ ਪ੍ਰਾਈਮ ਮਿਨਿਸਟਰ ਜਿਹੜੇ ਉਦੋਂ ਦੇ ਸੀ ਕਾਂਗਰਸ ਦੇ ਮਿਸਟਰ ਰਾਜੀਵ ਗਾਂਧੀ, ਉਹਨਾਂ ਦੀ ਡੈਥ ਹੋਈ ਸੀਗੀ। ਸੋ ਇਸ ਕਰਕੇ ਇਹ ਜਿਹੜੇ ਕੁਛ ਕਾਰਨ ਹੁੰਦੇ ਨੇ, ਕਾਰਨ ਤਾਂ ਹੋਰ ਵੀ ਬਹੁਤ ਹੋ ਸਕਦੇ ਨੇ, ਕਿਸੇ ਦਾ ਕੋਈ ਕਾਰਨ, ਕਿਸੇ ਨੂੰ ਜਿਵੇਂ ਓਵਰਡੋਜ਼ ਹੈ, ਕੋਈ ਦਵਾਈਆਂ ਲਈ ਜਾਂਦਾ, ਜੋ ਮੈਂਟਲ ਹਰਾਸਮੈਂਟ ਦੇ ਵਿੱਚ ਇਹੀ ਹੈ, ਕਿਸੇ ਨੂੰ ਕੋਈ ਚੀਜ਼ ਨਹੀਂ ਮਿਲਦੀ ਕੋਈ ਚਾਹੁੰਦਾ। ਅਸਲ ਦੇ ਵਿੱਚ ਕੀ ਹੈ ਕਿ ਜਦੋਂ ਸਾਡਾ ਕੋਈ ਵੀ ਕੰਮ ਆਊਟ ਆਫ ਸਿਲੇਬਸ ਹੋ ਜਾਂਦਾ, ਆਊਟ ਆਫ ਸਿਲੇਬਸ ਦਾ ਕੀ ਮਤਲਬ ਹੈ, ਜੇ ਇਹਨੂੰ ਸਿੰਪਲ ਤਰੀਕੇ ਨਾਲ ਦੇਖਣਾ ਹੋਵੇ ਕਿ ਜਿਹੜੀਆਂ ਕੋਈ ਪ੍ਰੋਬਲਮ ਜਿਹਦੇ ਬਾਰੇ ਸਾਨੂੰ ਗਿਆਨ ਹੈ, ਜਦੋਂ ਸਾਨੂੰ ਉਸ ਗਿਆਨ ਦੇ ਵਿੱਚ ਕੰਮ ਚੱਲਦਾ ਸਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਜਦੋਂ ਕੋਈ ਸਾਨੂੰ ਅਚਾਨਕ ਕੋਈ ਨਵੀਂ ਪ੍ਰੋਬਲਮ ਆ ਜਾਵੇ, ਸਮੱਸਿਆ ਆ ਜਾਵੇ, ਤਾਂ ਉਦੋਂ ਜਦੋਂ ਅਸੀਂ ਉਹਦਾ ਹੱਲ ਲੱਭਦੇ, ਜੇ ਸਾਡੇ ਕੋਲ ਹੱਲ ਨਾ ਲੱਭੇ ਫਿਰ ਅਸੀਂ ਅਜਿਹੀਆਂ ਗਲਤੀਆਂ ਕਰਦੇ ਹਾਂ। ਮਸਲਨ ਬੱਚਾ ਇੱਕ ਸਕੂਲ 'ਚ ਜਾਂਦਾ, ਉਹਨੂੰ ਦੱਸਿਆ ਹੋਇਆ ਫਾਰ ਐਗਜ਼ਾਮਪਲ ਉਹਦੇ ਕੋਲ ਹਿਸਟਰੀ ਦਾ ਪੇਪਰ ਹੈ, ਉਹਨੂੰ ਦੱਸਿਆ ਹੋਇਆ ਵੀ ਇੰਨੇ ਸਾਲ, ਇੰਨੇ ਸੌ ਤੋਂ ਲੈ ਕੇ ਇੰਨੇ ਸੌ ਤੱਕ ਰਾਜੇ ਮਹਾਰਾਜਿਆਂ ਦੀਆਂ, ਤੈਨੂੰ ਉਹਦੇ ਸਵਾਲ ਪੁੱਛੇ ਜਾਣਗੇ। ਅਤੇ ਜਦੋਂ ਇਗਜ਼ਾਮ ਦੇਣ ਜਾਂਦਾ ਅਤੇ ਉਹ ਕਦੇ ਨੈਕਸਟ ਕਲਾਸ ਦੇ ਦੋ ਚਾਰ ਸਵਾਲ ਆ ਜਾਂਦੇ ਨੇ ਜਿਹਨੂੰ ਕਹਿੰਦੇ ਆਊਟ ਆਫ ਸਿਲੇਬਸ, ਫਿਰ ਉਹਨੂੰ ਪਰੇਸ਼ਾਨੀ ਹੋ ਜਾਂਦੀ ਹੈ, ਫਿਰ ਤਾਂ ਹੀ ਬਾਹਰ ਰੌਲਾ ਪੈਂਦਾ ਕਿ ਮੈਂ ਫੇਲ ਹੋ ਗਿਆ ਅਤੇ ਆਊਟ ਆਫ ਸਿਲੇਬਸ ਸੀ। ਤੁਸੀਂ ਵਿਆਹ ਕਰਾਉਣਾ ਚਾਹੁੰਦੇ ਹੋ, ਜੇ ਤਾਂ ਲਵ ਮੈਰਿਜ ਹੈ, ਲਵ ਮੈਰਿਜ ਦੇ ਵਿੱਚ ਵੀ ਜਾਂ ਅਰੇਂਜ ਮੈਰਿਜ ਦੇ ਵਿੱਚ ਵੀ ਕਈ ਵਾਰੀ ਲੜਕੀ ਦੇ ਦਿਮਾਗ 'ਚ ਵੀ ਖੁਆਬ 'ਚ ਹੁੰਦੇ ਨੇ ਅਤੇ ਲੜਕੇ ਦੇ ਵੀ ਖੁਆਬ ਹੁੰਦੇ ਨੇ। ਲੜਕੇ ਦੇ ਹੁੰਦਾ ਕਿ ਜਦੋਂ ਮੇਰੀ ਵਾਈਫ ਆਊਗੀ, ਇਹ ਮੇਰੇ ਮਾਂ ਬਾਪ ਦੀ ਇੱਜ਼ਤ ਕਰੂਗੀ, ਇੱਥੇ ਸੌਂਗੀ, ਮੈਨੂੰ ਰੋਟੀ ਬਣਾ ਕੇ ਦੇਊਗੀ, ਹੋਰ ਕਰੂਗੀ, ਵਾਹ ਕਰੂਗੀ, ਮੇਰਾ ਕਹਿਣਾ ਮੰਨੂ, ਉਹਦੇ ਇਹ ਖਿਆਲ ਨੇ। ਅਤੇ ਜਨਾਨੀ ਜੇ ਆਵੇ, ਪਹਿਲਾਂ ਬੜੀ ਮਿੱਠੀ ਲੱਗਦੀ, ਜਦੋਂ ਘਰੇ ਆਵੇ ਵਿਆਹ ਹੋਏ ਅਤੇ ਉਹਨੂੰ ਨੌਕਰ ਬਣਾ ਕੇ ਰੱਖੇ, ਅਤੇ ਫਿਰ ਉਹ ਜਿਹੜੀਆਂ ਪ੍ਰੋਬਲਮ ਨੇ ਬੰਦੇ ਦੇ ਸਿਰ 'ਤੇ ਹੱਥ ਰੱਖ ਬੈਠਦਾ ਵੀ ਆਹ ਕੀ ਹੋ ਗਿਆ ਮੇਰੇ ਨਾਲ। ਸੋ ਇਸ ਕਰਕੇ ਵੀ ਕਈ ਵਾਰੀ, ਕਿਉਂਕਿ ਉਹ ਸਮੱਸਿਆ ਦਾ ਹੱਲ ਨਹੀਂ ਹੁੰਦਾ, ਇਸ ਕਰਕੇ ਬੰਦਾ ਗਲਤ ਕੰਮ ਕਰ ਲੈਂਦਾ। ਇਸ ਤਰ੍ਹਾਂ ਲੇਡੀ ਸੋਚੀਏ, ਮੈਂ ਸਹੁਰੇ ਘਰ ਜਾਣਾ, ਮੇਰੀ ਸੱਸ ਮੈਨੂੰ ਟੋਕੂਗੀ ਨਹੀਂ ਜ਼ਿਆਦਾ, ਹਾਂਜੀ, ਉਹਨੂੰ ਪਤਾ ਨਹੀਂ ਹੁੰਦਾ ਸੱਸ ਨੂੰ ਮੈਂ ਕਿਵੇਂ ਟੋਕਦੀ ਹਾਂ, ਕਈ ਵਾਰੀ ਗੱਲ ਚੁੰਮੀਆਂ ਅਸੀਂ ਟੇਢੀਆਂ ਮੇਢੀਆਂ ਗੱਲ ਕਰ ਦਿੰਦੇ ਹਾਂ, ਹਾਂਜੀ, ਉਹਦੇ ਕਰਕੇ ਕੀ ਹੈ, ਜਿਹੜੇ ਦੂਜੇ ਬੰਦੇ ਨੂੰ ਹਰਟ ਹੁੰਦੀਆਂ ਨੇ, ਉਹ ਬੰਦਾ ਕਹਿ ਨਹੀਂ ਸਕਦਾ, ਕਿਉਂਕਿ ਜੋ ਕਹਿੰਦਾ ਘਰ 'ਚ ਫਿਰ ਲੜਾਈ ਹੁੰਦੀ ਹੈ। ਸੋ ਇਸ ਕਰਕੇ ਜਿਹੜੀ ਬੱਚੀ ਹੁੰਦੀ ਹੈ, ਜਾਂ ਅਸੀਂ ਕਹਿ ਦਿੰਦੇ ਤੇਰੇ ਮਾਂ ਬਾਪ ਨੇ ਦਿੱਤਾ ਕੀ ਹੈ ਦਹੇਜ ਦੇ ਕਰਕੇ, ਬੱਚੀਆਂ ਆਪਣੇ ਆਪ ਨੂੰ ਫਾਹਾ ਲਾ ਲੈਂਦੀਆਂ, ਤੇਲ ਪਾ ਲੈਂਦੀਆਂ ਨੇ, ਸੱਸਾਂ ਹਰ ਵਕਤ ਟੋਕਦੀਆਂ ਰਹਿੰਦੀਆਂ ਨੇ, ਹਾਂਜੀ। ਸੋ ਜਾਂ ਹਸਬੈਂਡ ਕਦੇ ਅਵਾਰਾਗਿਰਦੀ ਕਰਦਾ ਕਿਸੇ ਪਾਸੇ, ਹੋਰ ਸੰਬੰਧ ਕਿਸੇ ਪਾਸੇ ਹੋਰ ਹੁੰਦਾ, ਜਨਾਨੀ ਨੂੰ ਸਿਆਣਦਾ ਨਹੀਂ, ਫਿਰ ਜਨਾਨੀ ਕੋਈ ਗਲਤ ਕੰਮ ਕਰ ਲੈਂਦੀ, ਜਾਂ ਕਿਸੇ ਪਾਸੇ ਹੋਰ ਚੱਲਦੀ, ਇਸ ਤਰ੍ਹਾਂ ਦੀਆਂ ਪ੍ਰੋਬਲਮਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਪਰ ਗਲਤ ਇਹ ਆ ਵੀ ਇਹ ਜਿਹੜੀਆਂ ਕਾਰਨ ਨੇ, ਕਾਰਨ ਤਾਂ ਅਣਗਿਣਤ ਨੇ, ਪਰ ਕਿਉਂਕਿ ਸਾਰੀ ਬੇਸਿਕਲੀ ਗੱਲ ਇਹ ਹੈ ਕਿ ਜਦੋਂ ਸਾਨੂੰ ਇਹ ਕੋਈ ਪ੍ਰੋਬਲਮ ਆਉਂਦੀਆਂ ਨੇ, ਇਹ ਪ੍ਰੋਬਲਮ ਹੈਗੀ ਸਾਡੀ ਮੈਂਟਲ, ਕਿ ਸਾਨੂੰ ਅੰਦਰੋਂ ਇਨਬੈਲੈਂਸ ਹੋ ਜਾਂਦਾ, ਫਿਰ ਜਦੋਂ ਅਸੀਂ ਅਪਸੈਟ ਹੁੰਦੇ ਹਾਂ ਅਸੀਂ ਇਹ ਗੱਲ ਭੁੱਲ ਜਾਂਦੇ ਹਾਂ। ਜਦੋਂ ਕਿ ਹਕੀਕਤ ਜਿੰਨੀਆਂ ਮਰਜ਼ੀ ਪ੍ਰੋਬਲਮਸ ਹੋਣ, ਕੋਈ ਵੀ ਧਰਮ ਗ੍ਰੰਥ ਚੱਕ ਕੇ ਦੇਖ ਲਓ, ਕੋਈ ਵੀ ਰਿਸ਼ੀ ਪੀਰ ਪੈਗੰਬਰ ਚੱਕ ਕੇ ਦੇਖ ਲਓ ਤੁਸੀਂ, ਈਵਨ ਰਵਿੰਦਰਨਾਥ ਟੈਗੋਰ, ਉਹਨੇ ਕਿਹਾ ਸੀਗਾ, ਉਹਨੇ ਤਾਂ ਰੱਬ ਕੋਲ ਵਾਰ ਵਾਰ ਅਰਦਾਸ ਕੀਤੀ ਕਿ ਹੇ ਸੱਚੇ ਪਾਤਸ਼ਾਹ, ਹੇ ਪਰਮਾਤਮਾ, ਹੇ ਅੱਲਾ, ਹੇ ਵਾਹਿਗੁਰੂ, ਮੈਨੂੰ ਇਹ ਜ਼ਿੰਦਗੀ ਜਦੋਂ ਮੈਂ ਮਰ ਜਾਂ ਫਿਰ ਮੈਨੂੰ ਤੂੰ ਮਨੁੱਖ ਬਣਾ ਕੇ ਭੇਜੀ, ਕਿਉਂਕਿ ਜ਼ਿੰਦਗੀ ਤਾਂ ਬੜੀ ਖੂਬਸੂਰਤ ਹੈ, ਇਹਦੇ ਤਾਂ ਮੈਂ ਨਜ਼ਾਰੇ ਬਹੁਤ ਲੈਂਦੇ ਹਾਂ, ਮੈਨੂੰ ਬੜਾ ਆਨੰਦ ਆਉਂਦਾ ਇਸ ਜ਼ਿੰਦਗੀ ਦੇ ਵਿੱਚ। ਇਸੇ ਤਰ੍ਹਾਂ ਹੀ ਮਹਾਤਮਾ ਬੁੱਧ ਨੇ ਵੀ ਤਾਂ ਹੀ ਤਾਂ ਮਹਾਤਮਾ ਬੁੱਧ ਜਿਹੜਾ ਸੀ ਰਾਜਾ ਸੀਗਾ, ਅਤੇ ਉਹਨੇ ਘਰ ਬਾਰ ਛੱਡ ਕੇ ਜੰਗਲਾਂ 'ਚ ਸ਼ਾਂਤੀ ਲੈਣ ਲਈ ਚਲਿਆ ਗਿਆ, ਉਹਨੂੰ ਪਤਾ ਸੀ ਦੁਨੀਆਂ ਦੇ ਵਿੱਚ ਕੁਛ ਨਹੀਂ ਹੈ। ਸੋ ਜਦੋਂ ਅਸੀਂ ਮਨ ਸਾਡਾ ਖੁਸ਼ ਹੋਵੇ, ਸਾਡਾ ਬੈਲੈਂਸ ਰਹਿੰਦਾ, ਅਸੀਂ ਆਪਣੀ ਲਾਈਫ ਨੂੰ ਇੰਜੋਏ ਕਰਦੇ ਹਾਂ। ਅਤੇ ਜਿਹੜੀ ਇਹ ਸੁਈਸਾਈਡ ਦੀ ਪ੍ਰੋਬਲਮ ਹੈ, ਇਹ ਉਦੋਂ ਹੀ ਆਉਂਦੀ ਹੈ ਜਦੋਂ ਅਸੀਂ ਜ਼ਿੰਦਗੀ ਦੇ ਵਿੱਚ ਉਹਦੇ ਵਿੱਚ ਜਿਹੜਾ ਛੁਪਿਆ ਖਜ਼ਾਨਾ ਹੈ ਉਹਨੂੰ ਨਹੀਂ ਅਸੀਂ ਦੇਖ ਪਾਉਂਦੇ। ਜਿਸ ਤਰ੍ਹਾਂ ਫਾਰ ਐਗਜ਼ਾਮਪਲ, ਇਹ ਘਰ ਦੇ ਵਿੱਚ ਬਹੁਤ ਖਜ਼ਾਨਾ ਪਿਆ, ਫਾਰ ਐਗਜ਼ਾਮਪਲ, ਹਾਂਜੀ, ਪੈਸੇ ਨੇ, ਧਨ ਦੌਲਤ ਹੈ, ਬਾਹਰ ਲਾ ਤਾ ਲੋਕ। ਹੁਣ ਜਦੋਂ ਬਾਹਰ ਲੋਕ ਲੱਗਿਆ, ਸਾਨੂੰ ਕੀ ਪਤਾ ਉਹ ਘਰ ਦੇ ਵਿੱਚ ਕੀ ਆ ਕੀ ਨਹੀਂ। ਜਦੋਂ ਅਸੀਂ ਕਿਸੇ ਭੇਤੀ ਤੋਂ, ਕਿਸੇ ਦੋਸਤ ਤੋਂ, ਕਿਸੇ ਰਿਸ਼ਤੇਦਾਰ ਤੋਂ, ਕਿਸੇ ਸੰਤ ਤੋਂ, ਮਹਾਂਪੁਰਸ਼ ਤੋਂ ਉਹਦੀ ਚਾਬੀ ਲੈ ਲਾਂਗੇ, ਚਾਬੀ ਲੈ ਕੇ ਉਹ ਦਰਵਾਜ਼ਾ ਖੋਲਾਂਗੇ, ਜੋ ਦਰਵਾਜ਼ੇ ਖੋਲ ਕੇ ਅੰਦਰ ਵੜਾਂਗੇ, ਫਿਰ ਦੇਖਾਂ ਬੱਲੇ ਵਾਓ, ਇੰਨੇ ਸੋਨਾ ਪਏ, ਇੰਨੇ ਹੀਰੇ ਪਏ ਨੇ, ਮੈਂ ਤਾਂ ਇਵੇਂ ਬਾਹਰ ਭੜਕਦਾ ਹੋਏ ਤਾਂ ਦੋ ਡਾਲਰਾਂ ਪਿੱਛੇ, ਇੱਥੇ ਦਾ ਅੰਦਰ ਇੰਨਾ ਕੁਛ ਵੀ ਆ, ਫਿਰ ਤੁਹਾਨੂੰ ਨਜ਼ਾਰਾ ਪਤਾ ਲੱਗੂਗਾ। ਕਿਉਂਕਿ ਜਿੰਨਾ ਚਿਰ ਅਸੀਂ ਬਾਹਰ ਬਾਹਰ ਦੁਨੀਆਂ 'ਚੋਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਹੀ ਸਾਨੂੰ ਪ੍ਰੋਬਲਮ ਆਉਂਦੀਆਂ ਨੇ। ਇਸੇ ਕਰਕੇ ਤਾਂ ਗੁਰਬਾਣੀ ਦੇ ਵਿੱਚ ਆਉਂਦਾ ਨਾ, ਹਰਿਮੰਦਰ ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ, ਕਿ ਇਹ ਜਿਹੜੀ ਗੁਫਾ ਹੈ, ਜਿਹੜਾ ਸਾਡਾ ਸਰੀਰ ਹੈ, ਇਹ ਕੋਈ ਛੋਟਾ ਹੱਡ ਚਾ ਮਾਸ ਦਾ ਨਹੀਂ ਬਣਿਆ ਵਾ। ਇਹਦੇ ਵਿੱਚ ਅਣਗਿਣਤ ਭੰਡਾਰ ਨੇ, ਅਣਗਿਣਤ ਗਿਆਨ ਹੈ ਸਾਨੂੰ, ਪਰ ਕਿਉਂਕਿ ਅਸੀਂ ਅੰਦਰ ਵੜਦੇ ਨਹੀਂ, ਸੋ ਇਸ ਕਰਕੇ ਸਾਰੀਆਂ ਪ੍ਰੋਬਲਮਾਂ ਆਉਂਦੀਆਂ ਨੇ। ਜਿਵੇਂ ਕਿ ਕਿਸੇ ਸ਼ਾਇਰ ਨੇ ਕਿਹਾ ਸੀ ਨਾ ਕਿ ਜ਼ਿੰਦਗੀ ਤੋਂ ਖੂਬਸੂਰਤ ਹੈ, ਜ਼ਿੰਦਗੀ ਤੋਂ ਖੂਬਸੂਰਤ ਹੈ ਮਗਰ ਜੀਣਾ ਨਹੀਂ ਆਤਾ, ਨਸ਼ਾ ਤੋਂ ਹਰ ਸ਼ੈ ਮੇ ਹੈ ਮਗਰ ਪੀਣਾ ਨਹੀਂ ਆਤਾ। ਅਸੀਂ ਸ਼ਰਾਬ ਤੇ ਡੋਡੇ ਤੇ ਸਿਗਰਟਾਂ ਤੇ ਜਰਦਾ ਬੁੱਲਾਂ ਥੱਲੇ ਦੱਬ ਕੇ ਪੀ ਜਾਂਦੇ ਹਾਂ, ਜੇ ਕਦੇ ਉਹੀ ਮੈਡੀਟੇਸ਼ਨ ਕਰਕੇ ਸਾਨੂੰ ਨਸ਼ਾ ਆਵੇ ਤਾਂ ਨਾਮ ਕੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਤੇ ਫਿਰ ਜਦੋਂ ਉਹ ਨਸ਼ਾ ਹੋਊਗਾ ਕਦੇ ਵੀ ਬੰਦਾ ਸੁਈਸਾਈਡ ਨਹੀਂ ਕਰਦਾ, ਉਹਦੇ ਬਾਰੇ ਸੋਚ ਹੀ ਨਹੀਂ ਸਕਦਾ, ਕਿਉਂਕਿ ਉਹਨੂੰ ਇੰਪੋਰਟੈਂਸ ਪਤਾ ਲੱਗ ਜਾਂਦੀ ਹੈ ਕਿ ਵੱਟ ਇਜ਼ ਦਾ ਅਲਟੀਮੇਟ ਗੋਲ ਆਫ ਮਾਈ ਲਾਈਫ, ਸਰ ਮੇਰੀ ਜ਼ਿੰਦਗੀ ਦਾ ਪਰਪਸ ਕੀ ਹੈ। ਸੋ ਇਸ ਕਰਕੇ ਜਿਹੜੀਆਂ ਇਹ ਪ੍ਰੋਬਲਮ ਸੁਈਸਾਈਡ ਦੀਆਂ ਨੇ, ਇਹਦਾ ਕਾਰਨ ਇਹ ਵੀ ਦੇਖੋ ਨਾ, ਦੁਨੀਆਂ ਇੰਨੀ ਤਰੱਕੀ ਕੀਤੀ ਹੈ, ਦੁਨੀਆਂ ਸਾਨੂੰ ਬਾਹਰਲੀ ਇੱਕ ਚੀਜ਼ਾਂ ਦੀ ਟ੍ਰੇਨ ਕਰਦੀ ਹੈ। ਤੁਸੀਂ ਕਿਸੇ ਵੀ ਸਕੂਲ ਚਲੇ ਜਾਓ, ਕਾਲਜ ਚਲੇ ਜਾਓ, ਯੂਨੀਵਰਸਿਟੀ ਚਲੇ ਜਾਓ, ਉੱਥੇ ਕੀ ਪੜ੍ਹਾਇਆ ਜਾਂਦਾ? ਉੱਥੇ ਸਾਨੂੰ ਬਿਜ਼ਨਸ ਦੇ ਬਾਰੇ ਬੀ ਕੌਮ ਦੇ ਵਿੱਚ ਦੱਸਿਆ ਜਾਂਦਾ ਕਿ ਹਾਓ ਯੂ ਬਿਕਮ ਦਾ ਐਕਸਪਰਟ ਸੇਲਸ ਪਰਸਨ, ਬਿਜ਼ਨਸ ਕਿਵੇਂ ਕਰਨਾ। ਸਾਨੂੰ ਲਾਅ ਦੇ ਵਿੱਚ ਪੜ੍ਹਾਇਆ ਜਾਂਦਾ ਕਿ ਲਾਅ ਦੇ ਬਾਰੇ ਵਿੱਚ ਤੁਸੀਂ ਕਿਸ ਤਰ੍ਹਾਂ ਆਰਗੂਮੈਂਟ ਕਰਨਾ, ਕਿਸ ਤਰ੍ਹਾਂ ਕੇਸ ਜਿੱਤਣੇ ਨੇ, ਤੁਸੀਂ ਸਾਇੰਸਦਾਨ ਬਣ ਜਾਂਦੇ ਹੋ ਕਿ ਸਪੇਸ ਦੇ ਵਿੱਚ ਕਿਵੇਂ ਜਾਣਾ, ਉਹ ਵੀ ਬਾਹਰਲੀਆਂ ਗੱਲਾਂ ਨੇ। ਤੁਹਾਨੂੰ ਦੱਸਿਆ ਜਾਂਦਾ ਆਈਟੀ ਦੇ ਵੀ ਕੰਪਿਊਟਰ ਕਿਵੇਂ ਸੈੱਟ ਕਰਨਾ ਅੱਜ ਕੱਲ੍ਹ ਦੇ ਵਿੱਚ, ਉਹ ਵੀ ਸਾਰੀਆਂ ਬਾਹਰਲੀਆਂ ਗੱਲਾਂ ਨੇ। ਪਰ ਇਹ ਸਾਰਾ ਕੁਝ ਅਸੀਂ ਬਾਹਰ ਬਾਹਰ ਹੀ ਸਿੱਖਦੇ ਹਾਂ ਵੀ ਬਾਹਰ ਨੇ, ਬਾਹਰ 'ਚ ਤਾਂ ਐਕਸਪਰਟ ਹੋ ਜਾਂਦੇ, ਡਾਕਟਰ ਬਣਦੇ ਹਾਂ, ਬਾਹਰ ਐਕਸਪਰਟ ਹੋ ਜਾਂਦੇ ਹਾਂ, ਪਰ ਜਿਹੜੀ ਸਾਡੀ ਮਾਇੰਡ ਦੀ ਹਾਲਤ ਹੈ, ਜਿੱਥੇ ਅਸੀਂ ਸੋਚਦੇ ਹਾਂ, ਜਿੱਥੇ ਅਸੀਂ ਸੋਚਦੇ ਹਾਂ, ਮਹਿਸੂਸ ਕਰਦੇ ਹਾਂ, ਜਿਹਨੂੰ ਅਸੀਂ ਮਾਇੰਡ ਕਹਿੰਦੇ ਹਾਂ, ਥਿੰਕਿੰਗ, ਫੀਲਿੰਗ ਐਂਡ ਵੀਲਿੰਗ, ਉਹਦੇ ਬਾਰੇ ਕੋਈ ਨਾ ਸਕੂਲਾਂ 'ਚ ਪੜ੍ਹਾਇਆ ਜਾਂਦਾ, ਨਾ ਕਾਲਜ, ਨਾ ਯੂਨੀਵਰਸਿਟੀ 'ਚ, ਜੇ ਕਦੇ ਮਾੜਾ ਮੋਟਾ ਪੜ੍ਹਾਇਆ ਜਾਂਦਾ ਉਹਦੀ ਕੋਈ ਸਮਝ ਨਹੀਂ ਹੈ। ਸੋ ਕਿੰਨੇ ਕੁ ਲੋਕ ਪੜ੍ਹਦੇ ਨੇ, ਜਿੰਨੀਆਂ ਮਰਜ਼ੀ ਡਿਗਰੀਆਂ ਤੁਸੀਂ ਵੱਡੀਆਂ ਤੋਂ ਵੱਡੀਆਂ ਲੈ ਲਓ, ਡਿਗਰੀਆਂ ਦਾ ਕੋਈ ਫਾਇਦਾ, ਡਿਗਰੀਆਂ ਦਾ ਫਾਇਦਾ ਹੈਗਾ ਆਫਕੋਰਸ, ਪਰ ਜੇ ਤੁਹਾਡਾ ਮਾਇੰਡ ਹੈ ਨਾ, ਜਿਹੜੀ ਮੈਂਟਲ ਡਿਸਟਰਬੈਂਸ ਜਦੋਂ ਹੋ ਗਈ, ਚਾਹੇ ਕਿੱਡਾ ਵੱਡਾ ਡਾਕਟਰ ਹੋਵੇ, ਕਿੱਡਾ ਵੱਡਾ ਡਾਕਟਰ ਹੋਵੇ, ਲੋਕ ਕੋਈ ਵੀ ਉਹਦੇ ਕੋਲੋਂ ਸਰਜਰੀ ਨਹੀਂ ਕਰਾਉਂਦੇ। ਤੁਸੀਂ ਦੇਖ ਲਓ, ਫਾਰ ਐਗਜ਼ਾਮਪਲ, ਇੱਕ ਹਾਰਟ ਸਪੈਸ਼ਲਿਸਟ ਹੈ, ਸਰਜਨ ਹੈ ਹਾਰਟ ਦਾ, ਕਾਰਡੀਓਲੋਜਿਸਟ, ਅਤੇ ਉਹ ਸਾਡੇ ਟ੍ਰਿਲੀਅਮ ਹੋਸਪਿਟਲ ਦੇ ਵਿੱਚ ਹੈ, ਡਾਕਟਰ ਖਾਨ, ਉਹ ਬੜੇ ਪਾਪੂਲਰ ਨੇ। ਹੋਰ ਵੀ ਦੋ ਤਿੰਨ ਡਾਕਟਰ ਨੇ ਜਿਹੜੇ ਕਿ ਸਰਜਰੀ ਕਰਦੇ ਨੇ, ਬਾਈਪਾਸ ਕਰਦੇ ਨੇ, ਚੈਸਟ ਸਟੈਂਟ ਪਾਉਂਦੇ ਨੇ, ਜੋ ਵੀ ਕੁਛ ਕਰਦੇ ਨੇ, ਉਹਨਾਂ ਦਾ ਰਿਜ਼ਲਟ 99% ਤੱਕ ਚਲਿਆ ਜਾਂਦਾ। ਚੰਗੇ ਚੰਗੇ ਜਿਹੜੇ ਈਵਨ ਕੈਨੇਡਾ ਦੇ ਪੋਲੀਟੀਸ਼ੀਅਨਸ ਨੇ ਜਾਂ ਕੋਈ ਹੋਰ ਅਮੀਰ ਲੋਕ ਨੇ ਜਾਂ ਬਾਹਰੋਂ ਵੀ ਦੇਸ਼ਾਂ 'ਚੋਂ ਆ ਕੇ, ਟ੍ਰਿਲੀਅਮ ਦੇ ਵਿੱਚ ਜਿਹੜਾ ਸਾਡਾ ਹੋਸਪਿਟਲ ਹੈ ਡੰਡਾਸ ਐਂਡ ਹਾਈਵੇ 10 'ਤੇ, ਜੇ ਮੈਂ ਗਲਤ ਨਾ ਹੋਵਾਂ, ਉੱਥੇ ਜਿਹੜੇ ਹਾਰਟ ਦੇ ਜਿਹੜੀਆਂ ਬਾਈਪਾਸ ਕੀਤੀਆਂ ਜਾਂਦੀਆਂ ਨੇ, ਉਹ ਡਾਕਟਰ ਇੰਨੇ ਐਕਸਪਰਟ ਨੇ, ਇੰਨੇ ਐਕਸਪਰਟ ਨੇ, ਜਦੋਂ ਪਤਾ ਲੱਗਦਾ ਵੀ ਸਾਨੂੰ ਆਪ ਫਲਾਣਾ, ਜਿਹੜੇ ਦੋ ਤਿੰਨ ਨੇ ਵੀ ਉਹਨਾਂ ਕੋਲੋਂ ਕਰਾਉਣਾ, ਪੇਸ਼ੈਂਟ ਨੂੰ ਵੈਸੇ ਹੀ ਹੌਸਲਾ ਆਉਂਦਾ ਵੀ ਦੇ ਆਰ ਸੋ ਐਕਸਪਰਟ। ਉਹਨਾਂ ਦੇ ਅਸੀਂ ਰਿਵਿਊਜ਼ ਪੜ੍ਹਦੇ ਹਾਂ, ਗੂਗਲ 'ਤੇ ਜਾ ਕੇ ਦੇਖਦੇ ਹਾਂ ਵੀ ਕਿੰਨੇ ਸਫਲ ਨੇ ਲੋਕ, ਕਿੰਨੇ ਵਧੀਆ ਕਮੈਂਟ ਲਿਖਦੇ ਨੇ। ਹੁਣ ਜਰਾ ਸੋਚ ਕੇ ਦੇਖੋ, ਜਿਸ ਦਿਨ ਤੁਸੀਂ ਸਰਜਰੀ ਕਰਾਉਣੀ ਹੋਵੇ, ਤੁਹਾਡੀ ਡੇਟ ਹੋਵੇ ਫਿਕਸ, ਸਵੇਰੇ ਤੁਸੀਂ ਜਾਂਦੇ ਹੋ, ਤੁਹਾਨੂੰ ਗਾਊਨ ਪਵਾਇਆ ਹੋਵੇ ਅਤੇ ਨਰਸ ਜਦੋਂ ਲੈਣ ਆਉਂਦੀ ਹੈ ਅਤੇ ਨਰਸ ਤੁਹਾਨੂੰ ਚੰਗਾ ਸਮਝ ਕੇ ਜਾਂ ਕਿਸੇ ਤਰੀਕੇ, ਵੈਸੇ ਤਾਂ ਕੌਨਫੀਡੈਂਸ਼ੀਅਲ ਹੁੰਦੀ ਹੈ, ਕੋਈ ਗੱਲ ਡਿਸਕਲੋਜ਼ ਨਹੀਂ ਕਰਨੀ ਚਾਹੀਦੀ, ਨਾ ਹੋਣੀ ਚਾਹੀਦੀ ਹੈ, ਜੇ ਤੁਹਾਨੂੰ ਨਰਸ ਦੱਸ ਦੇ ਵੀ ਜਿਹੜੇ ਆਹ ਤੁਹਾਡੇ ਕੋਲ ਡਾਕਟਰ ਜਿਹਦੇ ਤੁਸੀਂ ਕਹਿੰਦੇ ਵੀ ਰਿਵਿਊਜ਼ ਪੜ੍ਹਨੇ, ਤੁਸੀਂ ਬੜੀ ਤਾਰੀਫ ਕਰਦੇ ਹੋ, ਰਾਤ ਇਹਦੀ ਵਾਈਫ ਦਾ ਐਕਸੀਡੈਂਟ ਅਤੇ ਇਹਦੇ ਮੁੰਡਾ, ਜਿਹੜੀ ਵਾਈਫ ਸੀਗੀ ਜਾਂ ਇਹਦੀ ਮਦਰ ਸੀਗੀ, ਉਹ ਐਕਸੀਡੈਂਟ 'ਚ ਮਾਰੇ ਗਏ ਨੇ, ਅਤੇ ਸਾਰੀ ਰਾਤ ਡਾਕਟਰ ਨਹੀਂ ਸੁੱਤਾ, ਤੁਸੀਂ ਕਰਾ ਲਓਗੇ ਉਹਦੇ ਕੋਲ ਸਰਜਰੀ? ਤੁਸੀਂ ਕਹੋਗੇ ਵੀ ਇਹਦਾ ਡਿਸਟਰਬ ਹੋ ਗਿਆ ਬੰਦਾ, ਡਿਗਰੀਆਂ ਤਾਂ ਉਹਦੇ ਕੋਲ ਉਹੀ ਨੇ, ਰਿਵਿਊ ਵੀ ਉਹੀ ਨੇ, ਪਰ ਜਦੋਂ ਉਹ ਮਾੜਾ ਮੋਟਾ ਡਿਸਟਰਬ ਹੋਇਆ ਅੰਦਰੋਂ, ਤੇ ਫਿਰ ਅਸੀਂ ਕਹਿੰਦੇ ਨਹੀਂ ਨਹੀਂ ਪੋਸਟਪੋਨ ਕਰ ਦਿਓ ਸਰਜਰੀ। ਬੰਦਾ ਤਾਂ ਉਹੀ ਸੀਗਾ, ਉਹੀ ਡਿਗਰੀਆਂ ਨੇ, ਸਾਰਾ ਕੁਝ ਉਹੀ ਹੈ, ਪਰ ਅੰਦਰੋਂ ਡਿਸਟਰਬ ਹੋ ਗਿਆ। ਸੋ ਜਦੋਂ ਅਸੀਂ ਮੈਂਟਲੀ ਡਿਸਟਰਬ ਹੁੰਦੇ ਹਾਂ, ਉਹ ਇਸੇ ਕਰਕੇ ਹੁੰਦੇ ਹਾਂ ਕਿ ਸਾਨੂੰ ਜ਼ਿੰਦਗੀ ਦੀ ਅਸਲ ਦੇ ਵਿੱਚ ਹਕੀਕਤ ਦਾ ਨਹੀਂ ਪਤਾ। ਜਦੋਂ ਸਾਨੂੰ ਹਕੀਕਤ ਦਾ ਨਹੀਂ ਪਤਾ, ਤੇ ਫਿਰ ਕੀ ਹੁੰਦਾ, ਉਹਦੇ ਨਾਲ ਬੜੀਆਂ ਪ੍ਰੋਬਲਮਸ ਆਉਂਦੀਆਂ ਨੇ, ਸੋ ਸਾਨੂੰ ਹਮੇਸ਼ਾ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਵੀ ਕਦੇ ਵੀ ਸੁਈਸਾਈਡ ਨਹੀਂ ਕਰਨਾ ਚਾਹੀਦਾ, ਜੇ ਕਦੇ ਮੇਰੇ ਦਿਮਾਗ 'ਚ ਵੀ ਆਉਂਦਾ, ਮੈਂ ਵੀ ਕਈ ਵਾਰੀ ਸੋਚਿਆ ਹੋਊਗਾ, ਚਲੋ। ਸੋ ਉਹਦੇ ਲਈ ਕੋਸ਼ਿਸ਼ ਕਰੋ, ਪਰਮਾਤਮਾ ਜਦੋਂ ਆਵੇ ਵੀ ਵਿਚਾਰ ਮਾਲਕ ਕੋਲ, ਤੁਸੀਂ ਮੈਡੀਟੇਸ਼ਨ ਕਰੋ, ਮੇਰੇ ਖਿਆਲ 'ਚ ਮੈਡੀਟੇਸ਼ਨ ਇਜ਼ ਦਾ ਬੈਸਟ ਸਲਿਊਸ਼ਨ, ਜੋ ਤੁਸੀਂ ਕਰਦੇ ਹੋ ਫਿਰ ਮਾਲਕ ਰਹਿਮਤ ਕਰਦਾ, ਤੁਹਾਨੂੰ ਫਿਰ ਪੋਜ਼ਿਟਿਵ ਸਮਝਾਉਣਾ ਸ਼ੁਰੂ ਕਰ ਦਿੰਦਾ। ਅਦਰਵਾਈਜ਼ ਸਾਨੂੰ ਜ਼ਿੰਦਗੀ ਦੀ ਕੀਮਤ ਦਾ ਪਤਾ ਹੀ ਨਹੀਂ, ਜ਼ਿੰਦਗੀ ਦੀ ਬਹੁਤ ਵੱਡੀ ਵੈਲਿਊ ਹੈ। ਜੇ ਇੱਕ ਵਾਰੀ ਖਤਮ ਕਰ ਲਓਗੇ, ਜਨਾਨੀ ਰੋਲੂਗੀ 15 ਦਿਨ, ਹੋਰ ਆ ਕੇ ਬਹਿ ਜਾਣਗੇ, ਮੁੰਡਾ ਸੋਚ ਲੂ ਮੇਰੇ ਬੈਂਕ ਦੇ ਹੁਣ ਪੈਸੇ ਕੌਣ ਜਮ੍ਹਾਂ ਕਰਾਊਗਾ, ਕੁੜੀ ਸੋਚ ਲੂਗੀ ਵੀ ਬੈਂਕ ਦਾ ਹਿਸਾਬ ਕਿਤਾਬ ਕੌਣ ਕਰੂਗਾ, ਕਿੱਦਾਂ ਡੈਡੀ ਸੀਗੇ ਉਹਦੇ, ਜਿਹੜੀ ਪ੍ਰੋਪਰਟੀ ਟੈਕਸ ਵੀ ਭਰ ਦਿੰਦੇ ਸੀਗੇ, ਗੈਸ ਤੇਲ ਵੀ ਚੇਂਜ ਕਰਾਉਂਦੇ ਸੀ, ਟਾਇਰ ਵੀ ਬਦਲ ਦਿੰਦੇ ਸੀਗੇ, ਸਾਰਾ ਕੁਛ ਹੈ। ਫਿਰ ਹੌਲੀ ਹੌਲੀ ਆਪ ਹੀ ਸਿੱਖ ਜਾਣਗੇ, ਪਰ ਅਲਟੀਮੇਟਲੀ ਤੁਸੀਂ ਆਪਣੀ ਸਰੀਰ ਦਾ ਨਾਸ਼ ਕੀਤਾ। ਸਰੀਰ ਦੀ ਵੈਲਿਊ ਬਹੁਤ ਵੱਡੀ ਹੈ, ਜਿਵੇਂ ਦੇਖੋ ਨਾ, ਅਸੀਂ ਸਮਝਦੇ ਨਹੀਂ ਆਪਣੇ ਸਰੀਰ ਦੀ ਵੈਲਿਊ। ਜਿਵੇਂ ਫਰਕ ਕਰੋ, ਇੱਕ ਮਹਿਲ ਦੇ ਵਿੱਚ ਰਾਜੇ ਦੇ ਕੋਲ ਇੱਕ ਨੌਕਰਾਣੀ ਜਿਹੜੀ ਹੈਗੀ ਕਲੀਨਿੰਗ ਲੇਡੀਜ਼, ਉਹਦਾ ਮਹਿਲ ਸਾਫ਼ ਕਰਦੀ ਹੈ, ਉਹਦਾ ਨਾਲ ਮੁੰਡਾ ਛੋਟਾ ਜਿਹਾ। ਉਹ ਕਿਤੇ ਉੱਧਰੋਂ ਰਾਣੀ ਨਿਕਲੀ ਉਹਦੇ ਹਾਰ ਚੋਂ, ਉਹਦੇ ਗਲਜੇ ਵਿੱਚ ਜਿਹੜਾ ਹਾਰ ਪਾਇਆ ਸੀ ਹੀਰਿਆਂ ਦਾ, ਉਹ ਚੋਂ ਇੱਕ ਹੀਰਾ ਟੁੱਟ ਕੇ ਜ਼ਮੀਨ 'ਤੇ ਡਿੱਗ ਪਿਆ। ਉਹਦਾ ਨਿਆਣਾ ਸੀ ਨੌਕਰਾਣੀ ਦਾ, ਉਹਨੇ ਚੱਕਿਆ, ਉਹਨੂੰ ਤਾਂ ਪਤਾ ਨਹੀਂ ਵਿਚਾਰੇ ਨੂੰ ਕੀ ਹੈ ਕੀ ਨਹੀਂ, ਉਹਨੇ ਚੱਕਿਆ ਆਪਣੀ ਮਾਂ ਨੂੰ ਦੇ ਤਾ। ਅਤੇ ਮਾਂ ਦਾ ਖਿਆਲ ਆਇਆ, ਥੋੜ੍ਹੀ ਗੱਲ ਨੂੰ ਸਮਝੋ, ਮਾਂ ਦੇ ਖਿਆਲ ਆਇਆ ਵੀ ਕਿਉਂਕਿ ਮੈਂ ਰਾਜੇ ਦੇ ਮਹਿਲ ਦੀ ਸਫਾਈ ਕਰਦੀ ਹਾਂ ਅਤੇ ਹੋ ਸਕਦਾ ਇਹ ਹੀਰਾ ਹੋਵੇ, ਹੋ ਸਕਦਾ, 100% ਸ਼ੋਰ ਨਹੀਂ ਕਿਉਂਕਿ ਉਹਨੇ ਕਿਹੜਾ ਜ਼ਿੰਦਗੀ 'ਚ ਹੀਰਾ ਦੇਖਿਆ। ਅਤੇ ਉਹ ਕਹਿੰਦੀ ਸ਼ਾਇਦ ਹੀਰਾ ਹੋ ਸਕਦਾ, ਹੀਰਾ ਹੋਵੇ। ਉਹਨੇ ਚੱਕ ਕੇ ਕਿਹਾ ਵੀ ਕਿਤੇ ਦੇਖਿਆ ਨਾ ਜਾਵੇ, ਉਹਨੇ ਵਿੰਡੋ ਦੇ 'ਚ ਕੱਢ ਕੇ ਹੀਰਾ ਜਿਹੜਾ ਚੱਕ ਕੇ ਬਾਹਰ ਮਾਰਿਆ। ਘਰੋਂ ਜਦੋਂ ਕੰਮ ਕਰਕੇ ਗਈ ਬਾਹਰੋਂ ਮਹਿਲ ਦੇ, ਉਹਨੇ ਹੀਰਾ ਚੱਕਿਆ, ਉਹਨੇ ਕਿਹਾ ਵੀ ਹੁਣ ਇਹਦਾ ਕੀ ਕਰੀਏ, ਆਪਾਂ ਸੁਨਿਆਰ ਨੂੰ ਦਿਖਾ ਦਈਏ, ਕਿਉਂਕਿ ਉਹਦੀ ਨੌਲੇਜ ਉਨੀ ਕੀ ਸੀ। ਉਹ ਹੀਰਾ ਚੱਕ ਕੇ ਸੁਨਿਆਰ ਕੋਲ ਗਈ ਅਤੇ ਹੁਣ ਗਾਂ ਸੁਨਿਆਰ ਨੂੰ ਸੋਨੇ ਦੀ ਤਾਂ ਪਰਖ ਹੈ, ਹੀਰੇ ਦੀ ਉਹਨੂੰ ਵੀ ਪਰਖ ਨਹੀਂ। ਅਤੇ ਸੁਨਿਆਰ ਨੇ ਸੋਚਿਆ ਵੀ ਜਿਹੜੀ ਨੌਕਰਾਣੀ ਹੈ ਕਰਦੀ ਮਹਿਲ ਦੇ ਵਿੱਚ ਰਾਜੇ ਦੇ ਕੰਮ ਹੈ, ਹੋ ਸਕਦਾ ਹੀਰਾ ਹੋਵੇ, ਹੋ ਸਕਦਾ ਨਾ ਵੀ ਹੋਵੇ। ਹੁਣ ਕਿਹਾ ਪਰ ਜੇ ਰਾਣੀ ਨੂੰ ਮੈਂ ਇਹਨੂੰ ਨੌਕਰਾਣੀ ਨੂੰ ਕਹਿੰਦਾ ਵੀ ਇਹ ਹੀਰਾ ਹੈ ਤਾਂ ਇਹਨੇ ਬੜੇ ਪੈਸੇ ਮੰਗਣੇ ਆ ਮੇਰੇ ਕੋਲੋਂ, ਅਤੇ ਮੈਨੂੰ ਹੁਣ ਸ਼ੋਰ ਨਹੀਂ ਹੈ ਵੀ ਇਹ ਹੀਰਾ ਹੈਗਾ ਕਿ ਨਹੀਂ ਹੈਗਾ। ਉਹ ਕਹਿੰਦਾ ਉਹਨੂੰ ਨੌਕਰਾਣੀ ਨੂੰ ਕਹਿੰਦਾ ਇਹ ਹੀਰਾ ਥੋੜ੍ਹਾ ਤਾਂ ਪੱਥਰ ਹੈ, ਚੱਕ ਕੇ ਬਾਹਰ ਮਾਰਿਆ ਉਹਨੇ ਵੀ। ਹਾਂਜੀ, ਉਹ ਨੌਕਰਾਣੀ ਨੇ ਕਿਹਾ ਅੱਛਾ ਪੱਥਰ ਹੋਣਾ ਵੀ ਇਹਨੂੰ, ਉਹਨੂੰ ਕੀ ਪਤਾ ਵੀ ਸੁਨਿਆਰ ਨੂੰ ਤਾਂ ਪਤਾ ਹੀ ਨਹੀਂ, ਉਹ ਚੁੱਪ ਕਰਕੇ ਚਲੀ ਗਈ। ਹੁਣ ਸੁਨਿਆਰ ਨੇ ਉਹਨੂੰ ਚੱਕ ਲਿਆ, ਜਦੋਂ ਸੁਨਿਆਰ ਨੇ ਉਹ ਹੀਰੇ ਨੂੰ ਚੱਕਿਆ ਅਤੇ ਉਹ ਕਹਿੰਦਾ ਵੀ ਆਪਾਂ ਜੌਹਰੀ ਕੋਲ ਲੈ ਕੇ ਜਾਈਏ ਕਿਉਂਕਿ ਹੀਰੇ ਦੀ ਪਹਿਚਾਣ ਜੌਹਰੀ ਨੂੰ ਹੁੰਦੀ ਹੈ। ਜਦੋਂ ਸੁਨਿਆਰ ਲੈ ਕੇ ਗਿਆ ਉਹਨੂੰ, ਕਹਿੰਦਾ ਜੌਹਰੀ ਨੂੰ, ਕਹਿੰਦਾ ਭਾਈ ਸਾਹਿਬ ਦੇਖਿਓ ਇਹ ਹੀਰਾ ਹੀ ਹੈ। ਅਤੇ ਜੌਹਰੀ ਨੂੰ ਲੱਗ ਗਿਆ ਪਤਾ ਵੀ ਇਹਨੂੰ ਪਹਿਚਾਣ ਨਹੀਂ ਹੈ ਹੀਰੇ ਦੀ। ਉਹ ਉਹਨੇ ਕੀ ਕੀਤਾ, ਜੌਹਰੀ ਨੇ ਵੀ ਉਹੀ ਟ੍ਰਿਕ ਖੇਡਿਆ, ਉਹਨੇ ਚੱਕ ਕੇ ਹੀਰਾ ਦੇ ਅੱਖਾਂ ਜੀ ਨਾਲ ਦੋ ਕੁ ਵਾਰੀ ਹੱਥ 'ਚ ਦੇਖ ਕੇ ਚੱਕ ਕੇ ਬਾਹਰ ਮਾਰਿਆ। ਕਹਿੰਦਾ ਹੀਰਾ ਥੋੜ੍ਹਾ ਤਾਂ ਪੱਥਰ ਹੈ। ਸੁਨਿਆਰ ਨੇ ਕਿਹਾ ਠੀਕ ਹੈ ਪੱਥਰ ਹੀ ਹੋਣਾ, ਤਾਂ ਹੀ ਜੇ ਹੀਰਾ ਹੈ ਕਿਵੇਂ ਡਿੱਗਿਆ ਪਿਆ। ਉਹ ਚੱਕ ਆ ਗਿਆ ਅਤੇ ਜੌਹਰੀ ਨੂੰ ਪਤਾ ਸੀ ਵੀ ਉਹ ਹੀਰਾ, ਜਦੋਂ ਚੱਕ ਉਹ ਬਾਹਰ ਗਿਆ ਚੱਕਣ ਲਈ ਜੋ ਸੁਨਿਆਰਾ ਚ ਲੈ ਗਿਆ, ਉਦੋਂ ਬਾਅਦ ਉਹ ਚੱਕਣ ਗਿਆ ਤਾਂ ਹੀਰੇ ਦੇ ਦੋ ਤਿੰਨ ਟੋਟੇ ਹੋਏ ਹੋਏ ਸੀ। ਅਤੇ ਇਹ ਗੱਲ ਮੈਂ ਕਹਾਣੀ ਦੇ ਤੌਰ 'ਤੇ ਸਮਝਾਉਣ ਦੀ ਕੋਸ਼ਿਸ਼ ਕਰਦਾ, ਵੈਸੇ ਹਕੀਕਤ ਨਹੀਂ, ਹੀਰਾ ਕਦੇ ਟੁੱਟਦਾ ਨਹੀਂ ਹੁੰਦਾ, ਪਰ ਕਿ ਵੀ ਟੁੱਟ ਵੀ ਜਾਂਦੇ ਨੇ, ਅੱਜ ਕੱਲ੍ਹ ਸਾਇੰਸ ਦੇ ਤਰੀਕੇ ਨਾਲ ਬਹੁਤ ਸਾਰੇ ਔਜ਼ਾਰ ਬਣੇ ਹੋਏ ਨੇ। ਉਹਨੇ ਜਦੋਂ ਜੌਹਰੀ ਨੇ ਦੇਖਿਆ ਵੀ ਹੀਰਾ ਟੁੱਟਿਆ ਪਿਆ, ਵੀ ਹੀਰਾ ਤਾਂ ਟੁੱਟ ਨਹੀਂ ਸਕਦਾ, ਅਤੇ ਹੈ ਤਾਂ ਹੀਰਾ ਪਰ ਹੀਰਾ ਟੁੱਟ ਕਿਵੇਂ ਗਿਆ, ਤਾਂ ਕਹਿੰਦੇ ਹੀਰੇ ਦੇ ਵਿੱਚੋਂ ਆਵਾਜ਼ ਆਈ, ਕਹਿੰਦਾ ਵੀ ਮੈਂ ਨੌਕਰਾਣੀ ਨੂੰ ਤਾਂ ਪਤਾ ਨਹੀਂ ਸੀਗਾ ਵੀ ਹੀਰਾ ਅਤੇ ਪੱਥਰ 'ਚ ਕੀ ਫਰਕ ਹੈ, ਮੈਂ ਤਾਂ ਨਹੀਂ ਟੁੱਟਿਆ। ਫਿਰ ਜਦੋਂ ਉਹਨੇ ਸਿੱਟਿਆ, ਉਹਦੇ ਬੱਚੇ ਨੇ ਸਿੱਟਿਆ, ਫਿਰ ਜਦੋਂ ਸੁਨਿਆਰ ਨੇ ਸਿੱਟਿਆ, ਉਹਨੂੰ ਵੀ ਪਹਿਚਾਣ ਸੀ ਤਾਂ ਵੀ ਨਹੀਂ ਮੈਂ ਟੁੱਟਿਆ, ਪਰ ਤੈਨੂੰ ਤਾਂ ਪਹਿਚਾਣ ਸੀ, ਤੈਨੂੰ ਤਾਂ ਪਹਿਚਾਣ ਸੀ ਵੀ ਇਹਦੀ ਕੀ ਵੈਲਿਊ ਹੈ। ਕਹਿੰਦਾ ਫਿਰ ਮੈਂ ਮੇਰਾ ਅਪਮਾਨ ਨਹੀਂ ਸਹਿ ਸਕਿਆ, ਇਸ ਕਰਕੇ ਮੈਂ ਟੁੱਟ ਗਿਆ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਵੀ ਜਿਹਨੂੰ ਪਹਿਚਾਣ ਹੋਵੇ ਨਾ, ਉਹ ਸਾਡੀ ਲਾਈਫ ਦੀ ਕਿੰਨੀ ਵੈਲਿਊ ਹੈ ਪਰਮਾਤਮਾ ਨੇ ਦਿੱਤਾ, ਇਸੇ ਕਰਕੇ ਤਾਂ ਅਸੀਂ ਇਹਨੂੰ ਟੌਪ ਆਫ ਦਾ ਕ੍ਰੀਏਸ਼ਨ ਕਹਿੰਦੇ ਹਾਂ। ਹਾਂਜੀ, ਜਾਨਵਰ ਦੇ ਵਿੱਚ ਅਤੇ ਬੰਦੇ ਦੇ ਵਿੱਚ ਇਹੀ ਫਰਕ ਹੈ ਵੀ ਸਾਡੇ ਕੋਲ ਮਾਲਕ ਨੇ ਅਕਲ ਦਿੱਤੀ ਹੈ, ਅਸੀਂ ਅਕਲ ਦਾ ਠੀਕ ਪ੍ਰਯੋਗ ਕਰੀਏ, ਅਤੇ ਜਦੋਂ ਅਸੀਂ ਠੀਕ ਪ੍ਰਯੋਗ ਨਹੀਂ ਕਰਦੇ ਫਿਰ ਅਸੀਂ ਸੁਈਸਾਈਡ ਕਰਦੇ ਹਾਂ। ਇਹੀ ਗੱਲ ਤਾਂ ਆਪਾਂ ਸਾਰੀ ਗੱਲ ਸਮਝਾਉਂਦੇ ਵੀ ਲਾਈਫ ਦੇ ਵਿੱਚ ਸਾਨੂੰ ਇਹਦੀ ਵੈਲਿਊ ਸਮਝਣ ਦੀ ਲੋੜ ਹੈ ਕਿ ਇਹਦੀ ਵੈਲਿਊ ਕੀ ਹੈ। ਇਹੀ ਕਰਕੇ ਆ ਵੀ ਜਿੰਨੇ ਵੀ ਦੁਨੀਆਂ ਦੇ ਵਿੱਚ ਆ, ਚਾਹੇ ਦੇਖੋ ਮੈਂ ਜਿਵੇਂ ਕਿਹਾ ਵੀ ਪੰਜਾਬ ਦੇ ਵਿੱਚ 5000 ਜਿਹੜੇ ਕਿਸਾਨ ਨੇ ਸਿਰਫ ਫਾਰਮਰਸ, ਪਿਛਲੇ 10 ਸਾਲਾਂ 'ਚ ਉਹਨਾਂ ਨੇ ਆਤਮ ਹੱਤਿਆ ਕੀਤੀ ਹੈ। ਸੋ ਇਸੇ ਤਰ੍ਹਾਂ ਹੀ ਜਿਹੜੀ ਹੈਗੀ ਸਟੂਡੈਂਟ, ਹਰ ਘੰਟੇ ਦੇ ਵਿੱਚ ਇੱਕ ਅੱਧਾ ਸਟੂਡੈਂਟ ਕਰਦਾ, ਕੋਈ ਇਗਜ਼ਾਮ ਕਰਕੇ ਕਿਸੇ ਨੂੰ ਨੌਕਰੀ ਨਹੀਂ ਮਿਲੀ। ਜਿਹੜੀਆਂ ਹੁਣ ਸੈਲੈਬ੍ਰਿਟੀਜ਼ ਨੇ, ਜਿਵੇਂ ਹੁਣ ਉਹਦੀ ਸੁਸ਼ਾਂਤ ਸਿੰਘ ਦੀ ਗੱਲ 'ਤੇ ਆਪਾਂ ਵਾਪਸ ਆਈਏ, ਉਹ ਤਾਂ ਲੋਕਾਂ ਦੇ ਘਰ ਦੇ ਵਿੱਚ ਚਰਚਾ ਹੋ ਗਈ ਕਿਉਂਕਿ ਮੀਡੀਆ ਨੇ ਉਹਨੂੰ, ਹਰ ਮੀਡੀਆ ਨੇ ਗੱਲਬਾਤ ਕੀਤੀ, ਲੇਕਿਨ ਉਸ ਦਿਨ ਵੀ ਬੜੇ ਬੰਦਿਆਂ ਨੇ ਸੁਈਸਾਈਡ ਕੀਤਾ, ਉਹਦਾ ਪਤਾ ਨਹੀਂ ਲੱਗਦਾ। ਸੈਲੈਬ੍ਰਿਟੀ ਇਹ ਨਹੀਂ ਹੈ, ਜਦੋਂ ਅਸੀਂ ਦੇਖਦੇ ਹਾਂ ਇਹਨਾਂ ਕੋਲ ਬੜਾ ਹੀ ਪੈਸਾ, ਬੜੀ ਰੋਬ ਹੈ, ਬੜਾ ਇਹਨਾਂ ਦੇ ਪਿੱਛੇ ਨੌਕਰ ਚਾਕਰ ਗੱਡੀਆਂ ਸਭ ਕੁਝ ਨੇ। ਸੋ ਇਹ ਤਾਂ ਐਸ਼ ਕਰਦੇ ਹੋਣਗੇ, ਇੱਕ ਤਾਂ ਸੁਈਸਾਈਡ ਦੇ ਬਾਰੇ ਸੋਚ ਹੀ ਨਹੀਂ ਸਕਦੇ। ਨਹੀਂ 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 ਨਹੀਂ, ਪੈਸੇ ਪੂਸੇ ਨਾਲ ਕੋਈ ਗੱਲ ਨਹੀਂ, ਪੈਸਾ ਜਿੰਨਾ ਮਰਜ਼ੀ ਹੋ ਜੇ, ਜਿਸ ਕੋ ਕਛੂ ਨਾ ਚਾਹੀਏ ਵਹੀ ਸ਼ਹਿਨਸ਼ਾਹ, ਜ਼ਿਆਦਾ ਪੈਸੇ ਆਉਣ ਨਾਲ ਨਹੀਂ ਹੁੰਦਾ। ਜੇ ਪੈਸੇ ਆਉਣ ਨਾਲ ਦੀ ਗੱਲ ਕਰੀਏ ਤਾਂ ਇੱਕ ਕੌਫੀ ਦਾ ਬਾਦਸ਼ਾਹ ਸੀਗਾ, ਜਿਵੇਂ ਆਪਾਂ ਨੂੰ ਕਹਿੰਦੇ ਨਾ ਟਿਮ ਹੋਰਟਨ ਦੀ ਆਪਾਂ ਆਪ ਅਕਸਰ ਗੱਲ ਕਰਦੇ ਹਾਂ। ਇਸੇ ਤਰ੍ਹਾਂ ਹੀ ਜਿਹੜਾ ਸੀਗਾ ਬੰਦਾ, ਇੱਕ ਕੌਫੀ ਦਾ ਬੰਗਲੌਰ ਦੇ ਵਿੱਚ ਬਹੁਤ ਵੱਡਾ ਬੰਦਾ ਸੀਗਾ, ਉਹਨੂੰ ਸਿਧਾਰਥ ਨਾਂ ਸੀ ਉਹਦਾ, ਬੀਜੇ ਸਿਧਾਰਥ, ਕੌਫੀ ਕਿੰਗ ਕਹਿੰਦੇ ਸੀ ਉਹਨੂੰ। ਉਹਨੇ ਕੀ ਕੀਤਾ, ਦੇਖੋ ਪੈਸਾ ਇੰਨਾ ਸੀ, ਬੇਤਾਸ਼ਾ ਉਹਦੇ ਹੋਟਲ ਸੀਗੇ, ਘਰ ਵਾਲੀ ਸੀ, ਫੈਮਿਲੀ ਤੋਂ ਦੁਖੀ ਸੀਗਾ, ਕਹਿ ਕਿਸੇ ਨੂੰ ਕੁਛ ਨਹੀਂ ਸਕਦਾ ਕਿਉਂਕਿ ਜਦੋਂ ਕਹਿਣੇ ਵਾਲਾ ਮੰਨਦਾ ਨਹੀਂ ਨਾ ਜੀ, ਆਰਗੂਮੈਂਟ 'ਤੇ ਆਰਗੂਮੈਂਟ ਹੋ ਜਾਂਦਾ, ਕਿਸੇ ਦੂਜੇ ਦੀ ਫੀਲਿੰਗ ਨਹੀਂ ਸਮਝਦਾ ਵੀ ਉਹਨੂੰ ਆਦਮੀ ਕਹੇ ਜਨਾਨੀ ਨਹੀਂ, ਤੂੰ ਆਪਣੀ ਫੀਲਿੰਗ ਦੱਸ ਕੀ ਹੈ, ਜੋ ਉਹਦੀ ਫੀਲਿੰਗ ਹੈ ਆਰਗੂਮੈਂਟ ਨਾ ਕਰੋ, ਉਹਦੀ ਫੀਲਿੰਗ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਇਕੱਲੇ ਬੈਠ ਕੇ ਸਮਝ। ਇਸ ਤਰ੍ਹਾਂ ਜਨਾਨੀ ਦਾ ਫਰਜ਼ ਬਣਦਾ, ਕਿ ਮੂਹਰੋਂ ਆਦਮੀ ਦਾ ਫੇਰ ਕਸੂਰ ਕੱਢ ਦਿੰਦੇ, ਦੱਸਣ ਦੀ ਕੋਸ਼ਿਸ਼ ਕਰਦਾ, ਆਦਮੀ ਦਾ ਫੇਰ ਕਸੂਰ ਕੱਢ ਦਿੰਦੇ ਆ। ਬੰਦਾ ਸੋਚਦਾ ਯਾਰ ਮੈਂ ਲਾਈਫ ਦੇ ਵਿੱਚ ਕਰਨਾ ਕੀ ਇਹੋ ਜਿਹੀ ਗੱਲ, ਕੋਈ ਨਾ ਮੇਰਾ ਘਰ ਦਾ ਸਮਝਦਾ ਅਤੇ ਜਨਾਨੀ ਮਿੱਠੀਆਂ ਗੱਲਾਂ ਕਰਕੇ ਬੱਚਿਆਂ ਨੂੰ ਵੀ ਭੜਕਾ ਆਉਂਦੀ ਆ, ਫਿਰ ਕਿਸੇ ਪਾਸੇ ਹੋਰ ਕਰੋ, ਘਰੇ ਨਹੀਂ ਗਿਆ, 2 ਮਿੰਟ ਲਾ ਦੇਣੇ, 4 ਟੈਂਟ 'ਤੇ ਜਾਓ, 4 ਬੰਦ 'ਤੇ ਜਾਓ, ਕਾਰ ਚੱਕ ਕੇ ਕਾਰ ਦੇ ਵਿੱਚ ਮਾਰੋ, ਬੰਦਾ ਮਰਜੂ, ਗੱਲ ਖਤਮ ਹੋ ਗਈ। ਬੰਦਾ ਬੰਦੇ ਨੂੰ ਦੁਖੀ ਕਰਨ ਦਾ ਕਾਰਨ ਫਿਰ ਉਹਨੂੰ ਰਿਮੂਵ ਕਰੋ। ਸੋ ਇਸੇ ਕਰਕੇ ਜਿਹੜਾ ਮੈਂ ਕੌਫੀ ਕਿੰਗ ਦੀ ਗੱਲ ਕੀਤੀ ਹੈ, ਇਹ ਸਿਧਾਰਥ ਸੀਗਾ, ਇਹਨੇ ਕੀ ਕੀਤਾ, ਆਪਣੇ ਡਰਾਈਵਰ ਨੂੰ ਇੰਨਾ ਦੁਖੀ ਸੀਗਾ, ਆਪਣੇ ਡਰਾਈਵਰ ਨੂੰ ਕਹਿੰਦਾ ਚੱਲ ਚੱਲੀਏ, ਉਹ ਡਰਾਈਵਰ ਕਾਰ ਚਲਾ ਰਿਹਾ ਸੀਗਾ, ਉੱਥੇ ਇੱਕ ਬ੍ਰਿਜ ਹੈ ਬੰਗਲੌਰ ਦੇ ਕੋਲੇ, ਅਤੇ ਉੱਥੇ ਬ੍ਰਿਜ ਦੇ ਕੋਲੇ ਕਹਿੰਦਾ ਤੂੰ ਇੱਥੇ ਗੱਡੀ ਰੋਕ, ਮੈਂ ਜਿਹੜਾ ਬ੍ਰਿਜ ਦੇ ਉੱਤੇ ਥੋੜ੍ਹਾ ਸੈਰ ਕਰਕੇ ਆਉਣਾ। ਉਹਨੇ ਨੌਕਰ ਨੇ, ਉਹ ਜਿਹੜਾ ਡਰਾਈਵਰ ਸੀ, ਉਹਨੇ ਰੋਕ ਲਈ ਅਤੇ ਉਹ ਕਾਰ ਦੇ ਕੋਲੇ ਖੜਾ ਸੀ, ਉਹ ਬ੍ਰਿਜ ਕੋਲੇ ਗਿਆ, ਬ੍ਰਿਜ ਦੇ ਕੋਲ ਉੱਪਰ ਜੰਪ ਕੀਤਾ, ਬ੍ਰਿਜ 'ਤੇ ਚੜਿਆ ਅਤੇ ਜਾ ਕੇ ਛਾਲ ਮਾਰੀ, ਮਰ ਗਿਆ, ਸੁਇਸਾਈਡ ਹੋ ਗਈ। ਇਸੇ ਤਰ੍ਹਾਂ ਹੀ ਬਹੁਤ ਸਾਰੇ ਬੰਦੇ ਨੇ ਜਿਹੜੇ, ਤੁਸੀਂ ਫਿਲਮੀ ਹਸਤੀਆਂ ਦੇਖ ਲਓ, ਜਿਵੇਂ ਆਪਣੇ ਹੁਣ ਗੱਲ ਕੀਤੀ ਹੈ ਨਾ ਇਹਦੀ ਸੁਸ਼ਾਂਤ ਸਿੰਘ ਦੀ, ਇਸ ਤਰ੍ਹਾਂ ਹੀ ਦਿਵਯ ਭਾਰਤੀ ਸੀ, 14 ਫਿਲਮਾਂ ਇੱਕ ਸਾਲ ਦੇ ਵਿੱਚ ਕੀਤੀਆਂ, ਜਿਹੜੀ ਮਾਧੁਰੀ ਦੀਕਸ਼ਿਤ ਇਹਨੂੰ ਪਿੱਛੇ ਪਾਤਾ ਸੀਗਾ, ਉਹਨੇ ਕੀ ਕੀਤਾ ਵੀ ਫਲੈਟ ਦੇ ਵਿੱਚ ਰਹਿੰਦੀ ਸੀ ਬੰਬੇ, ਉੱਤੋਂ ਜੰਪ ਕਰਤਾ। ਗੁਰੂਦੱਤ ਇੱਕ ਬਹੁਤ ਪੁਰਾਣਾ ਐਕਟਰ ਹੋਇਆ, ਉਹ ਸ਼ਰਾਬ ਅਤੇ ਨੀਂਦ ਦੀਆਂ ਗੋਲੀਆਂ ਖਾ ਕੇ ਮਰ ਗਿਆ ਸੀਗਾ। ਇੱਕ ਕੁਲਜੀਤ ਰੰਧਾਵਾ ਸੀਰੀਅਲ ਦੇ ਵਿੱਚ ਤੁਸੀਂ ਦੇਖਦੇ ਹੋਗੇ, ਆਪਣੇ ਬਹੁਤ ਹਿੰਦੀ ਸੀਰੀਅਲ ਆਉਂਦੇ ਸੀਗੇ, ਉਹਨੇ ਪੱਖੇ ਨਾਲ ਲਮਕ ਕੇ ਜਾਣ ਦਿੱਤੀ, ਹੈਂਜੀ। ਇਸੇ ਤਰ੍ਹਾਂ ਹੀ ਕੁਣਾਲ ਸਿੰਘ ਸੀਗਾ, ਐਕਟਰ ਸੀਗਾ, ਉਹਦੀ ਬੀਬੀ ਨਾਲ ਝਗੜਾ ਸੀਗਾ, ਉਹਦੀ ਵਾਈਫ ਨਾਲ ਸੈਪਰੇਟ ਹੋ ਗਏ, ਜਿਹੜੀ ਵਾਈਫ ਸੀ ਉਹ ਬੱਚਿਆਂ ਨੂੰ ਮਿਲ ਨਹੀਂ ਦਿੰਦੀ ਸੀਗੀ, ਉਹ ਬੱਚਿਆਂ ਤੋਂ ਬਿਨਾਂ, ਕਿਉਂਕਿ ਦੋਨਾਂ ਦੇ ਬੱਚੇ ਦਾ, ਦੋਨਾਂ ਦੇ ਜੋ ਵੀ ਕੋਰਟ 'ਚ ਫੈਸਲਾ ਹੋ ਗਿਆ ਉਹ ਬੱਚਿਆਂ ਨੂੰ ਮਿਲ ਨਹੀਂ ਸਕਦਾ ਸੀਗਾ। ਫਿਰ ਉਹਨੇ ਕੀ ਕੀਤਾ ਕਿ ਉਹਨੇ ਵੀ ਪੱਖੇ ਨਾਲ ਲਮਕ ਕੇ ਆਪਣੀ ਛਾਲ ਦੇ ਦਿੱਤੀ, ਹੈਂਜੀ। ਇਸ ਤਰ੍ਹਾਂ ਮਨਮੋਹਨ ਦੇਸਾਈ ਜਿਹੜਾ ਡਾਇਰੈਕਟਰ ਸੀਗਾ ਫਿਲਮਾਂ ਦਾ, ਉਹਨੇ ਛਾਲ ਮਾਰੀ ਆਪਣੇ ਉੱਪਰ। ਤੁਸੀਂ ਇਹੀ ਨਹੀਂ, ਤੁਸੀਂ ਕਿਸੇ ਨੂੰ ਵੀ ਚੱਕ ਕੇ ਦੇਖੋਗੇ ਗੱਲਾਂ ਬਾਤਾਂ। ਸੋ ਬਹੁਤ ਸਾਰੇ ਲੋਕ ਸੈਲੈਬ੍ਰਿਟੀਜ਼ ਨੇ ਆਪਣੇ ਇੰਡੀਆ ਦੇ ਵਿੱਚ, ਲੈ ਲਓ ਸੁਨੰਦਾ ਪੁਸ਼ਕਰ ਸੀ, ਜਿਹੜੀ ਸ਼ਸ਼ੀ ਥਰੂਰ ਹੈ, ਐਮ ਪੀ ਹੈ, ਮਿਨਿਸਟਰ ਵੀ ਰਿਹਾ ਕਾਂਗਰਸ ਪਾਰਟੀ ਦੇ ਵਿੱਚ, ਉਹਦੀ ਵਾਈਫ ਸੋ ਬਿਊਟੀਫੁਲ, ਸੋ ਉਹਨੇ ਵੀ ਆਪਣੇ ਆਪ ਨੂੰ ਸੁਇਸਾਈਡ ਕੀਤਾ। ਆਪਣੀ ਸ਼੍ਰੀਦੇਵੀ ਦੀ ਗੱਲ ਹੀ ਕਰ ਲੈਂਦੇ ਆਪਾਂ, ਹਾਲੇ 2 ਸਾਲ ਹੀ ਹੋਏ ਨੇ, ਸ਼੍ਰੀਦੇਵੀ ਨੇ ਦੁਬਈ ਦੇ ਵਿੱਚ, ਚਾਹੇ ਮਰਡਰ ਹੈ ਜਾਂ ਸੁਇਸਾਈਡ ਹੈ, ਗੱਲ ਤਾਂ ਇਹੀ ਕਹੀ ਵੀ ਉਹ ਜਿਹੜਾ ਟੱਬ ਸੀ ਉਹਦੇ ਵਿੱਚ ਡਿੱਗੀ, ਮਰੀ ਪੀ ਮਿਲੀ, ਉਹਨੇ ਸੁਇਸਾਈਡ ਕੀਤਾ। ਸੋ ਇਸ ਤਰ੍ਹਾਂ ਸੁਇਸਾਈਡ ਤਾਂ ਕਰੀ ਜਾਂਦੇ ਨੇ। ਅਰੁਣਾਚਲ ਦੇ ਵਿੱਚ ਚੀਫ ਮਿਨਿਸਟਰ ਸੀਗਾ ਜਦੋਂ ਮੋਦੀ ਸਰਕਾਰ ਸੀ, ਉਹ ਕਦੇ ਕੋਰਟ ਦੇ ਵਿੱਚੋਂ ਕੇਸ ਹਾਰ ਗਿਆ, ਉਹ 54 ਸਾਲ ਦਾ ਸੀਗਾ, ਅਤੇ ਉਹਨੇ ਵੀ ਆਪਣੇ ਆਪ ਨੂੰ ਸੁਇਸਾਈਡ ਕਰ ਲਿਆ। ਜਰਮਨ ਦੇ ਵਿੱਚ ਹੁਣ ਪਿੱਛੇ ਜੇ 2-3 ਮਹੀਨੇ ਪਹਿਲਾਂ ਦੀ ਗੱਲ ਹੈ, ਜਰਮਨ ਦਾ ਜਿਹੜਾ ਫਾਈਨਾਂਸ ਮਿਨਿਸਟਰ ਸੀ, ਰੇਲਵੇ ਟਰੈਕ 'ਤੇ ਜਾ ਕੇ ਉਹਨੇ ਸੁਇਸਾਈਡ ਕਰ ਲਿਆ। ਸੋ ਜੇ ਤੁਸੀਂ ਸਟੂਡੈਂਟ ਦੀ ਗੱਲ ਕਰੋ, ਇੱਕ ਮੁੰਡਾ ਐਂਡਰਿਊ ਹੁੰਦਾ ਸੀਗਾ, ਐਂਡਰਿਊ ਨੇ ਆਪਣੀ ਮਾਸਟਰਸ ਕਰ ਰਿਹਾ ਸੀ ਡਿਜ਼ਰਟੇਸ਼ਨ, ਜਿਵੇਂ ਥੀਸਿਸ ਹੁੰਦਾ ਇੱਕ ਡਿਜ਼ਰਟੇਸ਼ਨ ਹੁੰਦਾ ਮਾਸਟਰ ਦੇ ਵਿੱਚ, ਡਿਜ਼ਰਟੇਸ਼ਨ ਸਬਮਿਟ ਕਰਨ ਹੁੰਦਾ, ਰਿਸਰਚ ਪੇਪਰ ਹੀ ਹੁੰਦਾ ਇੱਕ ਤਰੀਕੇ ਨਾਲ, ਉਹਨੇ ਰਿਸਰਚ ਪੇਪਰ ਆਪਣਾ ਸਬਮਿਟ ਕਰਨਾ, ਉਦੋਂ 3 ਦਿਨ ਪਹਿਲਾਂ ਪੱਖੇ ਨਾਲ ਲੰਬ ਕੇ ਉਹਨੇ ਸੁਇਸਾਈਡ ਕਰ ਲਿਆ ਹੈ। ਯੂਨੀਵਰਸਿਟੀ ਆਫ ਹੈਦਰਾਬਾਦ ਦਾ ਸਟੂਡੈਂਟ, ਵੈਰੀ ਵੈਰੀ ਇੰਟੈਲੀਜੈਂਟ। ਤੁਸੀਂ ਦੂਰ ਨਾ ਜਾਓ, ਬਰੈਂਪਟਨ ਦੇ ਵਿੱਚ ਕੀ ਹੈ, ਬਰੈਂਪਟਨ ਦੇ ਵਿੱਚ ਸੁਇਸਾਈਡ ਨਹੀਂ ਹੁੰਦਾ, ਪਰ ਜਾਣਾ ਹੀ ਦੇਖਦੇ ਹਾਂ। ਉਹ ਕੁੜੀ ਸੀ ਆਪਣੀ, ਮੈਨੂੰ ਨਾਂ ਭੁੱਲ ਗਿਆ, 2017 ਸਾਲ ਦੀ ਕੁੜੀ ਇੰਡੀਆ ਤੋਂ ਆਈ ਸੀਗੀ, ਅਤੇ ਉਹਦਾ ਐਕਸ ਬੋਏਫ੍ਰੈਂਡ ਅਤੇ ਉਹ ਜਿਹੜੇ ਬੇਸਮੈਂਟ ਦੇ ਵਿੱਚ ਸੁਇਸਾਈਡ ਕਰ ਲਿਆ। ਆਪਣੇ ਇੱਕ ਯੰਗ ਬੱਚਾ ਸੀਗਾ ਬਰੈਂਪਟਨ ਦੇ ਵਿੱਚ ਹੀ, ਸਕੂਲ ਦੇ ਵਿੱਚ ਉਹਨਾਂ ਨੇ ਜਿਹੜੇ ਉਹ ਹੀਲੀਅਮ ਹੁੰਦੀ ਹੈ, ਗੁਬਾਰੇ ਭਰਨ ਵਾਲੀ ਗੈਸ ਹੁੰਦੀ ਹੈ, ਉਹ ਕਮਰੇ ਛੱਡ ਕੇ ਮਾਂ ਬਾਪ ਦਾ ਛੋਟਾ ਪੁੱਤਰ ਸੀ, ਕਰ ਲਿਆ, ਮਾਂ ਬਾਪ 'ਤੇ ਕੀ ਵਾਪਰਦੀ ਹੋਣਗੀ। ਇਹ ਸੁਇਸਾਈਡ ਤਾਂ ਰੋਜ਼ਾਨਾ ਹੀ ਹੋ ਰਹੇ ਨੇ। ਇਹ ਗੱਲ ਠੀਕ ਹੈ ਵੀ ਜਿਹੜੀ ਸੈਲੈਬ੍ਰਿਟੀ ਉਹਨਾਂ ਦੀਆਂ ਅਖਬਾਰਾਂ 'ਚ ਆ ਜਾਂਦੀਆਂ, ਜਿਹੜੇ ਆਮ ਬੰਦੇ ਹੁੰਦੇ ਨੇ ਉਹਨਾਂ ਦਾ ਪਤਾ ਨਹੀਂ ਲੱਗਦਾ, ਪਰ ਜਿਵੇਂ ਮੈਂ ਕਿਹਾ ਕਿ 8 ਤੋਂ ਲੈ ਕੇ 10 ਲੱਖ ਤੱਕ ਬੰਦੇ ਹਰ ਸਾਲ ਸੁਇਸਾਈਡ ਕਰਦੇ ਨੇ, ਅਤੇ ਇਹਦੇ ਨਾਲੋਂ 100 ਗੁਣਾ ਜ਼ਿਆਦਾ ਕੋਸ਼ਿਸ਼ ਕਰਦੇ ਨੇ ਜ਼ਿੰਦਗੀ ਦੇ ਵਿੱਚ। ਹਰੇਕ ਬੰਦਾ ਕਦੇ ਨਾ ਕਦੇ ਇੰਨਾ ਫੈਡ ਅਪ ਹੁੰਦਾ, ਉਹ ਮਾਲਕ ਦੀ ਕੋਈ ਰਹਿਮਤ ਹੁੰਦੀ ਹੈ ਜਿਹਦੇ ਕਰਕੇ ਉਹ ਬਚ ਜਾਂਦਾ, ਅਦਰਵਾਈਜ਼ ਸੁਇਸਾਈਡ ਕਰਨ ਦੀ ਬਹੁਤ ਲੋਕ ਕੋਸ਼ਿਸ਼ ਕਰਦੇ ਨੇ। ਸੋ ਇਸ ਪ੍ਰੋਗਰਾਮ ਨੂੰ ਆਪਾਂ ਅੱਗੇ ਵੀ ਕੰਟੀਨਿਊ ਰੱਖਾਂਗੇ, ਕਿਉਂਕਿ ਮੈਨੂੰ ਆਲਮੋਸਟ 35 ਮਿੰਟ ਹੋ ਗਏ ਬੋਲਦਿਆਂ ਨੂੰ, ਇਸੇ ਦੇ ਉੱਤੇ ਟੋਪਿਕ 'ਤੇ ਕਰਾਂਗੇ। ਤੁਸੀਂ ਕੋਈ ਸਵਾਲ ਕਰਨਾ ਕਰ ਲਓ, 416-620-1778 ਲੈਂਗੁਏਜ ਪਲਾਈਟ ਲੱਗੀ, ਉਹਨਾਂ 'ਚ ਰਸੀ ਇਸੇ ਦੇ ਰਿਲੇਟਡ ਮੈਂ ਗਾਣਾ ਹੁਣੀ ਇੱਥੇ ਜਦੋਂ ਮੈਂ ਅਸੀਂ ਸਟੂਡੀਓ ਚੂਜ਼ ਕੀਤਾ, ਥੋੜ੍ਹਾ ਸਮਝਣ ਦੀ ਕੋਸ਼ਿਸ਼ ਕਰਿਓ ਵੀ ਬੰਦਾ ਸੁਇਸਾਈਡ ਕਿਉਂ ਕਰਦਾ। ਯੈਸ ਪਲੀਜ਼।
हल नहीं, क्या करूं गरीब हूं, मौत के करीब हूं। अपने मुझसे रुठ गए सपने सारे टूट गए, ऊपर वाले पे भरोसा टूट गया, बची हुई उम्मीद लूटा गया। हाँ मुझे भी नए कपड़े पहनने अच्छे लगते हैं, मुझे भी पढ़ाई करनी है, मुझे भी सबकी तरह बाहर घूमना अच्छा लगता है, पर क्या करूं मैं तुम सबसे अलग हूं, क्योंकि मैं गरीब गरीब। ये मेरी कहानी है, ऐसा यहाँ पानी है, कोई नहीं पढ़ाया मुझे, कोई नहीं खिलाया, बचपन से सोचा मैं ये कैसे खुशी मिलता है, कोई नहीं जिंदगी में कोई नहीं, प्यार से खिलाने वाली माँ भी नहीं, सही रास्ता दिखाने वाला बाप भी नहीं। हाँ मैं गरीब पर दिल का अमीर, कासला में ये रहती रमई लगा ले। उड़ने का पर नहीं, रहने का घर नहीं, अगर मरना चाहूँ तो ये सही उम्र नहीं, सबकी अपनी मन मर्जियाँ, खुदा तूने क्यों ऐसा कर दिया, ओ मेरे मौला तू सही बोला, तुम सब एक साथ मैं अकेला। बड़ी बड़ी यादें, छोटी बातें छोटी छोटी रातें, ऐसे ही मिट जाते हैं, ऐसे ही कट जाते हैं, जितना भी लगाओ मुझ पे रोक। Yo guys, I gonna pre-book। हाँ मैं आगे बढ़ूंगा, हिम्मत से मैं लड़ूंगा, पैसों की नो जरूरत ऊंचाइयों पे चढ़ूंगा। मुझे प्यार चाहिए, पैसा नहीं, मुझे मां चाहिए।
वेलकम बैक। जिस तरह के तुहानू जे तुसी ध्यान नाल सुनिया होगा, ये गीत ही ऐसे दे बारे है भी कोई भी बंदा जदों बंदा नूं फैड अप हुंदा, ना कोई बच्चे समझदे, ना कोई बीबी समझदे, ना कोई रिश्तेदार समझदे, ना कोई अपना समझदे, सगों बंदे नूं महसूस हुंदा कि मैं तां हुण इक कटहरे दे विच सोसायटी दे विच आ के एक तरह का कल्परेट बन गया, क्योंकि वह हर गल कोई भी गल शुरू करने की कोशिश करता उंगल उहदे वल सारे इकट्ठे होकर पैंदे ने, भी बहुत माड़ा बंदा है। ते जे फिर माड़ा बंदा है ते फिर उहदा कई वारी बंदा सोचदा फिर जिंदगी च रहण दा भी की फायदा, क्योंकि उहनूं समझण दी कदे कोई कोशिश ही नहीं करदा की गल आ की नहीं हैगी। पिछों अग्गों आपां मिठियां मिठियां गल्लां करके परिवार दे विच बच्चिआं नूं भड़काई जांदे आ, हांजी उहदे बारे कोई नैगेटिव दस्सदे, कोई चंगी गल दस्सण दी कोशिश नहीं करदे, ना कोई चंगी गल लभदी है, हांजी दूसरे आपां नूं चंगे लगदे ने, उहनां दीआं गल्लां वधीआ लगदीआं, जदों कि उह सिंसीयर कोई भी नहीं हुंदे, हमेशा धोखा दे जांदे। जिहनूं असीं अपना फ्रेंड समझदे आं, जदों कदे विपता पैंदी है जां कोई तुसीं कोई मुश्किल दी घड़ी आउंदी, उहनूं देख लो दो मिंट गिरगिट वांगू रंग बदल जांदा, जिन्ना मर्जी तगड़ा होवे। जिहड़ा फ्रेंड हुंदा है उहदा मौके ते ही पता लगदा, दुख सुख दे विच आ के पता लगदा वी तुहाडा ट्रू फ्रेंड कौन है कौन नहीं है। जे तुहाडा ट्रू फ्रेंड है तां इक सिर्फ मालिक है परमात्मा है। मेरे अपने विचार ने कि जदों असीं मैडिटेशन करदे आं तां सारियां चीजां दी उहदा सोल्यूशन लभ जांदा। जिन्ने मर्जी तुसीं पैसे इकट्ठे कर लो, जिन्ने मर्जी तुसीं अमीर हो जाओ, जिन्नियां मर्जी तुहाडे कोल डिग्रियां हो जाण, जिन्ने मर्जी तुहाडे कोल पावर हो जाए, जे तुहाडे कोल मन दी शांति नहीं है ना, तां फिर इधर नू जिहड़ा हल लोग बहुत लभदे ने। इसे तरह जिहड़े किसान ने उह क्यों सुसाइड करदे ने, जदों उहनां नूं पता लगदा कि बरसातां हो गईआं फसल नहीं उगी, उधरों कर्जा लिया वै, कर्जे वाले भी बदमाश हुंदे ने, बैंक वाले पुलिस नूं लिया के उहनूं तंग करदे, जो देखदा पुलिस वाले भी उधर मेरी जवान कुड़ी, उधर पुलिस वाले फड़ के लिजाणगे, बंदे कोल सोल्यूशन कोई लभदा नहीं, पैसा कोई हुंदा नहीं कोले, उह फिर की करदा जां तां दरख्त दे नाल चढ़ के फाहा लै लैंदा। ਹਾਂਜੀ ਆਪਾਂ ਦੇਖਿਆ ਜੀ ਕੇਜਰੀਵਾਲ ਦੀ ਜਿਹੜੇ ਦਿੱਲੀ ਦੇ ਚੀਫ ਮਿਨਿਸਟਰ ਸੀਗੇ, ਜਦੋਂ ਭਾਸ਼ਣ ਦੇ ਰਹੇ ਸੀ ਇੱਕ ਬੰਦਾ ਦਰਖਤ ਉਹਨਾਂ ਦੇ ਸਾਹਮਣੇ ਲੜ ਕੇ ਉਹਨੇ ਆਪਣੀ ਸੁਈਸਾਈਡ ਕਰ ਲਿਆ ਸੀਗਾ। ਸੋ ਬੰਦਾ ਮਜਬੂਰ ਹੁੰਦਾ, ਹਾਂਜੀ ਉਹ ਲੋਕ ਸੋਸਾਇਟੀ ਸਾਡੀ ਸਮਝਦੀ ਨਹੀਂ ਹੈ, ਪਰ ਮੈਂ ਤਾਂ ਇਹ ਵੀ ਕਹਿੰਦਾ ਵੀ ਬੰਦੇ ਨੂੰ ਸਮਝਦਾ ਵੀ ਸੋਸਾਇਟੀ ਤੋਂ ਲੈਣਾ ਕੀ ਹੈ, ਤੁਸੀਂ ਆਪਣੇ ਆਪ ਨੂੰ ਥੋੜਾ ਜਿਹਾ ਅਲੱਗ ਕਰ ਲਓ, ਕੋਈ ਖਾਸ ਗੱਲ ਨਹੀਂ, ਅਲੱਗ ਜਾ ਕੇ ਕੋਈ ਬੰਦਾ ਬਾਹਰ ਉਹਨਾਂ ਤੋਂ ਸੈਪਰੇਟ ਹੋ ਜਾਓ, ਕੀ ਖਾਸ ਗੱਲ ਹੈ, ਕੋਈ ਤੁਹਾਡੇ ਕੋਲ ਗੁਣ ਹੈਗੇ ਤੇ ਰੋਟੀ ਰਬਾਣੀ ਦਾ ਪਰਮਾਤਮਾ ਨੇ ਦੇ ਦੇਣਾ, ਕਿਤੇ ਹੋਰ ਜਾ ਕੇ ਕਰ ਲਓ, ਕੋਈ ਹੋਰ ਕੋਈ ਬੰਦਾ ਫਰੈਂਡ ਲੱਭ ਲਓ ਜਿਹੜਾ ਕੋਈ ਤੁਹਾਨੂੰ ਠੀਕ ਲੱਗਦਾ, ਜਿਹੜਾ ਤੁਹਾਡੀ ਇੱਜ਼ਤ ਮਾਣ ਕਰੇ। ਹਾਂਜੀ ਉਹ ਜੇ ਫਿਰ ਨਹੀਂ ਠੀਕ ਸਮਝੋ, ਉਹ ਕਿਸੇ ਟਾਈਮ ਆਪ ਸੋਚ ਲੈਣਗੇ ਤਾਂ ਠੀਕ ਹੈ, ਨਹੀਂ ਸੋਚਣਗੇ ਤਾਂ ਵੀ ਕੋਈ ਗੱਲ ਨਹੀਂ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਜਿੰਨਾ ਮਰਜ਼ੀ ਪੈਸਾ ਹੋ ਜੇ, ਅਸੀਂ ਜਦੋਂ ਸੀਗੇ ਕੁਛ ਵੀ ਨਹੀਂ ਹੁੰਦਾ, ਪੈਂਟ ਪੜੀ ਪੈਂਟ ਜਿਹੜੀ ਪੱਟੀ ਪੈਂਟ ਸੀ ਉਹਦੇ ਨਾਲ ਮਾਸਟਰਸ ਕੀਤੀ ਸੀਗੀ, ਪੈਸਾ ਵੀ ਨਹੀਂ ਸੀ ਇੱਕ ਮੰਜੇ 'ਤੇ, ਸਾਨੂੰ ਯਾਦ ਆ ਚੰਡੀਗੜ੍ਹ ਜਦੋਂ ਅਸੀਂ ਰਹਿੰਦੇ ਸੀ ਦੋ ਫਰੈਂਡ, ਇੱਕ ਅਸੀਂ ਟਰੰਕ ਰੱਖ ਕੇ ਵਿਚਾਲੇ ਦੋ ਮੰਜੇ ਹੁੰਦੇ ਸੀ, ਉਹਦੇ 'ਤੇ ਬਹਿ ਕੇ ਰੋਟੀ ਬਹਿ ਕੇ ਖਾ ਲੈਂਦੇ ਸੀ, ਅਸੀਂ ਸੋਚਦੇ ਜ਼ਿੰਦਗੀ ਦੇ ਬਾਦਸ਼ਾਹ, ਹੁਣ ਬਥੇਰਾ ਪੈਸਾ ਬਥੇਰਾ ਪੈਸਾ, ਵਧੀਆ ਗੱਡੀਆਂ ਕਿੰਨੀਆਂ ਕਿੰਨੀਆਂ ਘਰੇ ਖੜੀਆਂ, ਪਰ ਮਨ ਦੀ ਸ਼ਾਂਤੀ ਨਹੀਂ ਹੈਗੀ, ਮਨ ਦੀ ਸ਼ਾਂਤੀ ਉਹ ਪਰਿਵਾਰ ਦੇ ਵਿੱਚ ਜਾਂ ਸੁਸਾਇਟੀ ਦੇ ਵਿੱਚੋਂ ਨਹੀਂ ਲੱਭਦੀ, ਇਸ ਕਰਕੇ ਬੰਦਾ ਦੁਖੀ ਹੁੰਦਾ। ਤੁਸੀਂ ਇਹ ਦੇਖ ਲਓ ਵੀ ਇੱਕ ਸੇਠ ਸੀਗਾ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਇੱਕ ਬਹੁਤ ਵੱਡਾ ਅਮੀਰ ਸੀ, ਧਨਾੜ ਬੰਦਾ ਸੀਗਾ, ਉਹਦਾ ਕੋਈ ਫਰੈਂਡ ਆਇਆ ਦੂਰੋਂ ਉਹਨੂੰ ਵਿਜ਼ਿਟ ਕਰਨ ਦੇ ਲਈ, ਤੇ ਜਦੋਂ ਵਿਜਿਟ ਕਰਨ ਲਈ ਆਇਆ ਸੇਠ ਨੂੰ ਲੈ ਗਿਆ ਵੀ ਉਹ ਦੇਖ ਮੇਰੀ 15 ਕਿੱਲੇ ਦੀ ਜ਼ਮੀਨ ਹੈ, ਫਾਰਮ ਹਾਊਸ 'ਚ ਰਹਿਣਾ, 5-10 ਹਜ਼ਾਰ ਸਕੇਅਰ ਫੁੱਟ ਦਾ ਮੇਰਾ ਕੋਲ ਮਕਾਨ ਹੋਇਆ, ਵਿੱਚ ਐਲੀਵੇਟਰ ਲਾਇਆ ਵਾ, ਅਤੇ ਕਿੱਡੇ ਕਿੱਡੇ ਵੱਡੇ 85 ਇੰਚ ਦਾ TV ਰੱਖਿਆ ਵਾ, ਜਿਹੜੀ ਕਿਚਨ ਹੈ ਉਹ 30x80 ਦੀ ਬਣਾਈ ਵੀ ਹੈ, ਹਾਂਜੀ, ਵਧੀਆ ਮਖਮਲ ਦੇ ਗੱਦੇ ਵਿਛੇ ਨੇ, ਕਲੀਨ ਵਿਛੇ ਨੇ, ਸੋਫੇ ਡਿਫਰੈਂਟ ਟਾਈਪ ਦੇ ਨੇ, ਰਿਕਲਾਈਨਰ ਨੇ, ਨੌਕਰ ਵੀ 4-5 ਭੱਜੇ ਫਿਰਦੇ ਨੇ ਆਲੇ ਦੁਆਲੇ, ਸੋ ਕਾਰਾਂ ਵੀ ਵਧੀਆ ਖੜੀਆਂ, ਕੋਈ ਪੋਰਸ਼ ਖੜੀ ਆ, ਕੋਈ ਰੋਇਲ ਰੋਸ ਖੜੀ ਆ, ਕੋਈ ਰੇਂਜ ਰੋਵਰ ਖੜੀ ਆ, ਕੋਈ BMW ਖੜੀ ਆ, ਕੋਈ ਮਰਸਡੀ ਖੜੀ ਹੈ, ਸੋ ਉਹਨੂੰ ਦਿਖਾ ਰਹੇ ਆਪਣੇ ਫਰੈਂਡ ਨੂੰ ਬੜੇ ਚੌਕ ਨਾਲ ਵੀ ਮੈਂ ਤੇ ਕਿੰਨੀ ਤਰੱਕੀ ਕੀਤੀ, ਅਤੇ ਅਚਾਨਕ ਜਦੋਂ ਇੱਕੋ ਕਮਰੇ 'ਚ ਗਏ ਦੋਨੇ ਤਾਂ ਉੱਥੇ ਇੱਕ ਲੋਹੇ ਦਾ ਪਿੰਜਰਾ ਸੀ ਅਤੇ ਉਹਦੇ ਵਿੱਚ ਇੱਕ ਨੌਜਵਾਨ ਬੰਦਾ ਸੀਗਾ, ਅਤੇ ਉਹਨੇ ਪੁੱਛਿਆ ਫਰੈਂਡ ਨੇ ਆਪਣੇ ਫਰੈਂਡ ਨੂੰ ਵੀ ਇਹ ਪਿੰਜਰੇ ਦੇ ਵਿੱਚ ਕੌਣ ਹੈ ਬੰਦਾ, ਕਹਿੰਦਾ ਯਾਰ ਇਹੀ ਤਾਂ ਮੇਰਾ ਮੁੰਡਾ ਹੈ, ਕਹਿੰਦਾ ਨਾ ਮੇਰੇ ਕੋਈ ਲਾਦ ਹੋਈ ਸੀ, ਆਹੀ ਲਾਦ ਹੋਈ ਸੀ, ਇਕੱਲਾ ਮੁੰਡਾ ਹੈ ਅਤੇ ਇਹ ਪਿੰਜਰੇ 'ਚ ਬੰਦ ਆ, ਕਹਿੰਦਾ ਇਹਨੂੰ ਪਿੰਜਰੇ 'ਚ ਕਿਉਂ ਬੰਦ ਕੀਤਾ, ਕਹਿੰਦਾ ਪਾਗਲ ਹੈ, ਪਾਗਲ ਇਹ ਆ ਵੀ ਜੇ ਮੈਂ ਇਹਨੂੰ ਪਿੰਜਰਾ ਖੋਲਦਾ ਇਹ ਭੱਜ ਕੇ ਆ ਕੇ ਮੇਰੀ ਗਰਦ ਨੂੰ ਪੈਂਦਾ, ਕਦੇ ਸ਼ੀਸ਼ੇ ਤੋੜਦਾ, ਤਾਂ ਕਈਆਂ ਦੇ ਇੱਥੇ ਹੈ ਕਿ ਬ੍ਰੈਂਪਟਨ ਦੇ ਵਿੱਚ ਵੀ, ਸਾਨੂੰ ਵੀ ਪਰਸਨਲ ਤਜਰਬਾ, ਉਹ ਕਿਸਮਤ ਦੇ ਸਭ ਖੇਡ ਨੇ ਕਿ ਬੱਚੇ ਨੂੰ ਬਿਠਾਓ, ਸੋਫੇ ਨੂੰ ਇੰਨੇ ਤਾਕਤ ਵਾਲਾ ਹੁੰਦਾ, ਮਾਂ ਬਾਪ ਤੋਂ, ਦਾਦੇ ਦਾਦੀ ਤੋਂ, ਨਾਨੇ ਨਾਨੀ ਤੋਂ ਕੰਟਰੋਲ 'ਚ ਨਹੀਂ ਹੁੰਦਾ, ਭੱਜ ਕੇ ਜਾਂਦਾ, ਕਈ ਵਾਰੀ ਸੜਕ ਹੀ ਕ੍ਰੋਸ ਕਰਦੇ ਇੰਨੀ ਬਿਜ਼ੀ ਏਰੀਏ ਦੇ ਵਿੱਚ, ਉਹਨੂੰ ਕੀ ਫਿਰ ਕਰਦੇ ਨੂੰ, ਹਰ ਵਕਤ ਮਾਂ ਬਾਪ ਇੱਕ ਉੱਪਰ ਬਹਿੰਦਾ, ਸੋ ਇਹ ਸੇਠ ਦਾ ਪਿੰਜਰੇ 'ਚ ਬੰਦ ਕੀਤਾ ਸੀਗਾ ਬੰਦਾ, ਸੋ ਕਹਿੰਦਾ ਵੀ ਜੇ ਮੈਂ ਖੋਲਦਿਆਂ ਇਹ ਹੌਸਲਾ ਮੇਰੀ ਗਰਦ ਨੂੰ ਹੱਥ ਪਾ ਲਿਆ, ਸ਼ੀਸ਼ੇ ਕੰਧ ਤੋੜਦਾ ਹੁੰਦਾ, ਕਾਂ ਦੇ ਅੱਗ ਪੱਥਰ ਮਾਰਦਾ, ਹੋਰ ਕਰਦਾ, ਇਸ ਕਰਕੇ ਕੰਧ 'ਚ ਰੱਖਿਆ, ਹੁਣ ਤੁਸੀਂ ਸੋਚੋ, ਹੁਣ ਤੁਸੀਂ ਸੋਚੋ, ਇਹ ਇਕਲੌਤਾ ਵਾਰਸ ਹੈ, ਲੱਖਾਂ ਕਰੋੜਾਂ ਅਰਬਾਂ ਦਾ ਮਾਲਕ ਹੋਊਗਾ, ਇਹਨੂੰ ਖੁਸ਼ੀ ਮਿਲ ਸਕਦੀ ਉਹ ਪੈਸੇ ਦੀ, ਇਹਨੂੰ ਮਿਲੀ ਆ, ਉਹ ਤਾਂ ਉਹਦੇ ਅੰਦਰ ਬੈਠਾ ਚਲਾਕਾਂ ਦੇ, ਨਾ ਮਾਂ ਬਾਪ ਨੂੰ ਮਿਲੀ ਹੈ, ਸੋ ਪੈਸੇ ਦੇ ਨਾਲ ਕਦੇ ਵੀ ਖੁਸ਼ੀ ਨਹੀਂ ਮਿਲਦੀ। ਹੁਣ ਆਪਾਂ ਗੱਲ ਕਰਦੇ ਹਾਂ ਵੀ ਸੁਈਸਾਈਡ ਕਿੰਨੇ ਤਰ੍ਹਾਂ ਦਾ ਹੁੰਦਾ, ਮੋਟੀਆਂ ਮੋਟੀਆਂ ਗੱਲਾਂ, ਸੁਈਸਾਈਡ ਤਾਂ ਅਣਗਿਣਤ ਤਰੀਕੇ ਦੇ ਨਾਲ ਨੇ, ਕਈ ਵਾਰੀ ਮੈਨੂੰ ਯਾਦ ਹੈ ਚੂਹੇ ਮਾਰਨ ਦੀਆਂ ਦਵਾਈਆਂ ਇੰਡੀਆ 'ਚ ਹੁੰਦੀਆਂ, ਉਹ ਖਾ ਕੇ ਲੋਕ ਮਰ ਗਏ, ਜੇ ਬਾਅਦ ਦੇ ਵਿੱਚ ਬਲੈਡਿੰਗ ਚੱਲਦੀ ਹੈ, ਕਈ ਵਾਰੀ ਹੈਂਗਿੰਗ ਜਿਹੜੀ ਹੈਗੀ ਲਮਕ ਦਿੰਦੇ ਨੇ, ਕੋਈ ਦਰਖਤ ਨਾਲ ਲਮਕ ਗਿਆ, ਕੋਈ ਪੱਖੇ ਨਾਲ ਲਮਕ ਗਿਆ, ਗੋਟੇ ਨਾਲ ਲਮਕ ਗਿਆ, ਇਸ ਤਰ੍ਹਾਂ ਹੀ ਪੈਸਟੀਸਾਈਡ ਪੋਇਜ਼ਨਿੰਗ, ਅਸੀਂ ਕੋਈ ਸਭ ਜਿਹੜੀਆਂ ਜ਼ਹਿਰੀਲੀਆਂ ਹੁੰਦੀਆਂ ਦਵਾਈਆਂ ਉਹ ਖਾ ਲੈਂਦੇ ਹਾਂ, ਫਿਰ ਫਾਇਰ ਆਰਮ ਬੰਦੂਕ ਹੈ, ਰਿਵੋਲਵਰ ਹੈ, ਇਹਨਾਂ ਨਾਲ ਵੀ ਲੋਕ ਫਟਾਫਟ ਆਪਣੇ ਗੋਲੀ ਰੱਖੀ ਆਪਣੇ ਢਿੱਡ 'ਤੇ ਮਾਰ ਲਈ, ਮੱਥੇ 'ਤੇ ਮਾਰ ਲਈ, ਅੱਖ 'ਤੇ ਮਾਰ ਲਈ, ਇਹਦੇ ਕਰਕੇ ਵੀ ਇਸ ਤਰੀਕੇ ਨਾਲ ਹੀ ਮਰਦੇ ਨੇ, ਕਈ ਵਾਰੀ ਕਾਰ ਜਿਹੜਾ ਐਗਜ਼ੌਸਟ ਛੱਡ ਲੈਂਦੇ ਨੇ, ਮੈਨੂੰ ਯਾਦ ਆ, ਮੈਨੂੰ ਇਹ ਗੱਲ ਮੈਂ ਤਾਂ ਗੱਲ ਕੀ ਹੈ ਕਿਉਂਕਿ ਮੈਂ ਜਾਣਦਾ ਬੰਦੇ ਨੂੰ ਜਿਹਨੇ ਕਾਰ ਐਗਜ਼ੌਸਟ ਆਪਣੇ ਗਰਾਜ ਦੇ ਵਿੱਚ ਕਾਰ ਨੂੰ ਔਨ ਕਰੀ ਰੱਖਿਆ, ਕਿਉਂਕਿ ਮਿੱਠੀ ਮਿੱਠੀ ਸੁਗੰਧ ਆਉਂਦੀ ਹੈ ਜਿਹੜੀ ਆਪਣੀ ਗੈਸ ਫੁੱਕਦੀ ਹੈ, ਉਹ ਸਾਰੀ ਅੱਧ ਉਹਦੇ ਵਿੱਚ ਬੈਠਾ ਰਿਹਾ, ਉਹਦੀ ਗੈਸ ਨਾਲ ਉਹਦੀ ਡੈਥ ਹੋ ਗਈ ਹੈ, ਸੁਈਸਾਈਡ ਕਰ ਲਿਆ, ਸੁਈਸਾਈਡ ਹੀ ਹੈ ਅਸਲ 'ਚ। ਕਈ ਵਾਰੀ ਓਵਰਡੋਜ਼ ਕਰ ਲੈਂਦੇ ਅਸੀਂ, ਓਵਰਡੋਜ਼ ਦੇਖੋ ਨਾ, ਜਿਵੇਂ ਮਾਈਕਲ ਜੈਕਸਨ ਸੀਗਾ, ਦੁਨੀਆਂ ਦਾ ਸਭ ਤੋਂ ਪਾਪੂਲਰ ਡਾਂਸਰ ਸੀਗਾ, ਉਹਦੀ ਦੋ ਕੁ ਉਹਦੀਆਂ ਪ੍ਰੋਬਲਮਾਂ ਸੀਗੀਆਂ, ਜਿੱਥੇ ਉਹਦਾ ਰੰਗ ਬੜਾ ਕਾਲਾ ਸੀਗਾ, ਜਿਹਨੇ ਜਦੋਂ ਅਸਲੀ ਜਿਹੜਾ ਸੀਗਾ ਮਾਈਕਲ ਜੈਕਸਨ, ਉਹਨੇ ਬਾਅਦ ਦੇ ਵਿੱਚ ਕਿਸੇ ਨੇ ਉਹਨੂੰ ਕਹਿਤਾ ਵੀ ਜੈਕਸਨ ਤੂੰ ਜਿਹੜਾ ਹੈਗਾ ਵੀ ਯੂ ਆਰ ਵੈਰੀ ਐਕਸਪਰਟ, ਯੂ ਆਰ ਵਨ ਆਫ ਦਾ ਟੋਪ ਇਨ ਦਾ ਵਰਲਡ ਐਜ ਏ ਡਾਂਸਰ, ਬਟ ਯੂਅਰ ਕਲਰ ਇਜ਼ ਬਲੈਕ, ਤੇਰਾ ਰੰਗ ਅਗਲੀ ਹੈ। ਉਹਨੇ ਕੀ ਕੀਤਾ, 10 ਵਾਰੀ ਜਾਂ 7 ਜਾਂ 10 ਵਾਰੀ ਉਹਨੇ ਫੇਸ ਦੀ ਆਪਣੀ ਸਰਜਰੀ ਕਰਾ ਕੇ ਚਿੱਟਾ ਰੰਗ ਕੱਢਿਆ, ਪਰ ਨਸ਼ੇ ਦਾ ਆਦੀ ਸੀ, ਤੁਹਾਨੂੰ ਪਤਾ ਹੀ ਆ ਜਦੋਂ ਡੈਥ ਹੋਈ ਉਹਨੂੰ ਕੀ ਸੀ, ਲੋਕ ਹੱਥ ਮਿਲਾਉਣ ਨੂੰ ਤਰਸਦੇ ਸੀ, ਅਤੇ ਸਾਡੇ ਇੰਡੀਆ ਦੇ ਬਾਲੀਵੁੱਡ ਦੇ ਜਿਹੜੇ ਐਕਟਰ ਨੇ ਇਹ ਹੱਥ ਮਿਲਾਉਣ ਨੂੰ ਵੀ ਤਰਦੇ ਸੀ, ਕੋਈ ਉਹਦੇ ਕੋਲ ਪੈਸੇ ਦਾ ਕੋਈ ਹਿਸਾਬ ਕਿਤਾਬ ਨਹੀਂ, 20 ਤਾਂ ਬੰਦੇ ਪਿੱਛੇ ਸਿਕਿਉਰਿਟੀ ਗਾਰਡ ਦੇ ਹੁੰਦੇ ਸੀਗੇ, ਕਿੱਡੇ ਕਿੱਡੇ ਮੈਲ ਨੇ, ਉਹ ਤੁਸੀਂ ਦੇਖ ਲਓ, ਉਹਨੇ ਓਵਰਡੋਜ਼ ਕੀ ਨਸ਼ੇ ਨਾਲ ਆਪਣੇ ਆਪ ਨੂੰ ਖਤਮ ਕਰ ਲਿਆ। ਸੋ ਇਸ ਕਰਕੇ ਕੋਈ ਜੰਪ ਕਰ ਲੈਂਦੇ ਪਹਾੜਾਂ 'ਤੇ ਜਾ ਕੇ, ਨੈਗਰਾ ਫਾਲਸ 'ਤੇ ਆਪਾਂ ਨੂੰ ਇੱਕ ਤਕਰੀਬਨ ਸਾਲ 'ਚ ਇੱਕ ਅੱਧੀ ਕਹਾਣੀ ਮਿਲੀ ਜਾਂਦੀ ਹੈ ਕਿ ਨੈਗਰਾ ਫਾਲਸ ਗਏ, ਉੱਥੇ ਜਾ ਕੇ ਪਾਣੀ ਜੰਪ ਕਰ ਲਿਆ, ਕਿਉਂਕਿ ਬੰਦਾ ਦੁਖੀ ਹੁੰਦਾ, ਔਰ ਕੰਨ ਜਾਂ ਕਈ ਵਾਰੀ ਕਾਰ ਹੀ ਜਾ ਕੇ ਕਾਰ 'ਚ ਮਾਰਦੇ ਨੇ, ਹਾਂਜੀ। ਸੋ ਇਸੇ ਤਰ੍ਹਾਂ ਕਿਉਂ ਕਰਦੇ ਨੇ, ਕਿਉਂਕਿ ਸਾਨੂੰ ਇਹ ਗੱਲ ਦਾ ਯਕੀਨ ਨਹੀਂ ਹੈਗਾ ਕਿ ਜ਼ਿੰਦਗੀ ਇਹਦੇ ਵਿੱਚ ਹੈ ਵੀ ਸਾਡੇ ਕੋਲ ਹੱਲ ਨਹੀਂ ਲੱਭਦਾ, ਪਰ ਮੇਰੀ ਇਹ ਹੱਥ ਜੋੜ ਕੇ ਸਭ ਨੂੰ ਬੇਨਤੀ ਹੈ ਕਿ ਜਿੰਨੀ ਮਰਜ਼ੀ ਮੁਸ਼ਕਲ ਆ ਜੇ ਤੁਸੀਂ ਪਰਮਾਤਮਾ 'ਚ ਭਰੋਸਾ ਰੱਖੋ, ਜਿਹੜੇ ਵੀ ਅੱਲਾ ਵਾਹਿਗੁਰੂ ਪਰਮਾਤਮਾ ਨੂੰ ਮੰਨਦੇ ਹੋ ਉਹ 'ਚ ਭਰੋਸਾ ਰੱਖੋ, ਮੈਡੀਟੇਸ਼ਨ ਕਰੋ, ਤੁਹਾਨੂੰ ਜਦੋਂ ਚੌਂਕੜੀ ਮਾਰੋਗੇ ਕੋਈ ਨਾ ਕੋਈ ਹੱਲ ਲੱਭ ਜੂਗਾ। ਜੇ ਹੱਲ ਬਹੁਤ ਹੀ ਨਹੀਂ ਤਾਂ ਮਾਲਕ ਦੇਖੋ, ਜੇ ਮਾਲਕ ਜਾਣਦਾ ਵੀ ਨਹੀਂ ਹੈਗਾ, ਚਲੋ ਤੈਨੂੰ ਕਿਸੇ ਪਾਸੇ ਨੂੰ ਇੱਥੋਂ ਤੂੰ ਚਲੇ ਜਾ, ਹੈ ਨਾ, ਆਪੀ ਬਾਅਦ 'ਚ ਹੋਊਗਾ, ਕਿਤੇ ਹੋ ਜਾ ਕੇ ਤੇਰੇ ਕੋਲ ਰੱਬ ਨੇ ਹੱਥ ਪੈਰ ਦਿੱਤੇ ਨੇ, ਕਦੇ ਜਾ ਕੇ ਹੋਰ ਨੌਕਰੀ ਕਰ ਲੈ ਮਾੜੀ ਮੋਟੀ, ਅਤੇ ਸਭ ਦੀ ਤੈਨੂੰ ਤਾਂ ਹੁਣ ਪੈਸੇ ਦਾ ਜਿੰਨੀ ਥੋੜ੍ਹੀ ਮੋਟੀ ਜ਼ਿੰਦਗੀ ਹੈ, ਬੰਦਾ ਉੱਥੇ ਕੱਟ ਲੈਂਦਾ ਘੱਟੋ ਘੱਟ, ਰਾਤ ਨੂੰ ਆਰਾਮ ਨਾਲ ਤਾਂ ਰੋਟੀ ਖਾਊਗਾ, ਕੋਈ ਟੋਕੂਗਾ ਤਾਂ ਨਹੀਂ, ਕੋਈ ਇਸ ਬੇਇੱਜ਼ਤੀ ਤਾਂ ਨਹੀਂ, ਕਦੇ ਕੋਈ ਝਿੜਕਾ ਨਹੀਂ, ਬੱਚੇ ਵੱਡੇ ਹੁੰਦੇ ਨੇ ਉਹ ਵੀ ਆਪਣੇ ਲੈਵਲ 'ਤੇ ਸੋਚਦੇ ਨੇ। ਸੋ ਉਸ ਕਰਕੇ ਕੀ ਹੈ ਕਿ ਸਾਨੂੰ ਸੁਈਸਾਈਡ ਨਹੀਂ ਕਰਨਾ ਚਾਹੀਦਾ, ਸੁਈਸਾਈਡ ਨਹੀਂ ਕਰਨਾ ਚਾਹੀਦਾ, ਕਿਉਂਕਿ ਹਰ ਜਿੱਡੀ ਮਰਜ਼ੀ ਮੁਸ਼ਕਲ ਹੋਵੇ ਉਹਦਾ ਕੋਈ ਨਾ ਕੋਈ ਹੱਲ ਹੈ। ਜਿਸ ਤਰ੍ਹਾਂ ਕਿਸੇ ਸ਼ਾਇਰ ਨੇ ਕਿਹਾ ਸੀਗਾ, ਮੇਰਾ ਮਾਲਿਕ ਸਾਥ ਹੈ मेरा मालिक मतलब रब नू कह रहा मेरा मालिक साथ है तो मुश्किलों का हल भी निकलेगा। अगर मेरा मालिक अगर नहीं है जे लोग जेडे मेडिटेशन कर रहे हैं अगर अगर दिन मैं खत्म कर देना मेरा मालिक साथ है तो मुश्किलों का हल भी निकलेगा। जमीन बंजर है तो क्या जहीं से जल भी निकलेगा। पानी बंजर जमीन च कहते ना पानी निकलना कहना जे परमात्मा चाहे ता वह बंजर जमीन चो पानी भी कढ सकदा है। मेरा मालिक साथ है तो मुसीबतों का हल भी निकलेगा। जमीन बंजर है तो क्या जहीं से जल भी निकलेगा। ना हो मायूस ना हो मायूस ना तू घबरा भरोसा रख तू मालक पर इन्हीं रातों के दामन से सुनहरा हल भी निकलेगा। सो सानू कदे भी आस नहीं छड़नी चाहिए। सो उदे विच यह है कि जदों बंदा सुइसाइड करता है वह जो मतलब सुइसाइड करन लगे कुछ गल्लां दा राइट वे तुसीं एक्शन कर सकदे हो। पहली गल तो यह है जदों किसी बंदे दे दिमाग दे विच कुड़ी दे मुंडे दे बाप दे बुढ़े दे जिदे मर्जी दिमाग चा भी मैं तो हुण एक्सीडेंट कर देना कार मार देनी जां मैं उत्थों नैगरा फॉल्स तो छाल मार देनी जां गर्दन च पा लिया फाह भी मैं हुण इहने थल्ले कुर्सी दे लत मार के सिर देने फाह हो जूगा। वह जिहड़े कुछ सैकेंड हुंदे ने उहदे लई सानू हरेक बंदे नूं यह करना चाहीदा है कि घट्टो घट पहली गल तो कहो डोंट डू राइट नाउ। वह कहो भी चल ऐ करदे आ इक मौका होर दिंदे आ हाले नहीं करते चलो एक बार जी मेरी कोई प्रॉब्लम है एक बार होर ट्राई करके देखते हैं ओह एक बार मौका दो डोंट डू राइट वे। तो दूजी गल ये ख्याल रखो भी जिहड़ियां असी शराब पी के या ड्रग्स खा के बहुत ज्यादा शराबी होकर काम करते हैं तो उस वेले जो काम होंगे ने उनको भी आप शराब नहीं पीते पहला शराब शुरू जो आप ठंडे च हो ना बिना उदो सोचा भी आपू करना चाहिए सुइसाइड नहीं करना चाहिए। फिर तीजी गल यह है भी हमेशा मेक यूर होम सेफ जिहड़े घर दे विच असीं फिर ड्रग्स भी रखते ना भी इहनूं लै लांगे ओवरडोज मर जांगे आप बंदूक रख ली रिवॉल्वर रख ली हाँ जी जां कोई चूहे मार दियां दवाइयां रख लियां पेस्टिसाइड कोई रख लियां इहनूं घर चों रिमूव कर दिओ तां कि जदों भी कितें ख्याल आवे चीज़ ना मिले। जदों असीं बहुत परेशान होए जिहड़ी चीज़ सामने पई आ फिर साडे कोल कोई चॉइस नहीं हुंदी। फिर हैगा कि हमेशा कोशिश करो भी जे मैं मेरे हुण दिमाग च आ गया श्री देवी दे दिमाग च आ गया कि मैं सुइसाइड करना है तो घट्टो घट फोन साडे कोल ने टैक्सट हुंदे ने अपने जिहड़ा भी तुसीं क्लोज समझदे हो उहदे नाल शेयर कर लो एक वारी कि भी मैं आह गल है तो मैं हुण मैं घरों दुखी हाँ जां मैं मैनूं नौकरी नहीं मिली जां गरीबी है मेरे कोल जां मैनूं पॉलिटिशन ने तंग किया जां मेरे स्कूल च बुलिंग हो रही है जां मैनूं कोई पावर नहीं मिली जां मेरे नाल इनजस्टिस हो गया कोर्ट ने करता जां मेरी मेरा कोई रेप हो गया है जी तो मैं तो हुण मरन लग्या। तो उस वेले तुसीं किसी जिहड़ा क्लोज बेवकूफ बंदे नाल ना जिहड़ा तुहाडा कोई सच्चा मित्र होवे सच्चा मित्र होना चाहिए दूजे मित्र ने उह तां फिर इगनोर ही करदा नहीं फोन ही बंद कर दिओ उह होर भड़का आंदे वी देख लै तेरी मर्जी आ उह जरूर मरवाउणगे उहनूं। सो चंगे फ्रेंड नाल अपनी गल शेयर करो जिस तरह एक मुंडा जिहड़ा नौजवान सी गरीब सीगा पढ़िया लिखिया सीगा नौकरी ना मिले उहनूं उहने सोचा भी जिंदगी च रहिण दा तां कोई फायदा नहीं भी जाके उपरों छाल मारीए पहाड़ तों उह पहाड़ दे उपर गया जो छाल मारन लग्या उहदा पिछे इक बंदा खड़ा उहने बाण फड़ लिया कहिंदा नौजवान की करदा तूं वह कहना मैं मरन लग्या छाल मार कहना क्यों मरना कहना तेने की लेना मैं मरूंगा कहना तू मैं गलता दस दे भी कारण की है फिर तू एक मिनट बाद मार छाल मार ली मैं तेन कड़ा रोकन लग्या शायद जे तू मेनू कारण दस की है हो सकता जो जिदे पिछे तू छाल मार दें जिदे पिछे तू सुइसाइड कर दें हो सकता मेरे को हल हो कहना जी फिर जो उन्हें टेंशन डाइवर्ट की वह कहना भी मैं बहुत गरीब हाँ पढ़िया लिखिया नौकरी कोई मैं मिलती नहीं पैसा मेरे को है नहीं कोई मैं छोटा मोटा व्यापार कर ला दोस्त जो मेरे नाल मखौल करते हैं घर के मैं सवेरे उठ के ताने देंगे ने मेरे माँ बाप भी तू इन्ना पढ़ के पढ़ गया तो नौकरी नहीं मिलती फलाने बंदे नौकरी मिल गई तिमके बंदे नौकरी मिल गई सिफारश है यदि सिफारश है कहना फिर मैं जिंदगी तो मैं सोचा भी मैं फेस नहीं कर सकता हूं मैं छाल मारना है कहना बस इन्नी गल है गरीबी करके तेन पैसा चाहिए ना कहना एक मेरा दोस्त है वह रणजीत सिंह के टाइम की गल है महाराजा रणजीत सिंह मैं तो वैसे सिंबोलिक ही बनाई है गलू समझाने के लिए हकीकत नहीं है। सो वह कहते मेरे फ्रेंड महाराजा रणजीत सिंह एक कख चाहिए है तेरी वो तेन लख रुपया दे दू कह लख रुपया वो कहना हाँ लख दे दू हूँ उन्होंने जमाने च लख की बड़ी कीमत सी कहना मैं तेन हूं दवा दाना तेरे को दो अखा ने नाले तो तू तो जंप करके सुइसाइड करके अपने शरीर को खत्म ही करना है क्यों ना तू एक लख रुपया उन्होंने एक अख कढ़ के दे दे बाकी शरीर तो तेरे को ही है सारी जिंदगी कमरे च बह के ना कोई नौकरी करने की लोड़ है ना कुछ करनी उस टाइम की गल कर ला लख रुपये तो जिवें हुण आपां कह दिए भी अरब रुपया हो गया दस पचास करोड़ हो गया। सो कहते तेन लख रुपया दवा देना वह कहना ठीक है वह जो कोई बंदा पिछे जी जो संत कह लो फकीर कह लो कोई परमात्मा बंदा कह लो अचानक जिम्मे कहते परमात्मा कोई किसी ना किसी भेज दिता जे जरिया बना दिता बचाने लो मूहरे च लै गया वह मुंडा से जो मरना सुइसाइड करना चाहता से उन्हें अपने अख ते हथ रखिया जो रखिया तो पहला खब्बी हाथ रख लिया देखा दुबी ए तो अद्धी दुनिया दी मैनू ਫਿਰ ਉਹਨੇ ਦਿਮਾਗ ਚ ਆ ਵੀ ਹੌਸਲਾ ਮੇਰੀ ਸੱਜੀ ਅੱਖ ਲਵੇ, ਉਹਨੇ ਸੱਜੀ ਅੱਖ ਤੇ ਹੱਥ ਰੱਖ ਲਿਆ ਤੇ ਦੇਖਿਆ ਅੱਧੀ ਦੁਨੀਆ। ਉਹ ਕਹਿੰਦਾ ਯਾਰ ਜੇ ਉਹਨੇ ਦੋਨੇ ਮੇਰੀਆਂ ਅੱਖਾਂ ਲੈ ਲਈਆਂ, ਪੈਸੇ ਹੋਰ ਦੇਤੇ, ਕਹਿੰਦਾ ਫਿਰ ਤਾਂ ਮੈਨੂੰ ਸਾਰਾ ਕੁਝ ਦੇਣਾ ਨੀ, ਮੈਨੂੰ ਫਿਰ ਜ਼ਿੰਦਗੀ ਦਾ ਕੀ ਫਾਇਦਾ। ਤੇ ਉਹ ਉੱਥੇ ਰੁਕ ਗਿਆ। ਉਹ ਬੰਦਾ ਕਹਿੰਦਾ ਜਿਹੜਾ ਮੂਰਲਾ ਸੀ, ਕਹਿੰਦਾ ਕੀ ਗੱਲ ਰੁਕ ਗਿਆ? ਕਹਿੰਦਾ ਮੈਨੂੰ ਤਾਂ ਯਾਰ ਪਤਾ ਹੀ ਨਹੀਂ ਸੀਗਾ ਵੀ ਮੇਰੀ ਜਿਹੜੇ ਸਰੀਰ ਦੀ ਇੰਨੀ ਕੀਮਤ ਹੈ, ਤੇ ਜੇ ਮੈਂ ਅੱਖਾਂ ਦੇ ਤੀਆਂ ਮੈਨੂੰ ਜੋ ਪੈਸੇ ਵੀ ਮਿਲ ਗਏ, ਮੈਂ ਉਹ ਪੈਸੇ ਵੀ ਕੀ ਕਰੂੰਗਾ, ਮੈਂ ਜੋ ਜ਼ਿੰਦਗੀ ਦੀ ਇੰਜੋਇਮੈਂਟ ਨਹੀਂ ਕਰ ਸਕਿਆ। ਕਹਿੰਦਾ ਮੈਂ ਇਰਾਦਾ ਤਿਆਗ ਕਰਤਾ, ਮੈਂ ਹੁਣ ਸੁਈਸਾਈਡ ਵੀ ਨਹੀਂ ਕਰਨਾ। ਹੁਣ ਜੇ ਮੇਰੇ ਕੋਲ ਸਰੀਰ 'ਚ ਅੱਖਾਂ ਵੀ ਰੱਬ ਨੇ ਦਿੱਤੀਆਂ, ਹੱਥ ਵੀ ਦਿੱਤੇ ਨੇ, ਪੈਰ ਵੀ ਦਿੱਤੇ ਨੇ, ਕਿਡਨੀਆਂ ਵੀ ਦਿੱਤੀਆਂ ਹੈਲਦੀ ਆ, ਨਾ ਸ਼ੂਗਰ ਦੀ ਪ੍ਰੋਬਲਮ ਹੈ, ਨਾ ਬਲੱਡ ਪ੍ਰੈਸ਼ਰ ਦੀ ਆ, ਨਾ ਕੋਈ ਮੇਰੇ ਕੋਲ ਹੋਰ ਮੈਂਟਲ ਡਿਸਟਰਬੈਂਸ ਹੈ। ਮੈਂ ਜਿੰਨਾ ਕਿ ਜਿੰਨੀ ਵੀ ਅੱਜ ਤੋਂ ਮੈਂ ਪਹਿਲਾਂ ਸੋਚਦਾ ਸੀ ਮੈਂ MA ਪੜ੍ਹਿਆ ਜਾਂ PhD ਕੀਤੀ ਹੈ, ਮੈਂ ਨੌਕਰੀ ਉਹੀ ਚਾਹੀਦੀ ਹੈ। ਹੁਣ ਮੈਂ ਆਲੂਆਂ ਦੀ ਰੇਹੜੀ ਲੈ ਲੂੰਗਾ, ਪਕੌੜਿਆਂ ਦੀ ਕਰ ਲੂੰ, ਥੋੜ੍ਹਾ ਥੋੜ੍ਹਾ ਕਰਕੇ ਮੇਰੇ ਕੋਲ ਗੁਣ ਤਾਂ ਹੈਗਾ, ਮੈਂ ਆਪੀ ਆਪਣੀ ਜ਼ਿੰਦਗੀ ਨੂੰ ਕਰੂੰਗਾ। ਉਹਨੇ ਜਿਹੜੇ ਸੀਗਾ ਸੁਈਸਾਈਡ ਦਾ ਜਿਹੜਾ ਸੀਗਾ ਉਹ ਇਰਾਦਾ ਤਿਆਗ ਦਿੱਤਾ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਅਸੀਂ ਜਦੋਂ ਕਿਸੇ ਨਾਲ ਸ਼ੇਅਰ ਕਰਦੇ ਹਾਂ, ਜਦੋਂ ਅਸੀਂ ਕਿਸੇ ਨਾਲ ਸ਼ੇਅਰ ਕਰਦੇ ਹਾਂ ਤਾਂ ਸਾਡੀ ਉਹ ਜਿਹੜੀ ਸੁਈਸਾਈਡ ਕਰਨ ਦਾ ਰਾਈਟ ਵੇ ਜਿਹੜਾ ਆਈਡੀਆ ਹੁੰਦਾ ਅਤੇ ਉਹ ਅਸੀਂ ਤਿਆਗ ਦਿੰਦੇ ਹਾਂ। ਸੋ ਕੋਸ਼ਿਸ਼ ਕਰੀਏ ਅਸੀਂ ਕਿ ਆਪਣੀ ਮੈਡੀਟੇਸ਼ਨ ਜ਼ਰੂਰ ਕਰੋ। ਜਿਸ ਤਰ੍ਹਾਂ ਉਸ ਬੰਦੇ ਨੇ ਕਿਹਾ ਵੀ ਕੋਸ਼ਿਸ਼ ਜਿਹੜੀ ਹੈ ਉਹ ਇਸ ਕਰਕੇ ਆਪਾਂ ਕਰਦੇ ਹਾਂ, ਜਦੋਂ ਅਸੀਂ ਪਾਠ 'ਤੇ ਬੈਠਦੇ ਹਾਂ, ਤੁਸੀਂ ਮੈਨੂੰ ਇਹ ਨਾ ਕਿਉਂਕਿ ਮੈਂ ਬਹੁਤ ਧਰਮਾਤਮਾ ਬੰਦਾ, ਮੈਂ ਤਾਂ ਵੈਸੇ ਜੋ ਜਿੰਨੀ ਕੁ ਮੇਰੀ ਸਮਝ ਹੈ ਮੈਂ ਗੱਲ ਕਹਿ ਰਿਹਾ ਕਿ ਜਦੋਂ ਅਸੀਂ ਪਾਠ ਕਰਾਂਗੇ, ਮੈਡੀਟੇਸ਼ਨ ਕਰਾਂਗੇ, ਉਸ ਪਰਮਾਤਮਾ ਨੂੰ ਯਾਦ ਕਰਾਂਗੇ ਤਾਂ ਉਹ ਸਾਡੇ 'ਤੇ ਹਮੇਸ਼ਾ ਬਖਸ਼ਿਸ਼ ਕਰਦਾ। ਪਰ ਅਸੀਂ ਜਿਹੜੇ ਹੈਗੇ ਗੱਲ, ਅਸੀਂ ਆਪਣੀਆਂ ਜਾਤਾਂ ਪਾਤਾਂ ਨਹੀਂ ਛੱਡਦੇ। ਅਸੀਂ ਜੇ ਸਾਡੀ ਹਜ਼ਾਰ ਗੱਲਾਂ ਪੂਰੀਆਂ ਹੋ ਜਾਣ, ਪਰਮਾਤਮਾ ਪੂਰੀਆਂ ਕਰਦੇ, ਜੇ ਇੱਕ ਗੱਲ ਨਾ ਪੂਰੀ ਕਰੇ ਤਾਂ ਅਸੀਂ ਨਾਰਾਜ਼ ਹੋ ਜਾਂਦੇ ਹਾਂ। ਹਾਂਜੀ, ਪਰ ਅਸੀਂ ਕਿੰਨੀਆਂ ਰੋਜ਼ਾਨਾ ਦਿਨ ਦੇ ਵਿੱਚ ਤਲਾਕੀਆਂ, ਹੇਰਾ ਫੇਰੀਆਂ, ਬੇਈਮਾਨੀਆਂ, ਝੂਠ, ਫਰੇਬ, ਤੂਫਾਨ ਸਭ ਕੁਛ ਕਰਦੇ ਹਾਂ। ਪਰਮਾਤਮਾ ਉਹ ਵੀ ਬਖਸ਼ਿੰਦਾ, ਉਹ ਬਖਸ਼ ਦਿੰਦਾ। ਪਰ ਜੇ ਉਹ ਸਾਡੀ ਇੱਕ ਫਰਿਆਦ ਨਾ ਪੂਰੀ ਕਰੇ ਤੇ ਅਸੀਂ ਕਹਿੰਦਾ ਨਹੀਂ ਨਹੀਂ ਰੱਬ ਰੂਪ ਕੋਈ ਨਹੀਂ ਹੈ ਜੀ, ਮੈਂ ਨਹੀਂ ਜਾਣਾ ਮਾਤਾ ਦੀ ਚੌਥੇ ਡੰਡੌਤ ਕਰਨ ਜਾਣਾ, ਮੈਂ ਨਹੀਂ ਗੁਰੂ ਨੂੰ ਮੰਨਣਾ, ਮੈਂ ਨਹੀਂ ਡੇਰੇ ਜਾਣਾ, ਮੈਂ ਨਹੀਂ ਉੱਥੇ ਹਰਿਮੰਦਰ ਸਾਹਿਬ ਜਾਣਾ, ਮੇਰੀ ਤਾਂ ਮੰਗ ਹੀ ਨਹੀਂ ਪੂਰੀ ਹੋਈ। ਹਜ਼ਾਰਾਂ ਗਲਤੀਆਂ ਨੂੰ ਰੱਬ ਇਗਨੋਰ ਕਰਦਾ ਤੇ ਜੇ ਇੱਕ ਮੰਗ ਪੂਰੀ ਨਾ ਹੋਵੇ ਤੇ ਅਸੀਂ ਉਹਦੇ ਨਾਲ ਨਾਰਾਜ਼ ਹੋ ਜਾਂਦੇ ਹਾਂ। ਸੋ ਇਸੇ ਕਰਕੇ ਤਾਂ ਕਿਹਾ ਗਿਆ ਨਾ ਕਿ ਪਰਮਾਤਮਾ ਨੂੰ ਕਿ ਮੈਂ ਤਾਂ ਨਹੀਂ ਛੋੜਤਾ ਤੇਰੇ ਲੱਖੋਂ ਗੁਨਾਹ ਕਬੂਰੀ ਪਰ, ਕਬੂਰੀ ਹੁੰਦਾ ਵੀ ਜੇ ਤੂੰ ਲੱਖਾਂ ਗੁਨਾਹ ਕਰਦਾ, ਮੈਂ ਤਾਂ ਨਹੀਂ ਛੋੜਤਾ ਤੇਰੇ ਲੱਖੋਂ ਗੁਨਾਹ ਕਬੂਰੀ ਪਰ, ਮਗਰ ਤੂੰ ਭੂਲ ਜਾਤਾ ਹੈ ਤੇਰੀ ਏਕ ਫਰਿਆਦ ਨਾ ਪੂਰੀ ਹੋਣੇ ਪਰ। ਸਾਡੀ ਇੱਕ ਫਰਿਆਦ ਨਹੀਂ ਪੂਰੀ ਹੁੰਦੀ, ਅਸੀਂ ਬਸ ਨਾਰਾਜ਼ ਹੋ ਜਾਂਦੇ, ਅਸੀਂ ਕਹਿੰਦੇ ਰੱਬ ਰੂਪ ਬਣਾਉਣ ਦੀ ਕੋਈ ਚੀਜ਼ ਨਹੀਂ ਹੈ। ਸੋ ਕੋਸ਼ਿਸ਼ ਅਸੀਂ ਕਰੀਏ ਕਿ ਮੈਡੀਟੇਸ਼ਨ ਵੱਧ ਤੋਂ ਵੱਧ ਕਰੀਏ। ਵੱਧ ਤੋਂ ਵੱਧ ਜਦੋਂ ਅਸੀਂ ਮੈਡੀਟੇਸ਼ਨ ਕਰਾਂਗੇ ਤੇ ਇਹ ਜਿਹੜੀਆਂ ਸਾਡੀਆਂ ਸੁਈਸਾਈਡ ਦੀਆਂ ਗੰਦੀਆਂ ਭਾਵਨਾਵਾਂ ਆਉਂਦੀਆਂ ਨੇ, ਸਾਨੂੰ ਉਹਦੇ ਤੋਂ ਸਾਨੂੰ ਤਾਕਤ ਮਿਲੂਗੀ ਵੀ ਸਾਡਾ ਦੁਨੀਆਂ 'ਚ ਕੋਈ ਨਹੀਂ, ਸਾਡਾ ਦੁਨੀਆਂ 'ਚ ਹੈਗਾ ਇੱਕ ਮਾਲਕ ਹੈ ਜਿਹੜਾ ਅਸਲੀ ਸਾਡਾ ਫਰੈਂਡ ਹੈ ਜਿਹਨੇ ਦੁੱਖ ਸੁੱਖ ਦੇ ਵਿੱਚ ਕੰਮ ਆਉਣਾ। ਬਾਕੀ ਤਾਂ ਸਾਰੀ ਦੁਨੀਆਂ ਇਸੇ ਤਰ੍ਹਾਂ ਚੱਲੀ ਜਾਂਦੇ, ਜਿਹੜੇ ਅਸੀਂ ਦੁਨੀਆਂ ਦੇ ਵਿੱਚ ਛਾਲਾਂ ਮਾਰਦੇ ਫਿਰਦੇ ਹਾਂ, ਉਹ ਮੈਂ ਸੇਠ ਦੀ ਗੱਲ ਸੁਣਾਈ ਸੀ, ਲੱਖਾਂ ਕਰੋੜਾਂ ਅਰਬਾਂ ਰੁਪਈਏ ਇਕੱਠੇ ਕਰ ਲਏ, ਵੱਡੇ ਵੱਡੇ ਮਹਿਲ ਬਣਾ ਲਏ, ਵਧੀਆ ਗੱਡੀਆਂ ਰੱਖ ਲਈਆਂ, ਜੇ ਮੈਂਟਲ ਡਿਸਟਰਬ ਉਹਦਾ ਮੁੰਡਾ ਹੈ, ਇਕੱਲਾ ਹੀ ਮੁੰਡਾ ਸੀ, ਕੀ ਕਰੂਗਾ ਉਹਦੇ ਪੈਸਿਆਂ ਦਾ ਕੀ ਕਰੂਗਾ? ਜੇ ਅਸੀਂ ਰਾਏ ਨਹੀਂ ਕਰਦੇ ਆਪਣੀ ਦੁਨੀਆਂ ਤੋਂ, ਘੱਟੋ ਘੱਟ ਕੰਮ ਇਹਦਾ ਦੂਜੀ ਗੱਲ ਅੱਗੇ ਸੀ ਵੀ ਕੰਪਨੀ ਰੱਖੋ, ਚੰਗੀ ਕੰਪਨੀ ਰੱਖੋ ਜਿਹਦੇ ਨਾਲ ਸਾਨੂੰ ਇਸ ਤਰ੍ਹਾਂ ਦੇ ਵਿਚਾਰ ਨਹੀਂ ਆਉਣੇ। ਪਰ ਸੁਈਸਾਈਡ ਦੇ ਨਾ ਕੋਈ ਜਿਹੋ ਜਿਹੇ ਮਰਜ਼ੀ ਹਾਲਾਤ ਹੋ ਜਾਣ, ਸੁਈਸਾਈਡ ਨਾ ਕਰੋ, ਅਲੱਗ ਹੋ ਜਾਓ ਥੋੜ੍ਹਾ ਜਿਹਾ ਟਾਈਮ ਪਾ ਕੇ, ਅਲੱਗ ਦੂਜੇ ਨੂੰ ਅਹਿਸਾਸ ਕਰ ਲੂਗਾ। ਹਾਂਜੀ, ਸੋ ਇਸ ਕਰਕੇ ਹਮੇਸ਼ਾ ਸਾਨੂੰ ਜਦੋਂ ਵੀ ਸੁਈਸਾਈਡ ਆਵੇ ਤਾਂ ਵਿਚਾਰ ਥੋੜ੍ਹੀ ਜਿਹੀ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ, ਉਸ ਵੇਲੇ ਸਮਝਣ ਦੀ ਲੋੜ ਹੈ। ਕੀ ਸਮਝਣਾ ਚਾਹੁੰਦਾ? ਕਿ ਵੈਨ ਐਵਰ ਯੂ ਹੈਵ ਏ ਸੁਈਸਾਈਡਲ ਥਾਟ, ਵਟ ਵੀ ਨੀਡ ਟੂ ਨੋ, ਉਸ ਵੇਲੇ ਸਾਨੂੰ ਮਤਲਬ ਜਦੋਂ ਵਿਚਾਰ ਆ ਗਏ ਵੀ ਮੈਂ ਤਾਂ ਹੁਣ ਪੱਖੇ ਨਾਲ ਲਮਕਣਾ, ਕੋਠੇ ਤੋਂ ਛਾਲ ਮਾਰਨੀ, ਦਰਖਤ ਨਾਲ ਲਮਕਣਾ, ਆ ਜ਼ਹਿਰ ਦੀ ਪੁੜੀ ਖਾ ਲੈਣੀ ਹੈ, ਉਸ ਵੇਲੇ ਸਾਨੂੰ ਕੁਛ ਗੱਲਾਂ ਇੰਨੀ ਕੁ ਗੱਲ ਸਮਝ ਲੈਂਦੀ ਹੈ ਕਿ ਜਿਹੜੇ ਆ ਹੁਣ ਮੇਰੇ ਦਿਲ 'ਚ ਆਏ ਨਾ ਵੀ ਮੈਂ ਇੰਨਾ ਦੁਖੀ ਹਾਂ, ਮੈਂ ਘਰਦਿਆਂ ਤੋਂ ਦੁਖੀ ਹਾਂ, ਮੈਂ ਉਹ ਤੋਂ ਦੁਖੀ ਹਾਂ, ਮੈਂ ਸਕੂਲ 'ਚੋਂ ਦੁਖੀ ਹਾਂ, ਮੈਂ ਨੌਕਰੀ ਤੋਂ ਦੁਖੀ ਹਾਂ, ਗਰੀਬੀ ਤੋਂ ਦੁਖੀ ਹਾਂ, ਬੈਂਕ ਤੋਂ ਦੁਖੀ ਹਾਂ, ਗਵਰਨਮੈਂਟ ਤੋਂ ਦੁਖੀ ਹਾਂ, ਪੁਲਿਸ ਤੋਂ ਦੁਖੀ ਹਾਂ, ਕੋਰਟ ਤੋਂ ਦੁਖੀ ਹਾਂ, ਉਹ ਜਿਹੜੇ ਹਾਲਾਤ ਨੇ ਉਹ ਹਮੇਸ਼ਾ ਇਹ ਗੱਲ ਸਮਝ ਲਓ ਉਸ ਵੇਲੇ ਕਿ ਜਿਹੜੇ ਆਹ ਹਾਲਾਤ ਮੇਰੇ ਕੋਲ ਬਣੇ ਨੇ ਸਦਾ ਇੱਕੋ ਜਿਹੇ ਨਹੀਂ ਰਹਿੰਦੇ, ਇਹ ਅੱਜ ਨੇ, ਹੋ ਸਕਦਾ ਕੱਲ੍ਹ ਨੂੰ, ਪਰਸੋਂ, ਚੌਥੇ, ਇੱਕ ਹਫ਼ਤੇ ਨੂੰ ਚੇਂਜ ਹੋ ਜਾਣ। ਸੋ ਫਿਰ ਮਰਨ ਦੀ ਕੀ ਲੋੜ ਹੈ? ਯੂਅਰ ਇਮੋਸ਼ਨਸ ਆਰ ਨਾਟ ਫਿਕਸਡ, ਆਲਵੇਜ਼ ਚੇਂਜਿੰਗ, ਜਿਹੜੇ ਇਮੋਸ਼ਨਸ ਚੇਂਜ ਹੁੰਦੇ ਰਹਿੰਦੇ ਨੇ। ਸੋ ਇਸ ਕਰਕੇ ਇਮੋਸ਼ਨਸ ਨੂੰ ਸਾਨੂੰ ਉਸ ਵੇਲੇ ਕੰਟਰੋਲ ਕਰਨ ਦੀ ਲੋੜ ਹੈ। ਫਿਰ ਗੱਲ ਇਹ ਹੈ ਵੀ ਜੇ ਤੁਸੀਂ ਮਰ ਗਏ, ਸੁਸਾਈਡ ਕਰ ਲਿਆ, ਥੋੜ੍ਹਾ ਜਿਹਾ ਸੋਚੋ ਜਿਹਨੂੰ ਤੁਸੀਂ ਪਿਆਰ ਕਰਦੇ ਹੋ, ਤੁਹਾਡੀ ਵਾਈਫ ਹੈ ਜਾਂ ਤੁਹਾਡੇ ਬੱਚੇ ਨੇ ਜਾਂ ਤੁਹਾਡੇ ਪੋਤੇ ਨੇ ਜਾਂ ਤੁਹਾਡੇ ਦੋਹਤੇ ਨੇ ਜਾਂ ਤੁਹਾਡੀ ਮਾਂ ਹੈ ਜਾਂ ਤੁਹਾਡਾ ਬਾਪ ਹੈ, ਵੀ ਜੇ ਤੁਸੀਂ ਤਾਂ ਮਰ ਜਾਓਗੇ, ਉਹਨਾਂ ਵਿਚਾਰਿਆਂ 'ਤੇ ਕੀ ਹੋਊਗਾ ਜਿਹਨਾਂ ਨੇ ਜਨਮ ਦਿੱਤਾ ਸਾਨੂੰ ਜਾਂ ਕੁਛ ਕੀਤਾ, ਉਹਨਾਂ 'ਤੇ ਕੀ ਹੋਊਗਾ? ਵੀ ਉਹ ਜੇ ਉਹ ਤੁਸੀਂ ਕਿੰਨੇ ਵੀ ਦੁਖੀ ਹੋ, ਫਿਰ ਵੀ ਉਹ ਤੁਹਾਨੂੰ ਕਿਸੇ ਨਾ ਕਿਸੇ ਕਾਰਨ ਤੋਂ ਪਿਆਰ ਕਰਦੇ ਨੇ। ਸੋ ਇਸ ਕਰਕੇ ਥੋੜ੍ਹਾ ਜਿਹਾ ਮੌਕਾ ਹੋਰ ਦਿਓ, ਅੱਜ ਮੈਂ ਸੁਈਸਾਈਡ
ਵੀ ਆ ਜਿਹੜੀ ਮੇਰੇ ਕੋਲ ਮੁਸੀਬਤ ਆਈ ਹੈ, ਮੇਰੇ ਕੋਲ ਇੰਨੀ ਪਾਵਰ ਹੈ, ਮੇਰੇ 'ਚ ਇੰਨੀ ਯੋਗਤਾ ਹੈਗੀ ਵੀ ਜੇ ਆ ਗਈ ਤਾਂ ਮੈਂ ਇਹ ਡਿਫੀਕਲਟੀ ਜਿਹੜੀ ਆਈ ਹੈ ਆਈ ਕੈਨ ਡੂ ਆਈ, ਮੈਂ ਉਹਨੂੰ ਓਵਰ ਪਾਵਰ ਕਰ ਸਕਦਾ, ਉਹਨੂੰ ਖਤਮ ਕਰ ਸਕਦਾ, ਐਸੀ ਗੱਲ ਨਹੀਂ, ਮੈਂ ਮਿਹਨਤ ਕਰਾਂ ਜਿਹੜੀ ਇਹ ਪ੍ਰੋਬਲਮ ਹੈ ਪ੍ਰੋਬਲਮ ਖਤਮ ਕਰ ਸਕਦਾ। ਜਦੋਂ ਅਸੀਂ ਜੇ ਸਾਡੇ ਕੋਲ ਵਿਚਾਰ ਹੋਣਗੇ ਫਿਰ ਸਾਡਾ ਜਿਹੜਾ ਸੁਈਸਾਈਡ ਦਾ ਜਿਹੜਾ ਇਰਾਦਾ ਹੈ ਉਹ ਅਸੀਂ ਬਦਲ ਲੈਂਦੇ ਹਾਂ। ਸੋ ਇਸ ਤਰ੍ਹਾਂ ਦੀਆਂ ਮੈਂ ਕੋਈ ਹਲਕੀਆਂ ਫੁਲਕੀਆਂ ਜਿਹੀਆਂ ਗੱਲਾਂ ਕੀਤੀਆਂ ਬਈ, ਕਿਉਂਕਿ ਗੱਲ ਮੇਰੀ ਇਹ ਚੱਲ ਰਹੀ ਸੀਗੀ ਵੀ ਸ਼ਾਇਦ ਫਾਦਰਸ ਡੇ ਹੈ, ਸੋ ਫਾਦਰਸ ਡੇ ਦੇ ਲਈ ਇਹ ਸ਼ਾਇਦ ਕਿਸੇ ਦੇ ਕੰਮ ਆ ਜਾਣ ਗੱਲਾਂ। ਸੋ ਸਾਨੂੰ ਸਾਰਿਆਂ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਸ ਜਿਹੜੀ ਹੈ ਮਨੁੱਖਾ ਜਨਮ ਹੈ ਜਿਹੜਾ ਕਿ ਟੌਪ ਆਫ ਦਾ ਕ੍ਰੀਏਸ਼ਨ ਹੈ, ਸੋ ਇਸ ਦੀ ਇੰਪੋਰਟੈਂਸ ਨੂੰ ਸਮਝੀਏ ਅਸੀਂ। ਜੇ ਕੋਈ ਸਾਡੇ ਕੋਲ ਬਾਹਰ ਪ੍ਰੋਬਲਮ ਆ ਗਈਆਂ, ਸੋਚੋ ਵੀ ਸਾਡੇ ਕੋਲ ਬਹੁਤ ਕੁਛ ਹੈ ਅਤੇ ਬਹੁਤ ਕੁਛ ਅੰਦਰੋਂ ਲੱਭਣ ਲਈ, ਜਿੰਨੀਆਂ ਮਰਜ਼ੀ ਤੁਸੀਂ ਡਿਗਣ, ਲੇਕਿਨ ਅੰਦਰ ਲੱਭਣ ਲਈ ਤੁਸੀਂ ਮਿਹਨਤ ਕਰੋ। ਵੰਸ ਯੂ ਗੋ ਵਿਦਇਨ, ਇਫ ਦਾਈ ਆਈ ਬੀ ਸਿੰਗਲ ਦਾਈ ਹੋਲ ਬਾਡੀ ਸ਼ੈਲ ਬੀ ਫੁੱਲ ਆਫ ਲਾਈਫ, ਜੀਸਸ ਕ੍ਰਾਈਸਟ ਨੇ ਕਿਹਾ ਸੀਗਾ। ਮਿਹਨਤ ਕਰੋ, ਜੇ ਮਿਹਨਤ ਕਰਕੇ ਡਾਕਟਰੀ ਦੀਆਂ ਡਿਗਰੀਆਂ ਲਈਆਂ, ਵਕਾਲਤ ਦੀਆਂ ਡਿਗਰੀਆਂ ਲਈਆਂ, ਆਈ ਟੀ ਐਕਸਪਰਟ ਬਣ ਗਏ ਜਾਂ ਕੋਈ ਕਿਸੇ ਤਰ੍ਹਾਂ ਦਾ ਬਣ ਗਿਆ, ਸਪੇਸ ਚੇਨ ਦੇ ਐਕਸਪਰਟ ਬਣ ਗਏ, ਇਸੇ ਤਰ੍ਹਾਂ ਯੋਗ, ਯਾਨੀ ਯੂ ਗੋ ਵਿਦਇਨ, ਤੁਸੀਂ ਅੰਦਰਲੇ ਗਿਆਨ ਦੇ ਐਕਸਪਰਟ ਹੋ ਗਏ, ਫਿਰ ਤੁਹਾਨੂੰ ਪਤਾ ਲੱਗੂਗਾ ਕਿ ਲਾਈਫ ਦੇ ਵਿੱਚ ਇਹਦੀ ਵੈਲਿਊ ਕਿੰਨੀ ਹੈ। ਜਦੋਂ ਵੈਲਿਊ ਪਤਾ ਲੱਗ ਜਾਏਗਾ ਫਿਰ ਸਾਨੂੰ ਦੁਨੀਆਂ ਦੇ ਬਾਰੇ ਬਾਹਲਾ ਫਿਕਰ ਨਹੀਂ ਹੋਊਗਾ, ਫਿਰ ਸਾਨੂੰ ਜਿਹੜੀ ਹੈ ਆਪਣੇ ਬਾਰੇ ਪਤਾ ਲੱਗ ਗਿਆ ਹੋਊਗਾ। ਜਦੋਂ ਆਪਣੇ ਬਾਰੇ ਪਤਾ ਲੱਗ ਜੂਗਾ ਫਿਰ ਮੈਂ ਨਹੀਂ ਕਰਦੇ ਅਸੀਂ, ਫਿਰ ਤੂੰ ਹੀ ਤੂੰ ਹੈ। ਜਿਵੇਂ ਕਿਸੇ ਕਹਿੰਦੇ ਨਾ ਵੀ ਸਵਰਗ 'ਚ ਗਏ, ਕੋਈ ਬੰਦਾ ਉਹਨੂੰ ਪੁੱਛਿਆ ਸਵਰਗ ਦੇ ਗੇਟ 'ਤੇ ਕੋਈ ਬੰਦਾ ਖੜਾਇਆ ਸੀਗਾ ਧਰਮਰਾਜ ਨੇ ਵੀ ਤੁਸੀਂ ਕੌਣ ਹੋ, ਕਹਿੰਦਾ ਜੀ ਮੈਂ ਪੰਡਤ ਹਾਂ, ਕਹਿੰਦਾ ਚੱਲ ਬਾਹਰ। ਫਿਰ ਦੂਜੇ ਨੂੰ ਪੁੱਛਿਆ ਵੀ ਤੂੰ ਕੌਣ ਹੈ, ਕਹਿੰਦਾ ਮੈਂ ਜੀ ਸਿੱਖ ਹਾਂ, ਕਹਿੰਦਾ ਚੱਲ ਬਾਹਰ। ਤੀਜੇ ਨੂੰ ਪੁੱਛਿਆ ਫਿਰ ਹੋਰ ਆਇਆ, ਤੂੰ ਕੌਣ ਹੈ, ਕਹਿੰਦਾ ਜੀ ਮੈਂ ਮੁਸਲਮਾਨ ਹਾਂ, ਕਹਿੰਦਾ ਤੂੰ ਵੀ ਚੱਲ ਬਾਹਰ। ਜੇ ਚੌਥੇ ਨੂੰ ਪੁੱਛਿਆ ਤੂੰ ਕਹਿੰਦਾ ਕਹਿੰਦਾ ਮੈਂ ਪਾਰਸੀ ਹਾਂ, ਕਹਿੰਦਾ ਚੱਲ ਤੂੰ ਵੀ ਬਾਹਰ। ਫਿਰ ਪੰਜਵਾਂ ਬੰਦਾ ਆ ਗਿਆ, ਉਹ ਕਹਿੰਦਾ ਤੂੰ ਕੌਣ ਹੋ, ਹੱਸੀ ਗਿਆ, ਕਹਿੰਦਾ ਭਾਈ ਸਾਹਿਬ ਮੈਂ ਤੁਹਾਨੂੰ ਪੁੱਛਦਾ ਤੂੰ ਕੌਣ ਹੈ, ਕਹਿੰਦਾ ਮੈਂ ਕੁਛ ਵੀ ਨਹੀਂ, ਕਹਿੰਦਾ ਤੈਨੂੰ ਮੈਨੂੰ ਪਹਿਚਾਨਣਾ ਨਹੀਂ, ਮੈਂ ਤਾਂ ਕੁਛ ਵੀ ਨਹੀਂ, ਤੂੰ ਹੀ ਹੈ। ਫਿਰ ਉਹਨੂੰ ਕਹਿੰਦਾ ਚੱਲ ਅੰਦਰ। ਜਦੋਂ ਅਸੀਂ ਮੈਂ ਆਪਣੀ ਖਤਮ ਕਰ ਦਿਆਂਗੇ ਨਾ ਤੂੰ ਹੀ ਤੂੰ ਤੂੰ ਹੀ ਤੂੰ, ਫਿਰ ਸਾਰੀਆਂ ਗੱਲਾਂ ਬਣ ਜਾਣਗੀਆਂ। ਸੋ ਇਹ ਪ੍ਰੋਗਰਾਮ ਮੈਂ ਇੱਥੇ ਹੀ ਖਤਮ ਕਰਦਾ, ਜੇ ਕੋਈ ਵੱਧ ਘੱਟ ਕੇ ਆ ਗਿਆ ਆਈ ਰੀਅਲੀ ਫੀਲ ਸੋਰੀ, ਕਿਉਂਕਿ ਮੈਂ ਕੋਈ ਤਿਆਰ ਨਹੀਂ ਕਰਕੇ, ਜੋ ਦਿਲ ਦੀ ਫੀਲਿੰਗ ਸੀ ਉਹ ਮੈਂ ਕਹੀ ਹੈ। ਸੋ ਸੱਚੇ ਦਿਲੋਂ ਮਾਫ਼ੀ ਮੰਗਦਾ, ਕੱਲ੍ਹ ਆਪਾਂ ਪ੍ਰੋਗਰਾਮ ਮਾਇੰਡ ਐਂਡ ਬੋਡੀ ਕਰਾਂਗੇ, ਹੋ ਸਕਦਾ ਇਸ ਦੇ ਉੱਤੇ ਕੰਟੀਨਿਊ ਕਰੀਏ ਹੋਰ ਵਧੀਆ ਤਰੀਕੇ ਨਾਲ। ਸੋ ਟਿਲ ਦੈਨ ਥੈਂਕ ਯੂ ਵੈਰੀ ਮੱਚ।
The views expressed on the preceding program may not necessarily be those of the owner or management of WTOR radio station.
COVID-19 ਕਰਕੇ ਸਾਰਾ ਕੰਮ ਆਨਲਾਈਨ ਹੋ ਗਿਆ, ਗ੍ਰੋਸਰੀ ਆਨਲਾਈਨ ਹੋ ਗਈ, ਟਿਊਸ਼ਨ ਆਨਲਾਈਨ ਹੋ ਗਈ, ਹੋਰ ਤਾਂ ਹੋਰ। ਕੱਲ ਮੈਨੂੰ ਰੀਆ ਨੇ ਦੱਸਿਆ ਕਿ ਸੋਢੀ ਫਰਨੀਚਰ ਵਾਲੇ ਵੀ ਹੁਣ ਆਨਲਾਈਨ ਫਰਨੀਚਰ ਸੇਲ ਕਰ ਰਹੇ ਆ।
ਬਿਲਕੁਲ ਠੀਕ ਸੁਣਿਆ, ਤੇ ਹੁਣ ਇਹਨਾਂ ਦੀਆਂ ਦੋਨੋਂ ਲੋਕੇਸ਼ਨ ਖੁੱਲ ਗਈਆਂ ਹਨ,
ਬ੍ਰੈਮਟਨ ਦੇ ਸਭ ਤੋਂ ਵੱਡੇ ਫਰਨੀਚਰ ਸਟੋਰਸ ਵਿੱਚੋਂ ਇੱਕ, ਸੋਢੀ ਫਰਨੀਚਰ ਤੇ। ਹੁਣ ਕੋਵਿਡ 19 ਦੇ ਦੌਰਾਨ ਇਹਨਾਂ ਦੀ ਵੈਬਸਾਈਟ sodhifurniture.com ਤੇ ਜਾਓ ਅਤੇ ਆਪਣੀ ਪਸੰਦ ਦਾ ਫਰਨੀਚਰ ਸਿਲੈਕਟ ਕਰੋ। ਸਟੋਰ ਵਿੱਚ ਆ ਕੇ ਸੇਮ ਫਰਨੀਚਰ ਦੇਖੋ ਅਤੇ ਸੇਮ ਪ੍ਰਾਈਸ ਤੇ ਲਓ। ਇਹਨਾਂ ਦੀਆਂ ਦੋਵੇਂ ਲੋਕੇਸ਼ਨ ਹੁਣ ਖੁੱਲ ਗਈਆਂ ਹਨ। ਫਾਰ ਮੋਰ ਇਨਫਾਰਮੇਸ਼ਨ ਕਾਲ 9058747171।
ਅਮੀ ਜਾਨ ਸਲਾਮ, ਪੈਸੇ ਮਿਲ ਗਏ?
ਜੀਤੀ ਰਹੋ। ਹਾਂ ਹਾਂ ਬੇਟਾ, ਇਸ ਬਾਰ ਸੈਲਰੀ ਜਲਦੀ ਮਿਲ ਗਈ ਕਿਆ?
ਨਹੀਂ ਅਮੀ, ਜ਼ੂਮ ਕੀਏ ਹੈ।
ਜ਼ੂਮ ਕਿਆ ਮਤਲਬ?
ਜ਼ੂਮ ਮਤਲਬ ਫਾਸਟ ਐਂਡ ਰਿਲਾਇਬਲ ਮਨੀ ਟ੍ਰਾਂਸਫਰ। ਅਭੀ ਡਾਊਨਲੋਡ ਕੀਜੀਏ ਜ਼ੂਮ ਮਨੀ ਟ੍ਰਾਂਸਫਰ ਐਪ ਫ੍ਰੋਮ ਪੇਪਾਲ, ਦੈਟਸ XOOM, ਔਰ ਆਪਣੇ ਮੋਬਾਈਲ ਸੇ ਪੈਸੇ ਟ੍ਰਾਂਸਫਰ ਕੀਜੀਏ, ਬੈਂਕ ਡਿਪਾਜ਼ਿਟਸ, ਕੈਸ਼ ਪਿਕਅਪ ਯਾ ਮੋਬਾਈਲ ਰੀਚਾਰਜ।
ਅਬ ਪਾਕਿਸਤਾਨ ਪੈਸੇ ਭੇਜੀਏ ਸਿਰਫ ਚੰਦ ਕਲਿਕਸ ਕੇ ਜ਼ਰੀਏ।
ਜ਼ੂਮ, ਅ ਪੇਪਾਲ ਸਰਵਿਸ, ਤੇਜ਼, ਆਸਾਨ ਔਰ ਮਹਿਫੂਜ਼ ਮਨੀ ਟ੍ਰਾਂਸਫਰ।
Ontario, आप लोगों को COVID-19 से महफूज रखने में एक फर्क ला रहे हैं, और एक दूसरे को महफूज रखने के लिए हम सभी को अपनी कोशिशें जारी रखने की जरूरत है। अगर आपको फिक्र है कि आपको COVID-19 हो सकता है या आप वायरस की जद में आए हो सकते हैं, तो जांच करवाइए। सामाजिक दूरी बनाए रखें, 2 मीटर दूर रहें। सामाजिक दूरी बनाए रखना मुश्किल हो तो चेहरे का कवर पहने और हाथों को कसरत से धोते रहें। अंदर या बाहर महफूज रहें, जिंदगियां बचाएं। ontario.ca/coronavirus पर मजीद जानें। हुकूमत ओंटेरियो की जानिब से अदाशुदा।
ब्रैम्पटन शहर से एक खास पैगाम, 10 से ज्यादा अफराद का इज्तमा न करें और न इसमें हिस्सा लें, इसलिए कि घर पर या बाहर 10 अफराद की ज्यादा से ज्यादा इजाजत है। ट्रांजिट पर या बाहर जाएं या ग्रोसरी स्टोर पर नॉन मेडिकल मास्क पहने और फासला रखें। पार्क या बंद खेल की सहूलतें हों या आउटडोर फिटनेस का सामान जो अभी बंद है इस्तेमाल न करें। आपको कम से कम $500 का जुर्माना हो सकता है। 311 पर कॉल करें या brampton.ca/covid19 पर जाकर मजीद मालूमात हासिल करें।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 400